दिन में तो ऐसा लगता है कोई चीज कमी है, किसी चीज की कमी है। आपका प्रोग्राम देखने, आपका रेडियो सुनने के इतने आदि हो चुके हैं और आपके सुनने वालों और देखने वाले और सुनने वालों और देखने वालों को ये भी बताते हैं, बता देते हैं कि युद्धवीर भाई पुर मजाक इंसान है। यही वजह है कि 18 घंटे काम करते हैं। और आप सबसे यही दरखास्त है कि इनसे कहें कि जरा काम करें, कम काम करें। अब सवाल करते हैं, कैनेडा और अल्बर्टा की ताल्लुकात ठीक होंगे या नहीं, जैसे हिंदुस्तान और पाकिस्तान के हैं। अल्बर्टा सेपरेटिज्म के बारे में बात करता है और दोष है, जरा इसलिए रोशन डालिए। हिंदुस्तान और पाकिस्तान की कोई ऐसी चीज बताए जिस पर दोनों हुकूमतें नाजा हों। तीसरा सवाल, दुनिया में वो कौन सा मुल्क है जिसका बॉर्डर लगे एक दूसरे के खुशकी में लगता है, ये भी बता दीजिए। और आप उसमें क्यों लड़ते हैं, अमेरिका का बता दिए, पाकिस्तान हिंदुस्तान का बता दिए, किसी के कोई मुल्क जो खुशकी में एक दूसरे के साथ हो। और दो शेर आपके लिए से करता हूँ, जाहिद मुझे बताना अल्लाह की खूबियाँ, जाहिद मुझे बताना अल्लाह की खूबियाँ, मैंने कभी खुदाई का दावा नहीं किया, मैंने कभी खुदाई का दावा नहीं किया। और एक शेर आपके लिए है, ये यकीन दीजिए मैंने कल ही लिखा, आपके लिए लिखा, हम तो इखलाक ही से जंग करते हैं, हम तो इखलाक से ही जंग करते हैं, हमसे तलवार उठाने की तवक्का न करो, हमसे तलवार उठाने की तवक्का न करो। ये कहकर आपसे इजाजत चाहूंगा, क्योंकि बहुत सारे लोग आपको सुनना चाहते हैं। इन सवालों का अगर जवाब दे सकते हैं पहले तो जरूर दीजिए, वरना फिर से कभी दे सुनेंगे। खुदा हाफिज, खुदा हाफिज,
खुदा हाफिज। बनारसी साहब, एक तो आपका बहुत बहुत शुक्रिया फॉर ऑल द काइंड वर्ड्स एंड ऑल द अफेक्शन एंड ऑल द लव दैट यू शावर ऑन अस, बहुत आपका उसका शुक्रिया। मेरी उर्दू में अगर करेक्ट हूं, जो आपने कहा कि एक चीज ऐसी बताइए जिसमें इंडिया और पाकिस्तान नादा हो, सो नादा मीन्स के जिसपे वो एग्री करते हैं, यही है ना? इफ करेक्ट मी इफ आई एम रॉन्ग। हेलो, आज मेरे ख्याल से उन्होंने लाइन डिस्कनेक्ट कर दिया। मैं यही मान के चल रहा हूं कि जो आपने ये सवाल दूसरा सवाल पूछा है कि एक चीज ऐसी बताइए जिसमें इंडिया और पाकिस्तान नादा हो, तो मैं ये मान के चल रहा हूं कि नादा का मतलब यही होगा कि उसमें आपस में जिसपे वो एग्री करते हो। एनीवेज, पहले जो अल्बर्टा का आपका सवाल है सर, एक बार जरूर जेसन कैनी साहब ने इवन अलग होने तक की बात या धमकी कह लीजिए दे दी थी जब वो आए थे। इस बार नहीं, जब वो पहले आए थे ऑटवा में, तब उन्होंने धमकी दे दी थी बड़े गुस्से भरे अंदाज में अलग होने की। वहां पर मूवमेंट भी चल रही है, वैक्सिट मूवमेंट है, उन्होंने रजिस्टर करवा दिया है अपने आप को, और वो कह रहे हैं कि हम जैसे आपको पता है कि मैक्सिम बर्नियर ने अपने कैंडिडेट्स खड़े किए थे, 300 से ज्यादा कैंडिडेट्स इन्होंने खड़े किए थे मैक्सिम बर्नियर ने 338 राइडिंग्स पे, तो उसी तरह उन्होंने कहा कि हम भी अगली जो फेडरल इलेक्शन है, ब्रेक्सिट वालों ने कहा है कि हम अलग मुल्क चाहते हैं और हम कैंडिडेट्स जो है वो अपने इस पे खड़े करेंगे, ब्रेक्सिट वालों ने कह दिया है। मेरा व्यू पॉइंट आपको पता ही है कि आई डू नॉट अप्रिशिएट ये जो सेपरेटिस्ट धमकियां होती हैं या सेपरेटिज्म होने की जो पॉलिसीज होती हैं, मैं इसलिए एग्री नहीं करता क्योंकि मेरा ये मानना है कि कनाडा शुड स्टे यूनाइटेड, वी स्टैंड फॉर स्ट्रांग एंड यूनाइटेड कनाडा, वी स्टैंड फॉर स्ट्रांग एंड यूनाइटेड इंडिया, स्ट्रांग एंड यूनाइटेड पाकिस्तान। सो जो अलग होने की बातें होती हैं, कंसर्न्स आप एड्रेस करिए विद इन द कंट्री रह के, और बिल्कुल कंसर्न्स आपको हाईलाइट करने चाहिए। आज की मीटिंग बहुत अहम है बनारसी साहब, आज की अलग होने की बात तो जेसन कैनी साहब ज्यादा अब नहीं करेंगे। एक बार धमकी दे दी उन्होंने, बहुत क्रिटिसिज्म भी हुआ सीबीसी पे बड़े सारे, मुझे याद है कि सीबीसी के जो फिर एंकर थे उन्होंने बड़े तरीके से इनको काउंटर किया, और फिर जेसन कैनी साहब, बहुत कम ऐसा होता है कि उनके पास जवाब ना हो। जेसन कैनी साहब के पास कोई जवाब नहीं था जब वो सीबीसी पे उनको फिर काउंटर किया गया कि मैं ये तो नहीं वो एंकर कह सकते कि हाउ डेयर यू से दिस, पर जिस तरीके से उनको सवाल पूछे गए बड़ा मजा आया मुझे देख के। तो उसके बाद से जेसन कैनी साहब ने मांगे सख्त की हैं, लेकिन उसके बाद से उन्होंने ये कहना उन्होंने नहीं कहना बंद कर दिया उन्होंने कि जी हाँ जी हम ये सेपरेटिज्म की बात पर मांगे लेकर आए हुए हैं, आज बात होगी वहां। सर देखिए, नौकरियां लगातार जा रही हैं, 18,000 नौकरियां भी पिछले महीने चीनें चली गई हैं, एनर्जी सेक्टर क्राइसिस में है, पाइपलाइंस वो बनाना चाहते हैं, क्यूबेक पाइपलाइंस अलाउ नहीं करेगा, बीसी अपनी दिक्कतें इनके लिए पेश कर रहा है, लेकिन ट्रूडो साहब के लिए बहुत जरूरी है कि वो पाइपलाइंस का काम आगे बढ़ाए। बहुत सारा पैसा रोजाना मिलियंस एंड मिलियंस ऑफ डॉलर अल्बर्टा लूज कर रहा है, सस्ता तेल अपना अमेरिका एक्सपोर्ट कर रहे हैं, वही तेल अगर वो यहां बेच सके अपने विद इन कैनेडा तो वो काफी अच्छा प्रॉफिट बना सकते हैं, उनका एनर्जी सेक्टर द्वारा से रिवाइव हो सकता है। तो आज की मीटिंग पर हमारी निगाहें जो है वो लगी रहेंगी। मुझे तारिक साहब ने कहा है कि नादा का मतलब होता है कि आप किस चीज के लिए आप प्राउड, आप किस चीज पे आप यू कैन टेक प्राइड। अच्छा जी, तो इंडिया और पाकिस्तान की अगर यही इसका मतलब है कि अगर आपका यही सवाल है कि इंडिया और पाकिस्तान एक एक चीज बताइए ऑन विच दे कैन टेक प्राइड, आई थिंक इंडिया के लिए अगर प्राइड करने की बात है, जैसा मैं अभी पहले कह के हटा हूं कि इंडिया में आज भी जो डेमोक्रेटिक सेटअप है वो पूरी तरह कायम है। सो इंडिया कैन सर्टनली टेक प्राइड के इंडिया इज अ डेमोक्रेटिक कंट्री, जहां पर के जिस दिन इलेक्शन में कोई हार जाता है उसको अपनी चाबियां टेबल पर रखकर बाहर होना पड़ता है। बहुत पावरफुल लोग हमने इंडिया में देखे हैं इन द पास्ट एंड करंटली एज वेल, लेकिन बड़े से बड़ा पावरफुल जो होगा, चाहे वो सेंटर में है चाहे वो स्टेट में है, तो जिस दिन मैंडेट दे दिया लोगों ने कि भाई साहब आप बाहर जाइए, हमें आप पसंद नहीं है, तो चाबियां टेबल पर रख के बाहर जानी पड़ती है। इसका प्राइम एग्जांपल श्रीमती इंदिरा गांधी जी की हार थी 1971 में, जिसको लोग भगवान की तरह पूजने लग पड़े थे, माँ दुर्गा जी से कंपैरिजन करने लग पड़े थे, लेकिन उसको भी शिकस्त दी किसने दी, लोगों ने दी। आम लोगों ने जब कह दिया कि जी आप पसंद नहीं है तो उनको बाहर जाना पड़ा। अरविंद केजरीवाल ने बाहुबलियों को 15 साल कांग्रेस ने राज किया, बीजेपी पूरी तरह तैयारी कर रही थी कि सेंटर में सरकार अब यहां भी बनाए, लेकिन अरविंद केजरीवाल ने एक बार नहीं दो बार उनको हरा दिया। सो ये प्राइम एग्जांपल हैं कि किस तरीके से, और मतलब कि दो साल पुरानी पार्टी, जो साल दो साल पुरानी पार्टी हो, ऐसा नहीं था कि कोई अरविंद केजरीवाल 50 साल पुरानी पार्टी थी, उन्होंने उनको हरा के घर भेज दिया। सो इंडिया कैन सर्टनली, अगर एक चीज पे इंडिया कैन सर्टनली टेक प्राइड आज के इस दौर में, जहां मैंने आपको बताया ही है कि चाहे चाइना है चाहे रशिया है चाहे टर्की है चाहे सारा जितनी भी मिडल ईस्टर्न कंट्रीज हैं, आदि कई अफ्रीकन कंट्रीज आप ले लो, साउथ अमेरिकन कंट्रीज में भी रुझान चल पड़ा अभी है, तो जहां पर डेमोक्रेसी नाम की कोई चीज नहीं है, जहां पर लोग अपनी मर्जी से सरकार नहीं चुन सकते हैं, जो 4,000-5,000 साल पहले सिस्टम चल रहा था वो नहीं है, तो इंडिया कैन सर्टनली टेक प्राइड इन दिस वन थिंग। बाकी क्योंकि आपने सवाल प्राइड पे पूछा है तो वो बता दिया, इंडिया के बहुत इश्यूज भी है, बहुत प्रॉब्लम्स भी हैं, वरना हम यहां ना होते सब। दूसरा, अगर आपने मेरी निगाह में अगर आप पूछें कि व्हाट इज वन थिंग दैट पाकिस्तान कैन टेक प्राइड इन, मैं ये कह सकता हूं कि पाकिस्तान वेरी सिमिलर थिंग, बहुत सेम चीज पाकिस्तान कैन ऑल्सो टेक प्राइड इन इमरान खान। व्हाई आई एम सेइंग दैट इमरान खान, मैं उनकी बहुत पॉलिसीज से डिसएग्री भी करता हूं, लेकिन एक चीज मैं बहुत ज्यादा तारीफ करना चाहता हूं, वो ये है कि उन्होंने 22 साल एफर्ट किए, 22-23 साल, somebody can correct me if I'm wrong, 1996 से वो लगे हुए हैं, 1996 से, तो पिछले 22-23 साल में ही डिड स्ट्रगल हार्ड टू बिकम द प्राइम मिनिस्टर। एंड पाकिस्तान का सिस्टम ऐसा तो है, ठीक है वहां पर भी बहुत सारे कू हुए हैं, मिलिट्री ने भी राज किया है, बट एटलीस्ट पाकिस्तान में एक ऐसा सिस्टम जरूर है कि एक जो आदमी जो एक क्रिकेटर था, नो डाउट ही वाज वर्ल्ड कप विनिंग कैप्टन, पर वो एक देश का प्रधानमंत्री बन गया, तो पाकिस्तान कैन सर्टनली टेक प्राइड इन दैट। बाकी सही मायने में मैं समझूंगा कि अगर इससे भी आगे की बात अगर तब होगी कि अगर इमरान खान साहब जो वो चाहते हैं, और इसमें कोई शक नहीं है कि उनकी नीयत पे कोई शक नहीं कर रहा, अगर जो रिफॉर्म्स लाना चाहते हैं प्रोवाइडेड उनको मिलिट्री इजाजत दे, प्रोवाइडेड उनको वो विजन जो है उनके आसपास के लोग लागू कर सके, उनके आसपास के लोग भी कुछ ठीक हैं, कुछ इतने विजनरी नहीं हैं, और मिलिट्री क्या उनको पूरी इजाजत देगी अपना विजन लागू करने के लिए, अगर वो लागू कर दें तो मैं समझता हूं कि वो और भी ज्यादा अच्छी बात हो जाएगी। अगली कॉल जी, नेक्स्ट कॉल वाल बताएंगे जी। अमित जी तुसी ऑन दे रहो, गो हैड।
हेलो
हेलो, हाँ जी हाँ जी हाँ जी, अमित जी गो हैड।
हाँ जी हाँ जी, जसवीर जी देखो भाजी, पहली गल तो है भी जेड़े लोग हुण ये सवाल ज्यादा कर रहे ने भी जी ये बड़ा जिहड़ा बिल लिया जा रहा बहुत गलत आ, ये भारतीय जिहड़ा कह लो भी एक जिहड़ी ਉਹਦਾ ਸੈਕੂਲਰਿਜ਼ਮ ਉਹਦੇ ਖਿਲਾਫ ਆ, ਇਹਨਾਂ ਲੋਕਾਂ ਦੇ ਹੀ ਜਿਹੜੇ ਸਾਰੇ ਜ਼ਿਆਦਾਤਰ ਬਿਆਨ ਹੁੰਦੇ ਕਿ ਜਿਹੜਾ ਇੰਡੀਆ ਉਹ ਮੁਸਲਮਾਨਾਂ ਨੂੰ ਜਾਂ ਓਬੈਸੀ ਦੇਖ ਲਓ ਜਾਂ ਜਿਹੜੇ ਆਪਣੇ ਬੋਲੀਵੁੱਡ ਵਾਲੇ ਜਾਂ ਬੁੱਧੀਜੀਵੀ ਦੇਖ ਲਓ, ਇਹ ਸਾਰੇ ਲੋਕ ਉਹੀ ਲੋਕ ਜਾਂ ਸ਼ੀਲਾ ਰਸੀਦ ਜਾਂ ਜਿਹੜੇ ਸਾਰੇ ਜਿਹੜੇ ਉਮਰ ਖਾਲਿਦ, ਇਹ ਸਾਰੇ ਲੋਕ ਜਿਹੜੇ ਹੋਰ ਵੀ ਨੇ ਇਹਨਾਂ ਦੇ ਇਹੀ ਹੁੰਦੇ ਵੀ ਇੰਡੀਆ ਮੁਸਲਮਾਨਾਂ ਲਈ ਬਹੁਤ ਭੈੜੀ ਕੰਟਰੀ, ਇੱਥੇ ਗਾਵਾਂ ਦੇ ਨਾਂ ਦੇ ਉੱਤੇ ਜਾਂ ਹੋਰ ਚੀਜ਼ਾਂ ਦੇ ਨਾਮ ਦੇ ਉੱਤੇ ਬਹੁਤ ਜ਼ਿਆਦਾ ਧੱਕਾ ਕੀਤਾ ਜਾ ਰਿਹਾ। ਫਿਰ ਜਿਹੜੇ ਅਫਗਾਨਿਸਤਾਨ ਜਾਂ ਬੰਗਲਾਦੇਸ਼ ਪਾਕਿਸਤਾਨ ਦੇ ਜਿਹੜੇ ਮੁਸਲਮਾਨਾਂ ਨੂੰ ਇੱਥੇ ਉਹ ਅੰਬ ਲੈਣ ਨੂੰ ਆਉਣੇ ਉਹਨਾਂ ਨੇ ਇੰਡੀਆ ਲਈ, ਜਦੋਂ ਪਹਿਲਾਂ ਹੀ ਉੱਥੇ ਉਹ ਇੰਨਾ ਉੱਥੇ ਮੁਲਕ ਖਰਾਬ ਹੋ ਚੁੱਕਾ। ਆਪਾਂ ਸਾਰੇ ਰੋਜ਼ ਗੱਲਾਂ ਬਾਤਾਂ ਚੱਲਦੀਆਂ ਇੱਥੇ ਬਾਹਰਲੇ ਲੋਕਾਂ ਦਾ ਵੀ ਸੁਣਦੇ ਹਾਂ ਵੀ ਉਹ ਮੁਲਕ 'ਚ ਰਿਹਾ ਕੁਛ ਨਹੀਂ, ਉੱਥੇ ਤਾਂ ਬਹੁਤ ਜ਼ਿਆਦਾ ਜਿਹੜਾ ਫਿਰ ਦੂਸਰੇ ਜਿਹੜੇ ਕਹਿ ਲਓ ਇਹ ਜਿਹੜੀ ਇਹ ਵਰਗ ਇਹਨਾਂ ਨਾਲ ਧੱਕਾ ਹੋ ਰਿਹਾ। ਜੇ ਹੁਣ ਇੰਡੀਆ ਉਹ ਇੱਕ ਰੋਕ ਰਿਹਾ ਜਾਂ ਉਹ ਇੱਕ ਬਿੱਲ ਲਿਆ ਰਿਹਾ ਫਿਰ ਉਹ ਤਾਂ ਚੰਗਾ ਹੀ ਹੋ ਰਿਹਾ, ਤੁਸੀਂ ਉੱਥੇ ਅੰਬ ਲੈਣ ਜਾਣਾ ਇੰਡੀਆ ਉੱਥੇ ਤਾਂ ਪਹਿਲਾਂ ਹੀ ਸਾਡੇ ਨਾਲ ਇੰਨਾ ਕੁ ਖਿਲਾਫ ਹੋ ਰਿਹਾ, ਫਿਰ ਦੂਸਰੇ ਪਾਸੇ ਤੁਹਾਡਾ ਸਟੈਂਡ ਇਹ ਹੋ ਜਾਂਦਾ ਨਹੀਂ ਨਹੀਂ ਇਹ ਕਿੱਦਾਂ ਕਾਨੂੰਨ ਲੱਗੇ ਆ ਜੀ, ਇਹ ਤਾਂ ਬਹੁਤ ਗਲਤ ਚੀਜ਼ ਹੋਣ ਲੱਗੀ ਇੰਡੀਆ ਦੇ ਖਿਲਾਫ, ਇਹ ਦੋਹਰਾ ਸਟੈਂਡਰਡ ਹੋ ਜਾਂਦਾ ਇਹਨਾਂ ਦਾ। ਇਹ ਗੱਲ ਨਹੀਂ ਮੈਨੂੰ ਸਮਝ ਆਉਂਦੀ। ਦੂਸਰੀ ਗੱਲ ਤੇ ਹੁਣ ਮੈਂ ਆਉਣਾ, ਦੇਖੋ ਜੀ ਇੰਡੀਆ ਨੂੰ ਵੀ ਹੱਕ ਆ ਆਪਣੀ ਜਿਹੜੀ ਉਹਦੀ ਸਰਹੱਦ ਦਾ ਜਾਂ ਆਪਣੇ ਦੇਸ਼ ਨੂੰ ਪ੍ਰੋਟੈਕਟ ਕਰਨੇ ਦਾ, ਸਾਰੇ ਦੇਸ਼ਾਂ ਨੂੰ ਹੱਕ ਆ, ਅਮੈਰੀਕਾ ਨੂੰ ਵੀ ਆ, ਹੋਰ ਦੇਸ਼ਾਂ ਨੂੰ ਵੀ ਆ। ਹੁਣ ਮੈਨੂੰ ਤੁਸੀਂ ਜਦਵੀਰ ਦੱਸੋ ਜੀ ਭਾਜੀ, ਜਦੋਂ ਨਾ ਜਿਹੜਾ ਇਹ ਆਜ਼ਾਦ ਹੋਏ ਨੇ ਜਿਹੜਾ ਬੰਗਲਾਦੇਸ਼ ਬਣਿਆ ਪਾਕਿਸਤਾਨ ਬਣਿਆ, ਉੱਥੋਂ ਜਿਹੜੀ ਆਬਾਦੀ ਹਿੰਦੂਆਂ ਦੀ ਕਿੰਨੀ ਸੀ ਤੇ ਘੱਟ ਕੇ ਕਿੰਨੀ ਰਹਿ ਗਈ, ਤੇ ਇੰਡੀਆ ਦੇ ਵਿੱਚ ਤੁਸੀਂ ਮੈਨੂੰ ਦੱਸੋ ਆਬਾਦੀ ਵਧੀ ਆ ਮੁਸਲਮਾਨਾਂ ਦੀ ਜਾਂ ਘਟੀ ਆ। ਸੋ ਇੱਥੋਂ ਪਤਾ ਲੱਗਦਾ ਫਰਕ ਵੀ ਬਾਕੀ ਹੀ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਤਿੰਨ ਮੁਲਕ ਨੇ ਉੱਥੇ ਮਨੋਰਟੀ ਦੇ ਨਾਲ ਧੱਕਾ ਹੁੰਦਾ ਵਾ, ਜਿਹੜੇ ਸ਼ਰਨਾਰਥੀ ਆਉਂਦੇ ਨੇ। ਹੁਣ ਜਿਹੜੇ ਇੰਡੀਆ ਦੇ ਵਿੱਚ ਸ਼ਰਨਾਰਥੀ ਜਿਹੜੇ ਮੁਸਲਮਾਨਾਂ ਦੀ ਗੱਲ ਕੀਤੀ ਜਾਂਦੀ ਆ, ਉਹ ਦੇਖ ਲਓ ਲੱਖਾਂ ਦੇ ਹਿਸਾਬ ਨਾਲ ਰੋਹਿੰਗੀਆ ਜਾਂ ਬੰਗਲਾਦੇਸ਼ ਤੇ ਜ਼ਿਆਦਾਤਰ ਜਿਹੜੇ ਆਏ ਹੋਏ ਨੇ ਉਹ ਘੁਸਪੈਠੀਏ ਨੇ, ਉਹ ਕੋਈ ਉੱਥੋਂ ਪੀੜਤ ਹੋ ਕੇ ਨਹੀਂ ਆਏ, ਜਾਂ ਉਹ ਆਪਣੇ ਜਿਹੜਾ ਕਹਿ ਲਓ ਵੀ ਕਿਉਂਕਿ ਤਿੰਨੇ ਇਸਲਾਮੀ ਕੰਟਰੀਆਂ ਨੇ ਉਹਨਾਂ ਦਾ ਸੰਵਿਧਾਨ ਵੀ ਉਹ ਕਹਿੰਦਾ ਵੀ ਸਾਨੂੰ ਸਭ ਤੋਂ ਪਹਿਲਾਂ ਇਸਲਾਮ ਸਾਡਾ ਵਾ ਧਰਮ ਜਿਹੜਾ ਵਾ, ਬਾਕੀ ਚੀਜ਼ਾਂ ਬਾਅਦ ਤਿੰਨਾਂ ਦੇ ਕੋਨਸਟੀਟਿਊਸ਼ਨ ਦੇ ਵਿੱਚ ਲਿਖਿਆ ਵਾ। ਉੱਥੋਂ ਪੀੜਤ ਹੋ ਕੇ ਜਿੱਦਾਂ ਤਸਲੀਮਾਂ ਇੱਕ ਜਿਹੜੀ ਹੋ ਗਏ ਇੱਕ ਦੋ ਜਾਂ ਦੋ ਬੰਦੇ ਆਏ ਹੋਣਗੇ, ਬਾਕੀ ਜਿਹੜੇ ਮਜੋਰਟੀ ਆਫ ਆ ਜਿਹੜੇ ਉਹ ਉੱਥੋਂ ਕੰਮ ਕਰਨ ਲਈ ਆਉਂਦੇ ਆ। ਜਿਹੜੇ ਤੁਸੀਂ ਇੱਧਰ ਸੈਵਨ ਸਿਸਟਰ ਸਟੇਟ ਦੇਖ ਲਓ, ਇੱਧਰ ਆਪਣੇ ਬੰਗਾਲ ਵੱਲ ਦੇ ਪਾਸੇ ਦੇਖ ਲਓ, ਉੱਧਰ ਨੂੰ ਲੱਖਾਂ ਦੀ ਤਾਦਾਦ ਦੇ ਵਿੱਚ ਬੰਗਲਾਦੇਸ਼ ਤੋਂ ਆ ਕੇ ਬੈਠੇ ਨੇ। ਹੁਣ ਜੇ ਜਿਹੜਾ ਬਿੱਲ ਅਮਿਤ ਸ਼ਾਹ ਹੋਣੀ ਜਾਂ ਜਿਹੜੇ ਮੋਦੀ ਗੌਰਮੈਂਟ ਜਿਹੜੀ NRC ਲਾਗੂ ਕਰਨੀ ਆ, ਉਹਦੇ ਨਾਲ ਇਹ ਸਾਰੇ ਘੁਸਪੈਠੀਏ ਕੱਢਣੇ ਆ। ਜੇ ਉਸ ਤੋਂ ਪਹਿਲਾਂ ਆਹ ਵਾਲਾ ਬਿੱਲ ਜਿਹੜਾ ਨਾ ਲਾਗੂ ਕੀਤਾ, ਇੱਕ ਤਰ੍ਹਾਂ ਦਾ ਸੁਰੱਖਿਆ ਕਵਚ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਸ਼ਰਨਾਰਥੀ ਵਾਕਈ ਪੀੜਿਤ ਹੋ ਕੇ ਹਿੰਦੂ ਪਾਰਸੀ ਸਿੱਖ ਬੋਧੀ ਜੈਨ ਜਿਹੜੇ ਦੂਜੇ ਮੁਲਕਾਂ ਤੋਂ ਆਏ ਨੇ, ਜਿਹੜੇ ਜਿਹਨਾਂ ਦੀ ਵਾਕਈ ਜਿਹਨਾਂ ਨੂੰ ਉੱਥੇ ਪੀੜਿਤ ਕੀਤਾ ਗਿਆ, ਇਹ ਬਿੱਲ ਪਹਿਲਾਂ ਨਾ ਲਾਗੂ ਕਰਦੇ, ਜਦੋਂ ਅਗਲਾ ਬਿੱਲ NRC ਆਉਣਾ ਵਾ ਜਿਹੜਾ ਉਹਦੇ ਨਾਲ ਉਹ ਇਹਨਾਂ ਲੋਕਾਂ ਦੇ ਉੱਤੇ ਵੀ ਇਫੈਕਟ ਪੈਣਾ ਸੀ। ਸੋ ਇਹਨਾਂ ਲੋਕਾਂ ਨੂੰ ਤਾਂ ਸਾਨੂੰ ਸੇਵ ਕਰਨਾ ਪਏਗਾ, ਮੁਸਲਮਾਨਾਂ ਨਾਲ ਤਾਂ ਉੱਥੇ ਜਿਹੜੇ ਲੋਕੀ ਰਹਿੰਦੇ ਨੇ ਤੁਹਾਨੂੰ ਵੀ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਉਹ ਸਿਰਫ ਇੱਥੇ ਕੰਮ ਕਰਨ ਲਈ ਆ ਰਹੇ ਨੇ ਜ਼ਿਆਦਾਤਰ। ਸੋ ਜਿਹੜਾ ਅਗਲਾ ਹਾਂ ਇੱਕ ਆਪਸ਼ਨ ਹੋਰ ਹੈਗੀ ਆ ਮੈਂ ਤੁਹਾਨੂੰ ਦੱਸਦਾ ਜੀ, ਜੇ ਕਿਸੇ ਨੇ ਜਦੋਂ ਚਲੋ ਜਿਹੜੀ ਤੁਸੀਂ ਰਾਜ ਸਭਾ ਦੀ ਗੱਲ ਕਰਦੇ ਆ ਉਹਦੇ ਲਈ ਹਲੇ ਬਹੁਤ ਮੈਨੂੰ ਲੱਗਦਾ ਵੀ ਇਹਨਾਂ ਦੀਆਂ BJP ਕੋਲ 87 ਸੀਟਾਂ ਹੈਗੀਆਂ, 121 ਦਾ ਇਹਨਾਂ ਨੂੰ ਅੰਕੜਾ ਚਾਹੀਦਾ। ਸੋ 20-25 ਸੀਟਾਂ ਦਾ ਫਰਕ ਆ ਮੈਨੂੰ ਲੱਗਦਾ ਵੀ YRC ਜਾਂ ਜਿਹੜੀਆਂ ਹੋਰ ਪਾਰਟੀਆਂ, ਚਲੋ ਸ਼ਿਵ ਸੈਨਾ ਦੀਆਂ 3 ਸੀਟਾਂ ਜੇ ਨਾ ਵੀ ਪਾਉਣਗੇ, ਜਿਹੜੀ ਆਪਣੇ ਨਿਤੀਸ਼ ਕੁਮਾਰ ਦੀ ਹੈਗੀ ਆ, ਅਕਾਲੀ ਦਲ ਦੇ ਹੈਗੇ ਆ, ਹੋਰ ਇੱਧਰ ਥੱਲੇ ਤਾਮਿਲਨਾਡੂ ਦੀ ਪਾਰਟੀ ਆ ਉਹਦੇ ਹੈਗੇ ਆ, ਜਿੱਦਾਂ ਪਹਿਲਾਂ ਇਹਨਾਂ ਨੇ ਬਿੱਲ ਪਾਸ ਕਰਾਇਆ ਮੈਨੂੰ ਹੋਪ ਆ ਵੀ ਇਹ ਹੋ ਹੀ ਜਾਣਾ ਮੈਨੂੰ ਲੱਗਦਾ ਵਾ। ਫਿਰ ਵੀ ਮੈਂ ਇੱਕ ਗੱਲ ਹੁਣ ਦੁਬਾਰਾ ਬੜੇ ਧਿਆਨ ਨਾਲ ਸੁਣਿਓ, ਕਹਿਣ ਲੱਗਾ ਜੇ ਫਿਰ ਵੀ ਸਾਡਾ ਕੋਈ ਮੁਸਲਿਮ ਵੀਰ ਜਿਹੜਾ ਉਹ ਆਉਣਾ ਚਾਹੁੰਦਾ ਵਾ, ਉਹ ਧਰਮ ਬਦਲ ਕੇ ਆ ਸਕਦਾ ਫਿਰ ਵੀ ਇੰਡੀਆ, ਉਹ ਹਿੰਦੂ ਬਣ ਕੇ ਆ ਸਕਦਾ, ਉਹ ਸਿੱਖ ਬਣ ਕੇ ਆ ਸਕਦਾ, ਉਹ ਜੈਨੀ ਬਣ ਕੇ ਆ ਸਕਦਾ, ਉਹ ਬੋਧੀ ਬਣ ਕੇ ਆ ਸਕਦਾ, ਪਾਰਸੀ ਬਣ ਕੇ ਆ ਸਕਦਾ ਵਾ। ਫਿਰ ਵੀ ਜੇ ਘਟੀਆ ਹਿੰਦੁਸਤਾਨ ਰੇਪਿਸਤਾਨ ਜਿਹਨੂੰ ਕਹਿੰਦੇ ਆ, ਜਿੱਥੇ ਮੁਸਲਮਾਨਾਂ ਨਾਲ ਧੱਕਾ ਹੁੰਦਾ, ਫਿਰ ਵੀ ਜੇ ਕੋਈ ਮੁਸਲਮਾਨ ਚਾਹਤ ਰੱਖਦਾ ਆਉਣ ਦੀ, ਉਹ ਭਾਈ ਧਰਮ ਬਦਲ ਕੇ ਜਦੋਂ ਇਹ ਬਿੱਲ ਪਾਸ ਹੋ ਗਿਆ ਫਿਰ ਵੀ ਉਹਨੂੰ ਆਉਣ ਦੀ ਇਜਾਜ਼ਤ ਆ। ਜਗਵੀਰ ਭਾਜੀ ਬਾਕੀ ਤੁਸੀਂ ਆਪਣੇ ਕਮੈਂਟ ਦੱਸ ਦਿਓ ਜੀ।
ਠੀਕ ਹੈ ਜੀ, ਅਮਿਤ ਜੀ ਤੁਸੀਂ ਕਾਫੀ ਸਾਰੇ ਪੁਆਇੰਟਸ ਜਿਹੜੇ ਨੇ ਉਹ ਟੱਚ ਕੀਤੇ ਨੇ, ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰ ਸਕਾਂ। ਪਹਿਲੀ ਚੀਜ਼ ਤਾਂ ਜਿਹੜਾ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਹੈਗਾ, ਤੁਸੀਂ ਤਰਕ ਦੇ ਹੀ ਦਿੱਤਾ ਹੈਗਾ ਕਿ ਜਿਹੜੇ ਲੋਕ ਇਹਨੂੰ ਡਿਫੈਂਡ ਕਰ ਰਹੇ ਨੇ ਉਹਨਾਂ ਦਾ ਤਰਕ ਇਹੀ ਹੈ ਜੋ ਤੁਸੀਂ ਤਰਕ ਦਿੱਤਾ ਹੈ, ਉਹਨਾਂ ਦਾ ਵੀ ਇਹੀ ਕਹਿਣਾ ਹੈਗਾ ਕਿ ਅੱਜ ਇੰਡੀਆ ਦੇ ਵਿੱਚ ਮੁਸਲਿਮ ਮੈਜੋਰਟੀ ਕੰਟਰੀਜ਼ ਤੋਂ ਬਾਹਰ ਸਭ ਤੋਂ ਜ਼ਿਆਦਾ ਜੇ ਮੁਸਲਿਮ ਪਾਪੂਲੇਸ਼ਨ ਹੈਗੀ ਹੈ ਕਿਤੇ ਤਾਂ ਉਹ ਇੰਡੀਆ ਦੇ ਵਿੱਚ ਹੈਗੀ, ਆਊਟਸਾਈਡ ਮੁਸਲਿਮ ਮੈਜੋਰਟੀ ਕੰਟਰੀਜ਼, ਈਵਨ ਮੁਸਲਿਮ ਮੈਜੋਰਟੀ ਕੰਟਰੀਜ਼ ਨੂੰ ਤੁਸੀਂ ਇੰਕਲੂਡ ਕਰ ਲਓ ਅਤੇ ਆਫਟਰ ਇੰਡੋਨੇਸ਼ੀਆ ਸਭ ਤੋਂ ਵੱਡੀ ਪਾਪੂਲੇਸ਼ਨ ਇੰਡੀਆ ਦੇ ਵਿੱਚ ਹੀ ਹੈ। ਇੰਡੀਆ ਦਾ ਇਹ ਤਰਕ ਹੈ ਕਿ ਜੀ ਜਿਹੜਾ ਪਾਕਿਸਤਾਨ ਹੈ ਜਾਂ ਤਾਂ ਪਾਕਿਸਤਾਨ, ਅਫਗਾਨਿਸਤਾਨ ਜਾਂ ਬੰਗਲਾਦੇਸ਼, ਜਿਹੜੀਆਂ ਤਿੰਨ ਕੰਟਰੀਜ਼ ਇੰਡੀਆ ਨੇ ਸਿਲੈਕਟ ਕੀਤੀਆਂ, ਜਾਂ ਤਾਂ ਉਹ ਕਹਿ ਦੇਣ ਕਿ ਜੀ ਅਸੀਂ ਇੱਥੇ ਮੁਸਲਮਾਨਾਂ ਦੇ ਨਾਲ ਧੱਕਾ ਕਰ ਰਹੇ ਹਾਂ, ਜੇ ਤੇ ਉਹ ਇਹ ਕਹਿਣ ਕਿ ਜੀ ਹਾਂਜੀ ਅਸੀਂ ਮੁਸਲਿਮ ਕਮਿਊਨਿਟੀ ਦੇ ਨਾਲ ਧੱਕਾ ਕਰ ਰਹੇ ਹਾਂ, ਫਿਰ ਤੇ ਅਸੀਂ ਮੁਸਲਿਮ ਕਮਿਊਨਿਟੀ ਨੂੰ ਵੀ ਸ਼ਾਮਿਲ ਕਰ ਲਈਏ, ਉਹਨਾਂ ਦਾ ਇਹ ਤਰਕਾ ਹੈ ਕਿ ਜੀ ਅਫਗਾਨਿਸਤਾਨ, ਪਾਕਿਸਤਾਨ ਔਰ ਬੰਗਲਾਦੇਸ਼ ਤੇ ਉਹ ਕਹਿੰਦੇ ਕਿ ਅਸੀਂ ਤਾਂ ਇੱਥੇ ਮਾਇਨੋਰਟੀਜ਼ ਨੂੰ ਵੀ ਪ੍ਰੋਟੈਕਟ ਕਰ ਰਹੇ ਹਾਂ, ਤੇ ਫਿਰ ਜੀ ਉਹ ਉੱਥੇ ਧੱਕਾ ਕਰ ਹੀ ਨਹੀਂ ਰਹੇ ਜੇ ਮਾਇਨੋਰਟੀਜ਼ ਉੱਥੇ ਸੁਰੱਖਿਅਤ ਨੇ, ਤੇ ਫਿਰ ਉਹ ਇਹ ਕਿਉਂ ਸਵਾਲ ਪੁੱਛ ਰਹੇ ਨੇ ਕਿ ਜੀ ਇਹਨਾਂ ਨੂੰ ਇਹਦੇ ਵਿੱਚ ਇੰਕਲੂਡ ਕੀਤਾ ਜਾਏ। ਸੋ ਜੋ ਤਰਕ ਤੁਸੀਂ ਦੇ ਰਹੇ ਹੋ ਉਹਨਾਂ ਦਾ ਵੀ ਤਰਕ ਇਹੀ ਹੈ, ਲੇਕਿਨ ਜਿਹੜੇ ਲੋਕ ਇਹਦੇ ਖਿਲਾਫ ਨੇ, ਜਸਟ ਟੂ ਕੀਪ ਥਿੰਗਸ ਇਨ ਅ ਬੈਲੈਂਸਡ ਪਰਸਪੈਕਟਿਵ, ਅਸੀਂ ਉਹ ਪੱਖ ਵੀ ਜ਼ਰੂਰ ਰੱਖ ਦਈਏ ਬਾਰ ਬਾਰ, ਕਿ ਉਹਨਾਂ ਦਾ ਕਹਿਣਾ ਹੈ ਕਿ ਫੋਰਗੇਟ ਅਬਾਊਟ ਪਾਕਿਸਤਾਨ, ਪਾਕਿਸਤਾਨ 'ਚ ਕੀ ਹੋ ਰਿਹਾ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਇੰਡੀਆ ਦੇ ਬਾਰੇ ਸੋਚੀਏ, ਇੰਡੀਆ ਜਿਹੜਾ ਹੈ, ਇੰਡੀਆ ਦੇ ਜਿਹੜਾ ਕੌਂਸਟੀਟਿਊਸ਼ਨ ਹੈ ਉਹ ਇਹ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਕਿਸੇ ਦੇ ਨਾਲ ਵੀ ਡਿਸਕ੍ਰੀਮੀਨੇਸ਼ਨ ਕਰੀਏ, ਚਾਹੇ ਕੋਈ ਬਾਹਰੋਂ ਆ ਰਿਹਾ। ਉਹ ਕਹਿੰਦੇ ਜੀ ਇਹ ਜਿਹੜੇ ਡਿਸਕ੍ਰੀਮੀਨੇਸ਼ਨ ਅਸੀਂ ਆਪਣੇ ਇੰਡੀਅਨਸ ਦੇ ਨਾਲ ਨਹੀਂ ਕਰਨੀ, ਇਹ ਤੇ ਫੋਰਨਰਸ ਨੇ, ਜਿਹੜੇ ਲੋਕ ਬਾਹਰੋਂ ਆ ਰਹੇ ਨੇ, ਇੰਡੀਆ ਇਜ਼ ਨੋਟ ਫੋਰ ਫੋਰਨਰਸ। ਜਦੋਂ ਸਾਡਾ ਉਹ ਕਹਿੰਦੇ ਜੀ ਕੌਂਸਟੀਟਿਊਸ਼ਨ ਦੇ ਵਿੱਚ ਜਿਹੜੇ ਇਹਦੇ ਹੱਕ 'ਚ ਨੇ, ਉਹ ਕਹਿੰਦੇ ਕੌਂਸਟੀਟਿਊਸ਼ਨ 'ਚ ਹੀ ਲਿਖਿਆ ਹੋਇਆ ਕਿ ਅਸੀਂ ਬਾਹਰ ਵਾਲੇ ਲੋਕਾਂ ਤੋਂ ਪ੍ਰੋਟੈਕਟ ਕਰਨਾ ਆਪਣੇ ਆਪ ਨੂੰ। ਉਹ ਕਹਿੰਦੇ ਜਦ ਅਸੀਂ ਪ੍ਰੋਟੈਕਟ ਕਰਨਾ ਹੈ ਬਾਹਰ ਵਾਲੇ ਲੋਕਾਂ ਤੋਂ, ਤੇ ਫਿਰ ਅਸੀਂ ਬਾਹਰ ਵਾਲੇ ਲੋਕਾਂ ਤੋਂ ਪ੍ਰੋਟੈਕਟ ਕਰਨਾ ਹੈ, ਤੇ ਅਸੀਂ ਕਿਉਂ ਇਜਾਜ਼ਤ ਇਹ ਦਈਏ ਕਿ ਬਾਹਰੋਂ ਕਿਹੜਾ ਲੋਕ ਆ ਰਿਹਾ, ਉਹ ਸਾਡੀ ਆਪਣੀ ਮਰਜ਼ੀ ਹੈ, ਠੀਕ ਹੈ। ਔਰ ਇਸ ਕਾਰਨ ਉਹ ਕਹਿੰਦੇ ਜੀ ਅਸੀਂ ਇਹ ਚੀਜ਼ ਨੂੰ ਜਿਹੜਾ ਉਹ ਲੈ ਕੇ ਆਏ ਹਾਂ। ਐਸ ਫਾਰ ਐਸ ਤੁਹਾਡਾ ਦੂਸਰਾ ਪੁਆਇੰਟ ਸੀਗਾ ਕਿ ਜੀ ਹਾਂਜੀ ਕਿੰਨੇ ਕੁੱਥੇ ਹਿੰਦੂ ਸਿੱਖ ਸੀਗੇ ਪਾਕਿਸਤਾਨ ਦੇ ਵਿੱਚ 1947 ਉਸ ਤੋਂ ਪਹਿਲਾਂ, ਔਰ ਕਿੰਨੇ ਕੁ ਬਾਅਦ ਦੇ ਵਿੱਚ ਹੋ ਗਏ ਆ, ਉਹ ਸਾਰਾ ਉਹ ਫਿਰ ਲੰਬੀ ਗੱਲ ਹੋ ਜਾਏਗੀ, ਕਿਸ ਦਿਨ ਫਿਰ ਇਹਦੇ 'ਚ ਡਿਟੇਲ ਦੇ ਦਿਆਂਗੇ। ਮੈਂ ਬਰੀਫਲੀ ਬਸ ਇੰਨੀ ਗੱਲ ਹੀ ਦੱਸ ਦਿੰਦਾ ਕਿ ਦੇਖੋ ਇਹ ਜਿਹੜਾ ਰੀਜਨ ਸੀਗਾ ਇੰਡੀਆ, ਤੁਹਾਨੂੰ ਪਤਾ ਅੱਜ ਤੋਂ ਜੇ ਤੁਸੀਂ 2000 ਸਾਲ ਪਹਿਲਾਂ ਗੱਲ ਕਰੋ, ਇਹ ਸਾਰਾ ਇਕੱਠੇ ਹੀ ਸੀਗੇ, ਇੰਡੀਆ, ਬੰਗਲਾਦੇਸ਼, ਪਾਕਿਸਤਾਨ, ਇਹ ਸਾਰੀ ਇੱਕ ਹੀ ਕੰਟਰੀ ਇੰਡੀਆ ਹੋਇਆ ਕਰਦੀ ਸੀ, ਹਿੰਦੁਸਤਾਨ ਕਹਿ ਲਓ, ਇੰਡੀਆ ਕਹਿ ਲਓ ਉਹਨੂੰ। ਤੇ ਇੱਥੇ ਜ਼ਿਆਦਾਤਰ ਜਿਹੜੇ ਲੋਕ ਸੀਗੇ ਦੇਵਰ ਫਰੋਮ ਹਿੰਦੂ ਰਿਲੀਜਨ, ਬਿਕੋਜ਼ ਸਿੱਖ ਰਿਲੀਜਨ ਜੇ ਅੱਜ ਤੋਂ 2000 ਸਾਲ ਪਹਿਲਾਂ ਦੀ ਗੱਲ ਕਰੋ, ਤੇ ਨਾ ਤੇ ਉਸ ਵੇਲੇ 2000 ਸਾਲ ਪਹਿਲਾਂ ਸਿੱਖ ਰਿਲੀਜਨ ਸੀ, ਨਾ ਕੋਈ ਉੱਥੇ ਇਸਲਾਮ ਰਿਲੀਜਨ ਹਜੇ ਸ਼ੁਰੂ ਨਹੀਂ ਸੀ ਹੋਏ। ਸੋ ਉੱਥੇ ਜ਼ਿਆਦਾਤਰ ਏਰੀਆ ਦੇ ਵਿੱਚ ਹਿੰਦੂ ਲੋਕ ਜਿਹੜੇ ਉਹ ਰਿਹਾ ਕਰਦੇ ਸੀਗੇ। ਫਿਰ 12th century 12th century ਦੇ ਵਿੱਚ ਜਦੋਂ ਟਰਕਿਸ਼ ਇਨਵੇਜ਼ਨ ਸ਼ੁਰੂ ਹੋਈ ਹੈ ਇੰਡੀਆ ਦੇ ਵਿੱਚ, ਤੇ ਟਰਕਿਸ਼ ਇਨਵੇਜ਼ਨ ਦੇ ਨਾਲ ਫਿਰ ਉੱਥੇ ਨਾਲ ਇਸਲਾਮ ਵੀ ਆਇਆ, ਫਿਰ ਰਿਲੀਜਨ ਜਿਹੜਾ ਸਪਰੈਡ ਹੋਣਾ ਸ਼ੁਰੂ ਹੋ ਗਿਆ। ਸੋ ਉਸ ਕਾਰਨ ਫਿਰ ਉਹ ਰਿਲੀਜਨ ਆਇਆ, ਫਿਰ ਅਸੀਂ ਸਾਰੇ ਜਾਣਦੇ ਹਾਂ, ਫਿਰ ਸਿੱਖ ਰਿਲੀਜਨ ਆਇਆ, ਫਿਰ ਦੈਨ ਮੈਨੀ ਪੀਪਲ ਅਡੋਪਟਡ ਸਿੱਖ ਰਿਲੀਜਨ, ਫਿਰ ਹੌਲੀ ਹੌਲੀ ਲੋਕਾਂ ਨੇ ਜਿਹੜੇ ਸਿੱਖਿਜ਼ਮ ਦੇ ਵਿੱਚ ਕਨਵਰਟ ਹੋਣੇ ਸ਼ੁਰੂ ਹੋ ਗਏ, ਉਹਨਾਂ ਨੇ ਸਿੱਖ ਧਰਮ ਨੂੰ ਅਡੋਪਟ ਕਰਨਾ ਸ਼ੁਰੂ ਕਰਤਾ। ਸੋ ਇਸ ਤਰ੍ਹਾਂ ਇਹ ਰਿਲੀਜਨ ਜਿਹੜੇ ਨੇ ਜੋ ਅਲੱਗ ਅਲੱਗ ਜਿਹੜੇ ਨੇ ਉਹ ਹੁੰਦੇ ਰਹੇ। 1947 ਤੇ ਆ ਜਾਂਦੇ ਆ ਕੁਇਕਲੀ, 1947 ਦੇ ਵਿੱਚ ਪਾਰਟੀਸ਼ਨ ਹੋਇਆ, ਜਿਸ ਲਾਹੌਰ ਦੇ ਉੱਤੇ ਤੁਹਾਨੂੰ ਪਤਾ ਹੈ ਕਿ ਇੱਕ ਐਸਾ ਦੌਰ ਸੀਗਾ ਕਿ ਲਗਭਗ 150-200 ਸਾਲ ਸਿੱਖਾਂ ਦਾ ਰਾਜ ਰਿਹਾ ਉੱਥੇ, ਪੂਰਾ ਕੰਟਰੋਲ ਸੀਗਾ, ਫਲਰਿਸ਼ ਬੜਾ ਕੀਤਾ, ਜੇ ਰਾਜ ਨਹੀਂ ਵੀ ਸੀ ਤਾਂ ਐਟਲੀਸਟ ਫਲਰਿਸ਼ ਬੜਾ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਲਾਹੌਰ ਕੈਪੀਟਲ ਹੋਇਆ ਕਰਦਾ ਸੀਗਾ ਉਸ ਦੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ, ਅਤੇ ਬੜਾ ਫਲਰਿਸ਼ ਕੀਤਾ ਸਿੱਖਾਂ ਨੇ ਉੱਥੇ। ਲੇਕਿਨ 1947 ਤੋਂ ਬਾਅਦ ਮਜੋਰਿਟੀ ਜਿਹੜੇ ਬਹੁਤ ਸਾਰੇ ਲੋਕ ਜਿਹੜੇ ਹਿੰਦੂਜ਼ ਔਰ ਸਿੱਖ ਸੀਗੇ ਉਹ ਇੱਧਰਲੇ ਪਾਸੇ ਆ ਗਏ, ਇੰਕਲੂਡਿੰਗ ਡਾਕਟਰ ਮਨਮੋਹਨ ਸਿੰਘ ਜਿਹੜੇ ਆ ਉਹ ਵੀ ਉੱਥੋਂ ਹੀ ਆਏ ਨੇ, ਪਾਕਿਸਤਾਨ ਤੋਂ ਆਏ ਨੇ। ਲਾਲ ਕ੍ਰਿਸ਼ਨ ਅਡਵਾਨੀ ਜੀ ਉਹ ਵੀ ਪਾਕਿਸਤਾਨ ਤੋਂ ਆਏ ਨੇ, ਬੜੇ ਸਾਰੇ ਲੋਕ ਉੱਧਰੋਂ ਇੱਧਰਲੇ ਪਾਸੇ ਇੰਡੀਆ ਵਾਲੇ ਪਾਸੇ ਆ ਗਏ, ਔਰ ਇੱਧਰੋਂ ਕਈ ਸਾਰੇ ਜਿਹੜੇ ਮੁਸਲਿਮ ਕਮਿਊਨਿਟੀ ਦੇ ਲੋਕ ਸੀ ਉੱਧਰ ਚਲ ਗਏ, ਵਿਚ ਇਜ਼ ਵੈਰੀ ਅਨਫੋਰਚੁਨੇਟ। ਧਰਮ ਦੇ ਆਧਾਰ ਦੇ ਉੱਤੇ ਐਸੀ ਵੰਡੀਆਂ ਨਹੀਂ ਹੋਣੀਆਂ ਚਾਹੀਦੀਆਂ ਸੀ, ਨਹੀਂ ਡਿਫਰੈਂਸ਼ੀਏਟ ਹੋਣਾ ਚਾਹੀਦਾ ਸੀ। ਤੇ ਹੁਣ ਉਸ ਤੋਂ ਬਾਅਦ ਜਿਹੜੀ ਪਾਪੂਲੇਸ਼ਨ ਹੈਗੀ ਹੈ, ਅੱਛਾ ਜ਼ਿਆਦਾ ਜਿਹੜੀ ਹਿੰਦੂ ਪਾਪੂਲੇਸ਼ਨ ਸੀਗੀ ਉਹ ਉੱਥੇ ਸੀਗੀ, ਜ਼ਿਆਦਾ ਹਿੰਦੂ ਪਾਪੂਲੇਸ਼ਨ ਜਿਹੜੀ ਸੀਗੀ ਉਹ ਬੰਗਲਾਦੇਸ਼ ਦੇ ਵਿੱਚ ਸੀਗੀ, ਔਰ ਇੱਧਰਲੇ ਪਾਸੇ ਜਿਹੜੀ ਪਾਕਿਸਤਾਨ ਸੀਗੀ ਉਹ ਘੱਟ ਸੀਗੀ, ਔਰ ਜਿਹੜੀ ਸਿੱਖ ਪਾਪੂਲੇਸ਼ਨ ਹੈ ਉਹ ਜ਼ਿਆਦਾ ਪਾਕਿਸਤਾਨ ਸਾਈਡ ਸੀਗੀ, ਬੰਗਲਾਦੇਸ਼ ਬਹੁਤ ਘੱਟ ਸੀਗੀ, ਉਹ ਜ਼ਿਆਦਾ ਜਿਹੜੀ ਸਿੱਖ ਪਾਪੂਲੇਸ਼ਨ ਸੀ ਇੱਧਰ ਹੀ ਸੀਗੀ। ਸੋ ਇਨਵੇਜ਼ ਇਹ ਸਾਰਾ ਕੁਝ ਹੋ ਗਿਆ। ਸੋ ਜਿਸ ਕਾਰਨ ਕਿ ਹੁਣ ਉੱਥੇ ਪਾਪੂਲੇਸ਼ਨ ਸਿੱਖਾਂ ਦੀ ਵੀ ਔਰ ਹਿੰਦੂਆਂ ਦੀ ਵੀ ਅਫਗਾਨਿਸਤਾਨ 'ਚ ਵੀ ਕਾਫੀ ਘਟੀ ਹੈ। ਅਫਗਾਨਿਸਤਾਨ ਤੋਂ ਬਹੁਤ ਸਾਰੇ ਲੋਕ ਜਿਹੜੇ ਸਿੱਖ ਔਰ ਹਿੰਦੂ ਅਫਗਾਨਿਸਤਾਨ ਤੋਂ ਪਾਕਿਸਤਾਨ ਆਉਂਦੇ ਨੇ, ਔਰ ਫਿਰ ਪਾਕਿਸਤਾਨ ਤੋਂ, ਕਿਉਂਕਿ ਉੱਥੇ ਤਾਲਿਬਾਨ ਜਦੋਂ ਰਿਹਾ 1996 ਤੋਂ 2001 ਤੱਕ, ਉਹ 5 ਸਾਲ ਦੇ ਤਾਲਿਬਾਨ ਨੇ ਬੜਾ ਕਹਿਰ ਵਰਪਾਇਆ, ਤੁਹਾਨੂੰ ਪਤਾ, ਈਵਨ ਜਿਹੜੇ ਬਹੁਤ ਪੁਰਾਣੇ ਬੁੱਧਾ ਜੀ ਦੇ ਸਟੈਚੂ ਸੀਗੇ ਉਹ ਤੱਕ ਉਹਨਾਂ ਨੇ ਤੋੜ ਦਿੱਤੇ, ਵਿਚ ਵਾਜ਼ ਐਬਸੋਲੂਟਲੀ ਰੋਂਗ। ਇੱਕ ਕਲਚਰਲ ਹੈਰੀਟੇਜ ਹੀ ਉਹਨਾਂ ਨੇ ਤਾਲਿਬਾਨ ਨੇ ਉੱਥੇ ਤਬਾਹ ਕਰ ਦਿੱਤੀ ਅਫਗਾਨਿਸਤਾਨ ਦੇ ਵਿੱਚ। ਸੋ ਬੜੇ ਸਾਰੇ ਮੰਦਿਰ ਉਹਨਾਂ ਨੇ ਉੱਥੇ ਤੋੜੇ ਨੇ, ਸਿੱਖਾਂ ਨੂੰ ਵੀ ਬੜੀ ਪਰੇਸ਼ਾਨੀ ਆਈਆਂ। ਸੋ ਉਸ ਦੌਰ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਤਾਲਿਬਾਨ ਦਾ ਜਦੋਂ ਉੱਥੇ ਰਾਜ ਰਿਹਾ, ਤੇ ਕਈ ਸਾਰੇ ਹਿੰਦੂ ਔਰ ਸਿੱਖ ਉੱਥੋਂ ਅਫਗਾਨਿਸਤਾਨ ਤੋਂ ਛੱਡ ਗਏ, ਕਈ ਬਾਹਰ ਚਲੇ ਗਏ, ਹੋਰ ਕੰਟਰੀਜ਼ ਵੀ ਚਲੇ ਗਏ, ਕੋਈ ਇੱਥੇ ਕੈਨੇਡਾ ਆ ਗਏ, ਕੁਛ ਮਿਡਲ ਈਸਟ ਚਲੇ ਗਏ, ਕੋਈ ਕਿਤੇ ਹੋਰ ਚਲੇ ਗਏ, ਜਿਹਦਾ ਜਿਹਦਾ ਜਿੱਥੇ ਮੌਕਾ ਲੱਗਾ ਚਲੇ ਗਏ। ਕੁਛ ਜਿਹੜੇ ਉੱਥੇ ਅਫਗਾਨਿਸਤਾਨ ਤੋਂ ਸੀਗੇ ਉਹ ਪਾਕਿਸਤਾਨ ਆ ਗਏ, ਔਰ ਪਾਕਿਸਤਾਨ ਤੋਂ ਫਿਰ ਉਹ ਕਈ ਲੋਕ ਜਿਹੜੇ ਨੇ ਉਹ ਇੰਡੀਆ ਆ ਗਏ। ਨੰਬਰ ਤੁਹਾਨੂੰ ਮੈਂ ਹੁਣੇ ਦੱਸਿਆ, ਫੋਰਨਰ ਰਜਿਸਟ੍ਰੇਸ਼ਨ ਆਫਿਸ ਦੇ ਵਿੱਚ ਐਫ ਆਰ ਓ ਦੇ ਵਿੱਚ 17,600 ਸਮਥਿੰਗ ਆ ਜਿਹੜੇ ਰਜਿਸਟਰਡ ਨੇ, ਬਾਕੀ ਜਿਹੜੇ ਹਜੇ ਇੰਡੀਆ ਚ ਆ ਕੇ ਉੱਦਾਂ ਹੀ ਕਿਤੇ ਐਂਟਰ ਕਰ ਗਏ ਨੇ, ਨਹੀਂ ਕਿਤੇ ਇੱਧਰ ਉੱਧਰ ਰਜਿਸਟਰ ਕਰਵਾਇਆ, ਉਹ ਵੱਖਰੇ ਹੋਣਗੇ, ਉਹ ਅਲੱਗ ਹੋਣਗੇ। ਕਈ ਲੁਕ ਛਿਪ ਕੇ ਵੀ ਬੈਠੇ ਨਾ ਇੰਡੀਆ ਦੇ ਵਿੱਚ, ਉਹ ਨਹੀਂ ਬਾਹਰ ਆ ਰਹੇ, ਸੋ ਉਹ ਵੀ ਕਈ ਹੋਣਗੇ। ਸੋ ਉਸਦੇ ਕਾਰਨ ਹੁਣ ਇਹ ਜਿਹੜਾ ਕਾਨੂੰਨ ਆ ਉਹਨਾਂ ਨੇ ਬਣਾਇਆ। ਬਾਕੀ ਤੁਹਾਡੀ ਗੱਲ ਸਹੀ ਹੈ ਕਿ ਜਿਹੜੇ ਕਈ ਸਾਰੇ ਲੋਕ ਨੇ ਉਹ ਚਾਹੁੰਦੇ ਨੇ ਕਿ ਜੀ ਅਸੀਂ ਇੱਥੇ ਆ ਕੇ ਹੁਣ ਸਿਟੀਜ਼ਨਸ਼ਿਪ ਜਿਹੜੀ ਆ ਉਹ ਲੈ ਲਈਏ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਸਹੀ ਸਾਹਿਬ ਆਪ ਆਉਂਦੀ ਆ ਰਹੇ ਜੀ, ਸਹੀ ਸਾਹਿਬ ਗੋ ਹੈਡ। ਹਾਂਜੀ, ਸਹੀ ਸਾਹਿਬ ਆਪ ਆਉਂਦੀ ਆ ਰਹੇ ਜੀ, ਗੋ ਹੈਡ। ਸਹੀ ਸਾਹਿਬ ਦੀ ਕਾਲ ਮੇਰੇ ਖਿਆਲ ਨਾਲ ਆ ਨਹੀਂ ਰਹੀ, ਆਉਂਦੀ ਆ, ਮੈਨੂੰ ਵਧਣਾ ਪੈ ਗਿਆ ਜੀ। ਅਗਲੀ ਕਾਲ ਵੱਲ ਜੁਝਾਰ ਸਿੰਘ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਜਗਵੀਰ ਜੀ ਤੇ ਸਿਮਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਗਵੀਰ ਜੀ, ਜਿਹੜਾ ਬਾਰਡਰ ਦੀ ਪ੍ਰੋਟੈਕਸ਼ਨ ਆ ਜਾਂ ਜਿਹੜੀ ਸਰਹੱਦੀ ਰੱਖਿਆ ਜਾਂ ਜਿਹੜੇ ਕਾਨੂੰਨ ਬਣਾਉਣੇ ਆ, ਇਹ ਹਰੇਕ ਦੇਸ਼ ਦਾ ਅੰਟਰ ਆ, ਉਹਦੇ ਉੱਤੇ ਉਹਨੀ ਕਾਨੂੰਨ ਕਿਸ ਤਰ੍ਹਾਂ ਬਣਾਉਣੇ ਆ, ਇਹ ਤਾਂ ਉਹਨਾਂ ਦੀ ਮਰਜ਼ੀ ਆ। ਪਰ ਜਦੋਂ ਅੱਜ ਸਾਰੇ ਮੁਲਕ ਇੱਕ ਅੰਤਰਰਾਸ਼ਟਰੀ ਸਮੁਦਾਇ ਦਾ ਹਿੱਸਾ ਆ, ਤਾਂ ਜਿਹੜੇ ਉੱਤੇ ਕਿੰਤੂ ਪਰੰਤੂ ਕਰਨਾ ਹਰੇਕ ਸਮਾਜ ਦਾ ਜਾਂ ਹਰੇਕ ਮੁਲਕ ਦਾ ਹੱਕ ਜ਼ਰੂਰ ਹੁੰਦਾ, ਕਿਉਂਕਿ ਜਿਹੜਾ ਚਾਈਨਾ ਆ ਦੈਟ ਇਜ਼ ਟੋਟਲੀ ਡਿਕਟੇਟਰ, ਔਰ ਇੰਡੀਆ ਇੱਕ ਲੋਕਤੰਤਰਿਕ ਦੇਸ਼ ਆ ਔਰ ਉਹਨੂੰ ਉਸੇ ਤਰ੍ਹਾਂ ਦੇਖਿਆ ਜਾਂਦਾ। ਇਸੇ ਕਰਕੇ ਜਦੋਂ ਸਾਡਾ ਇਹ ਹੁੰਦਾ ਕਿ ਅਸੀਂ ਚਾਈਨਾ ਤੇ ਕਿਉਂ ਨਹੀਂ ਕਰਦੇ, ਚਾਈਨਾ ਤੇ ਅਸੀਂ ਕਰ ਨਹੀਂ ਸਕਦੇ ਕਿਉਂਕਿ ਦੈਟ ਇਜ਼ ਓਪਨਲੀ ਡਿਕਟੇਟਰ। ਜਿਸ ਤਰ੍ਹਾਂ ਤੁਸੀਂ ਦੱਸਿਆ, ਉਹ ਤਾਂ ਆਪਣੇ ਰਾਸ਼ਟਰਪਤੀ ਨੂੰ ਕਹਿੰਦੇ ਜਿੰਨਾ ਚਿਰ ਇਹਦੀ ਉਮਰ ਆ ਜਾਂ ਜਿੰਨਾ ਚਿਰ ਚਾਈਨਾ ਠੀਕ ਨਹੀਂ ਹੁੰਦਾ ਅਸੀਂ ਇਹਨੂੰ ਲਾਉਣਾ ਨਹੀਂ। ਸੋ ਟੋਟਲੀ ਕੰਟਰੀ ਡਿਫਰੈਂਟ ਆ, ਸੋ ਇਸੇ ਤਰ੍ਹਾਂ ਬਿਹੇਵ ਵੀ ਕੀਤਾ ਜਾਂਦਾ ਆ। ਬਾਕੀ ਜਦੋਂ ਜੀ ਜਿਹੜਾ ਜਿਹੜਾ ਕਾਨੂੰਨ ਹੁੰਦਾ ਜਿੱਦਾਂ ਜਿਹੜਾ ਜਿਹੜਾ ਇੰਟਰਨੈਸ਼ਨਲ ਲਾਅ ਆ ਉਹਦੇ ਮੁਤਾਬਕ ਨਾ, ਜਦੋਂ ਉਹਦੇ ਵਿੱਚ ਰੰਗ ਧਰਮ ਜਾਤ ਆ ਜਾਂਦਾ ਤਾਂ ਉਹਦੀ ਜਿਹੜੀ ਪਵਿੱਤਰਤਾ ਉਹ ਖਤਮ ਹੋ ਜਾਂਦੀ ਹੈ, ਬਿਲਕੁਲ ਖਤਮ ਹੋ ਜਾਂਦੀ ਹੈ। ਉਹ ਕਾਨੂੰਨ ਨਾ ਹੋ ਕੇ ਇੱਕ ਡਿਸਕ੍ਰਿਮੀਨੇਟਰੀ ਆਰਡਰ ਬਣ ਜਾਂਦਾ ਜੀ, ਇਹਦੀਆਂ ਜਿਹੜਾ ਇੰਟਰਨੈਸ਼ਨਲ ਲਾਅ ਆ ਉਹਦੇ ਮੁਤਾਬਕ। ਬਾਕੀ ਜਦੋਂ ਜੀ ਜਿਹੜਾ ਹੁਣ ਤੁਸੀਂ ਆਫਟਨ ਗੱਲ ਕਰਦੇ ਹੁੰਦੇ ਸਾਡੇ ਇੱਥੇ ਬ੍ਰਦਰ ਰਹਿਮ ਦੀ ਮੁਸਲਿਮ ਕਮਿਊਨਿਟੀ ਆ, ਉਹ ਦੇਖ ਲਓ ਉਹਨਾਂ ਨਾਲ ਵੀ ਧੱਕਾ ਹੁੰਦਾ। ਹੁਣ ਜਿਹੜਾ ਇਹ ਸਿਟੀਜ਼ਨਸ਼ਿਪ ਲਾਅ ਆ ਉਹਦੇ ਮੁਤਾਬਕ ਉਹ ਵੀ ਆ ਕੇ ਉੱਥੇ ਸ਼ਰਨ ਨਹੀਂ ਲੈ ਸਕਦੇ। ਅਗੇਨ ਇੰਡੀਆ ਦਾ ਆਪਣਾ ਮਾਮਲਾ ਆ, ਉਹਨੇ ਕਿਹਨੂੰ ਸ਼ਰਨ ਦੇਣੀ ਆ ਜਾਂ ਨਹੀਂ ਦੇਣੀ, ਅਸੀਂ ਤਾਂ ਸਿਰਫ ਕਮੈਂਟ ਕਰ ਸਕਦੇ ਹਾਂ ਜਾਂ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਉਹ ਗੱਲਾਂ ਕਰ ਸਕਦੇ ਹਾਂ, ਪਰ ਉਹ ਵੀ ਇਹਦੇ ਵਿੱਚੋਂ ਐਕਸਕਲੂਡ ਹੋ ਜਾਂਦੇ ਆ। ਬਾਕੀ ਬਹੁਤ ਵਾਰੀ ਜਿਹੜਾ ਤਰਕ ਦਿੱਤਾ ਜਾ ਰਿਹਾ ਕਿ ਜਿੱਥੇ ਤੁਹਾਡੀ ਬਹੁ ਗਿਣਤੀ ਹੋਵੇ ਉੱਥੇ ਤੁਹਾਡੇ ਉੱਤੇ ਜ਼ੁਲਮ ਨਹੀਂ ਹੁੰਦਾ, ਪਰ ਅਸੀਂ ਪੰਜਾਬ 'ਚ ਦੇਖਿਆ ਕਿ ਜਦੋਂ ਉਸ ਜਿਹਨੂੰ ਤੁਸੀਂ ਕਾਲਾ ਦੌਰ ਕਹਿੰਦੇ ਆ ਜਾਂ ਹਲਜੁਲ ਵਾਲਾ ਦੌਰ ਸੀ ਜਾਂ ਖਾੜਕੂਵਾਦ ਦਾ ਦੌਰ ਸੀ ਜਾਂ ਅੱਤਵਾਦ ਦਾ ਦੌਰ ਸੀ, ਤੁਹਾਡੀ ਆਪਣੀ ਸੋਚ ਆ ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ, ਕੋਈ ਵੀ ਸ਼ਬਦ ਵਰਤ ਲਓ, ਪਰ ਉਸ ਸਮੇਂ ਜ਼ੁਲਮ ਕਰਨ ਵਾਲੇ ਵੀ ਜ਼ਿਆਦਾ ਉਸੇ ਕਮਿਊਨਿਟੀ ਨਾਲ ਸੀ ਜਿਨ੍ਹਾਂ ਨੇ ਆ ਕੇ ਬਾਹਰਲੇ ਮੁਲਕਾਂ ਦੇ ਵਿੱਚ ਸ਼ਰਨਾਂ ਲਈਆਂ। ਸੋ ਇਹ ਵੀ ਕੋਈ ਜਿਹੜਾ ਲੌਜਿਕ ਦੇਣਾ ਇਹ ਸਹੀ ਨਹੀਂ ਹੁੰਦਾ ਕਿ ਆਪਣੀ ਹੀ ਕਮਿਊਨਿਟੀ ਕਦੀ ਧੱਕਾ ਨਹੀਂ ਕਰਦੀ, ਇਸ ਤਰ੍ਹਾਂ ਵੀ ਕਰ ਹੋ ਜਾਂਦਾ ਆ, ਜਿਹੜੀਆਂ ਮੈਂ ਐਗਜ਼ਾਮਪਲ ਦਿੱਤੀਆਂ ਆ। ਬਾਕੀ ਜਦਵੀ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ, ਇਹਦੇ ਵਿੱਚ ਜਿਹੜੀ OCI ਆ ਇਹਨੂੰ ਅੱਗੇ ਇਹਨੂੰ ਖਤਮ ਕਰਨਾ ਅੱਗੇ ਨਾਲੋਂ ਸੌਖਾ ਕਰ ਦਿੱਤਾ ਗਿਆ? ਇਹ ਦੱਸਿਓ ਕਿ ਥੋੜ੍ਹਾ ਜਿਹਾ ਹੁਣ ਇਹਨੂੰ ਛੇਤੀ ਰਿਜੈਕਟ ਖਤਮ ਕਰ ਸਕਦੀ ਹੈ ਸਰਕਾਰ? ਤੇ ਨੰਬਰ 2 ਜਦਵੀ ਜੀ, ਅੱਜ ਟ੍ਰਿਬਿਊਨ ਦੇ ਵਿੱਚ ਛਪਿਆ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਕਿ ਜਿਹੜਾ US ਕਮਿਸ਼ਨ ਔਨ ਇੰਟਰਨੈਸ਼ਨਲ ਫਰੀਡਮ ਆ, ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਆ, ਉਹਨੇ ਅਮਿਤ ਸ਼ਾਹ ਹੋਣਾ ਤੇ ਜਿਹੜੇ ਕਿ ਇੰਡੀਆ ਦੇ ਹੋਮ ਮਿਨਿਸਟਰ ਵੀ ਆ, ਉਹਨਾਂ ਤੇ ਸੈਕਸ਼ਨ ਚਲਾਉਣ ਦੀ ਪ੍ਰਪੋਜ਼ਲ ਦਿੱਤਾ ਆ। ਜਦਵੀ ਜੀ, ਜਿਹੜਾ ਇਹ ਕਮਿਸ਼ਨ ਆ, ਜਿਹੜੀਆਂ ਇਹਦੀਆਂ ਸਿਫਾਰਸ਼ਾਂ ਆ, ਇਹਨਾਂ ਦੀ ਕਾਨੂੰਨੀ ਤੌਰ ਤੇ ਕਿੰਨੀ ਕੁ ਪਾਵਰ ਹੁੰਦੀ ਆ ਜਿਹੜੀਆਂ ਸੈਕਸ਼ਨ ਦੀ ਉਹ ਗੱਲ ਕਰ ਰਹੇ ਆ? ਬਾਕੀ ਉਹਨੇ ਵੀ ਇਹ ਤਰਕ ਦਿੱਤਾ, ਉਹਨੇ ਕਿਹਾ ਕਿ ਜਿਹੜਾ ਇੰਡੀਆ ਇਹ ਇੱਕ ਬਹੁਵਾਦੀ, ਜਿਹਨੂੰ ਆਪਾਂ ਇੰਗਲਿਸ਼ ਵਿੱਚ ਪਲੂਰਿਸਟਿਕ ਤੇ ਧਰਮ ਨਿਰਪੱਖ ਸੈਕੂਲਰ, ਅਤੇ ਉਹਨੇ ਇਹਨੂੰ ਅਗੇਂਸਟ ਦਾ ਕੌਂਸਟੀਟਿਊਸ਼ਨ ਆਫ ਇੰਡੀਆ, ਭਾਰਤੀ ਸੰਵਿਧਾਨ ਦੇ ਖਿਲਾਫ ਵੀ ਦੱਸਿਆ ਜਿਹੜਾ ਕਮਿਸ਼ਨ ਆ ਉਹਨੇ। ਸੋ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਆ ਇਹ ਗੱਲ ਨੂੰ ਜਿਹੜੇ ਇੰਡੀਅਨ ਡਿਪਲੋਮੈਟਿਕ ਸਰਕਲ ਆ ਉਹ ਬਿਲਕੁਲ ਫੀਲ ਕਰ ਰਹੇ ਆ, ਔਰ ਇਸੇ ਕਰਕੇ ਉਹਨੇ 40,000 US ਡਾਲਰ ਮਹੀਨੇ ਤੇ ਜਿਹੜੀਆਂ ਲੋਕ ਸੰਪਰਕ ਏਜੰਸੀਜ਼ ਹੁੰਦੀਆਂ ਉਹਨਾਂ ਨੂੰ ਹਾਇਰ ਕੀਤਾ ਅਗਲੇ 3 ਮਹੀਨਿਆਂ ਨੇ, ਜਿਹਨਾਂ ਨੂੰ ਆਪਣਾ ਲੀਗਲੀ ਤੌਰ ਤੇ ਰਿਟੇਨ ਕਰਨਾ ਕਹਿੰਦੇ ਆ ਕਿ ਉਹਨੇ ਰਿਟੇਨ ਕੀਤਾ PR ਏਜੰਸੀ ਨੂੰ, ਤਾਂ ਜੋ ਭਾਰਤ ਪੱਖੀ ਜਿਹੜੀ ਮੁਹਿੰਮ ਆ ਉਹਨੂੰ US ਵਿੱਚ ਤੇਜ਼ ਕੀਤਾ ਜਾ ਸਕੇ। ਔਰ ਇਸੇ ਕਰਕੇ ਜਿਹੜਾ ਜਿਹੜੇ ਸਾਡੇ ਉੱਥੇ ਡਿਪਲੋਮੈਟਸ ਆ ਉਹ ਜਿਹੜੇ ਇੰਡੋ ਕੈਨੇਡੀਅਨਸ ਆ ਇੰਡੀਆ ਪੱਖੀ, ਉਹਨਾਂ ਨਾਲ ਵੀ ਸੰਪਰਕਾਂ ਦੀ ਕੋਸ਼ਿਸ਼ ਕਰ ਰਹੇ ਆ, ਐਂਡ ਨਥਿੰਗ ਰੋਂਗ। ਬਹੁਤ ਵਾਰੀ ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਨੈਗੇਟਿਵਲੀ ਦੇਖਦੇ ਹਾਂ, ਜਿਹੜਾ ਵੀ ਕੋਈ ਕੌਂਸਲੇਟ ਆ ਜਾਂ ਜਿਹੜੇ ਡਿਪਲੋਮੈਟ ਹੁੰਦੇ ਆ, ਦੈਟਸ ਦੇਅਰ ਡਿਊਟੀ, ਦੈਟਸ ਵਾਟ ਦੇ ਆਰ ਪੇਡ ਫਾਰ, ਦੈਟਸ ਵਾਈ ਦੇ ਆਰ ਹੇਅਰ। ਸੋ ਇਹ ਵੀ ਚੀਜ਼ ਸਾਨੂੰ ਆਪਣੇ ਮਨਾਂ ਚੋਂ ਕੱਢ ਦੇਣੀ ਚਾਹੀਦੀ ਆ ਕਿ ਕੌਂਸਲੇਟ ਇਹੋ ਜਿਹਾ ਕਿਉਂ ਕਰਦੇ ਆ, ਉਹਨਾਂ ਦੀ ਇਹ ਡਿਊਟੀ ਹੁੰਦੀ ਆ। ਪਰ ਅਸੀਂ ਇਹਨਾਂ ਨੂੰ ਇਹ ਚੀਜ਼ਾਂ ਨੂੰ ਲੋਕਾਂ ਤੱਕ ਲੈ ਕੇ ਆਉਣਾ, ਉਹ ਸਾਡੀ ਆਮ ਬੰਦਿਆਂ ਦੀ ਡਿਊਟੀ ਹੁੰਦੀ ਆ ਕਿ ਇਸ ਤਰ੍ਹਾਂ ਹੁੰਦਾ ਆ। ਸੋ ਜਦੋਂ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੁਸੀਂ ਆਪਣਾ ਪਬਲਿਕ ਓਪੀਨੀਅਨ ਬਣਾਉਣਾ। ਅਤੇ ਜਦੋਂ ਵੀ ਜਿਹੜੀ ਗੱਲ ਕਰਨੀ ਹੁੰਦੀ ਆ, ਬਹੁਤ ਵਾਰ ਅਸੀਂ ਕਹਿੰਦੇ ਕਿ ਇਹਨਾਂ ਕੀ ਫਰਕ ਪੈਂਦਾ, ਲਿਆ ਸਕਦੇ ਆ ਜਿਸ ਤਰ੍ਹਾਂ ਅਸੀਂ ਚੀਨ ਦੇ ਖਿਲਾਫ ਵੀ ਗੱਲ ਕਰਦੇ ਹਾਂ ਜਾਂ ਸਾਊਦੀ ਅਰੇਬੀਆ ਦੇ ਖਿਲਾਫ ਵੀ ਗੱਲ ਕਰਦੇ ਹਾਂ, ਪਰ ਗੱਲ ਕਰਦੇ ਰਹਿਣਾ ਚਾਹੀਦਾ ਕਿਉਂਕਿ ਬਾਬਾ ਨਾਨਕ ਵੀ ਤਾਂ ਗੱਲ ਕਰਦੇ ਹੁੰਦੇ ਸੀਗੇ। ਹਾਲਾਂਕਿ ਅਸੀਂ ਉਹਨਾਂ ਨੂੰ ਮੱਥਾ ਵੀ ਟੇਕੀ ਜਾਂਦੇ ਹਾਂ, ਪਰ ਬਦਲਾਅ ਹਾਲੇ ਤੱਕ ਨਹੀਂ ਆਇਆ। ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੀਆਂ ਉਹਨਾਂ ਦੀਆਂ ਗੱਲਾਂ ਕੀਤੀਆਂ ਸੀ ਉਹ ਗਲਤ ਸੀ, ਉਹ 500 ਸਾਲ ਪਹਿਲਾਂ ਵੀ ਸਹੀ ਸੀ, ਅੱਜ ਵੀ ਸਹੀ ਆ। ਔਰ ਜਿਹੜਾ ਉਹ ਗੱਲਾਂ ਸਹੀ ਸੀ ਜਾਂ ਗਲਤ ਸੀ ਇਹ ਫੈਸਲਾ ਸਮਾਂ ਕਰਦਾ ਹੁੰਦਾ। ਸੋ ਗੱਲ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਜੀ। ਜਦੋਂ ਜੀ ਇਹ ਤਾਂ ਨਹੀਂ ਕਹਿਣਾ ਚਾਹੀਦਾ ਕਿ ਉਹ ਤਕੜਾ ਇਸ ਕਰਕੇ ਉਹਨਾਂ ਨੂੰ ਕੁਛ ਨਹੀਂ ਕਰ ਸਕਦਾ, ਚਾਹੇ ਚਾਈਨਾ ਹੋਵੇ, ਚਾਹੇ ਰਸ਼ੀਆ ਹੋਵੇ, ਚਾਹੇ ਸਾਊਦੀ ਅਰੇਬੀਆ ਹੋਵੇ। ਚਲੋ ਅਸੀਂ ਬਦਲ ਤਾਂ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਗੱਲਾਂ ਕਰਦੇ ਨੇ ਚੱਲ ਜਾਣਾ, ਪਰ ਸਮੇਂ ਦੇ ਮੁਤਾਬਕ ਅਸੀਂ ਆਸ ਜ਼ਰੂਰ ਰੱਖਦੇ ਹਾਂ ਕਿ ਜ਼ਰੂਰ ਬਦਲਾਅ ਆਵੇਗਾ ਜੀ। ਥੈਂਕ ਯੂ ਜੀ।
ਥੈਂਕ ਯੂ ਜੁਝਾਰ ਸਿੰਘ ਜੀ। ਐਜ਼ ਯੂਜੁਅਲ ਯੋਰ ਕੁਐਸਚਨਸ, ਯੋਰ ਡਿਸਕਸ਼ਨਸ ਆਰ ਵੈਰੀ ਥੋਟ ਪ੍ਰੋਵੋਕਿੰਗ, ਔਰ ਕਾਫੀ ਸਾਰੇ ਪੁਆਇੰਟਸ ਤੁਸੀਂ ਟੱਚ ਕੀਤੇ ਨੇ। ਮੈਂ ਕੋਸ਼ਿਸ਼ ਕਰਾਂਗੇ ਸਾਰੇ ਪੁਆਇੰਟਸ ਜਿਹੜੇ ਤੁਸੀਂ ਟੱਚ ਕੀਤੇ ਨੇ ਜੇ ਉਹਨਾਂ ਦੇ ਕੋਈ ਜਵਾਬ ਜਾਂ ਉਹਨਾਂ 'ਤੇ ਕੋਈ ਕਮੈਂਟ ਕਰ ਸਕਾਂ। ਪਹਿਲੀ ਚੀਜ਼ ਤਾਂ ਮੈਂ ਤੁਹਾਡੀ ਗੱਲ ਦੇ ਨਾਲ ਐਗਰੀ ਕਰਦਾ ਹੈਗਾ ਹੈ ਕਿ ਦ ਵੈਰੀ ਅਸੈਂਸ ਆਫ ਐਨੀ ਕੋਈ ਵੀ ਜਿਹੜਾ ਕਾਨੂੰਨ ਆਉਂਦਾ ਹੈ ਉਹਦਾ ਅਸੈਂਸ ਉਸ ਵੇਲੇ ਖਤਮ ਹੋ ਜਾਂਦਾ ਜੇ ਉਹਦੇ ਵਿੱਚ ਥੋੜ੍ਹੀ ਬਹੁਤੀ ਵੀ ਕੋਈ ਡਿਸਕ੍ਰਿਮੀਨੇਸ਼ਨ ਦੀ ਜਿਹੜੀ ਹੈ ਉਹਦੀ ਗੱਲ ਆ ਜਾਵੇ। ਸੋ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ ਹੈਗਾ ਕਿ ਆਈ ਥਿੰਕ ਇੰਡੀਆ ਸ਼ੁੱਡ ਹੈਵ ਬ੍ਰੌਟ ਮੁਸਲਿਮਸ ਆਲਸੋ ਅੰਡਰ ਦ ਸੇਮ ਅੰਬਰੇਲਾ। ਇਹ ਮੇਰੇ ਆਪਣੇ ਨਿੱਜੀ ਵਿਚਾਰ ਨੇ, ਹੋ ਸਕਦਾ ਕੋਈ ਇਹਦੇ ਨਾਲ ਨਾ ਐਗਰੀ ਕਰੇ। ਸੋ ਜਿੱਥੇ ਔਰ ਇਹਦੇ ਵਿੱਚ ਰਿਲੀਜਨ ਆਉਣਾ ਹੀ ਨਹੀਂ ਚਾਹੀਦਾ, ਮੇਰੇ ਖਿਆਲ ਦੇ ਨਾਲ ਰਿਲੀਜਨ ਆਉਣਾ ਹੀ ਨਹੀਂ ਚਾਹੀਦਾ। ਤੁਸੀਂ ਬਿਲਕੁਲ ਠੀਕ ਕਿਹਾ ਕਿ ਐਸਾ ਕੋਈ ਜ਼ਰੂਰੀ ਨਹੀਂ ਹੈ ਕਿ ਜਿੱਥੇ ਕੋਈ ਮੈਜੋਰਿਟੀ ਕੰਟਰੀ ਦਾ ਕੋਈ ਰਹਿੰਦਾ ਹੈ ਤੇ ਉਹਨੂੰ ਉੱਥੇ ਦਿੱਕਤ ਨਹੀਂ ਆ ਸਕਦੀ, ਬਿਲਕੁਲ ਉਹਨਾਂ ਨੂੰ ਉੱਥੇ ਆ ਸਕਦੀ ਹੈਗੀ ਹੈ। ਤਸਲੀਮਾ ਨਸਰੀਨ ਉਹਦਾ ਐਗਜ਼ਾਮਪਲ ਨੇ, ਪਾਕਿਸਤਾਨ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਉਹ ਰਾਈਟਰ ਸੀਗੇ, ਉਹਨਾਂ ਨੂੰ ਬੜੀ ਦਿੱਕਤਾਂ ਉੱਥੇ ਬੰਗਲਾਦੇਸ਼ ਦੇ ਵਿੱਚ ਆਈਆਂ। ਇਸੇ ਤਰ੍ਹਾਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਜਿਹੜੀ ਅਹਿਮਦੀਆ ਕਮਿਊਨਿਟੀ ਹੈਗੀ ਹੈ ਉਹਨਾਂ ਨੂੰ ਵੀ ਪਾਕਿਸਤਾਨ ਦੇ ਵਿੱਚ ਦਿੱਕਤਾਂ ਆ ਸਕਦੀਆਂ ਨੇ, ਜਾਂ ਹੋਰ ਬੜੇ ਸਾਰੇ ਕੋਈ ਮੋਡਰੇਟ ਮੁਸਲਿਮਸ ਹੋਣਗੇ ਜਿਹਨਾਂ ਨੂੰ ਅਫਗਾਨਿਸਤਾਨ ਦੇ ਵਿੱਚ ਦਿੱਕਤ ਆ ਸਕਦੀ ਹੈ। ਤਾਲਿਬਾਨ ਨੇ ਜੇ ਸਭ ਤੋਂ ਜ਼ਿਆਦਾ ਮਾਰੇ ਨੇ ਤਾਂ ਮੁਸਲਿਮ ਹੀ ਮਾਰੇ ਨੇ, ਤਾਲਿਬਾਨ ਨੇ ਸਭ ਤੋਂ ਜ਼ਿਆਦਾ ਮੁਸਲਿਮ ਮਾਰੇ ਨੇ, ਹਿੰਦੂਜ਼ ਔਰ ਕ੍ਰਿਸਚਨਸ ਔਰ ਬੁੱਧਿਸਟ ਔਰ ਸਿੱਖਾਂ ਦੇ ਉੱਤੇ ਅਟੈਕ ਕੀਤੇ ਨੇ ਤਾਲਿਬਾਨ ਨੇ। ਪਰ ਹਿੰਦੂਜ਼ ਕ੍ਰਿਸਚਨ ਸਿੱਖ ਬੁੱਧਿਸਟ ਸਿੱਖਾਂ ਤੇ ਇੰਨੇ ਅਟੈਕਸ ਹੋਣ ਦੇ ਬਾਵਜੂਦ ਜਿੰਨੇ ਸਭ ਤੋਂ ਜ਼ਿਆਦਾ ਜੇ ਤਾਲਿਬਾਨ ਨੇ ਮਾਰੇ ਤੇ ਮੁਸਲਿਮ ਮਾਰੇ ਨੇ। ਤੇ ਜਿਹੜੇ ਲੋਕ ਤਾਲਿਬਾਨ ਤੋਂ ਭੱਜਣਾ ਚਾਹੁੰਗੇ, ਹੁਣ ਕੱਲ ਨੂੰ ਅਮਰੀਕਾ ਉੱਥੋਂ ਨਿਕਲ ਰਿਹਾ ਜੇ ਤਾਲਿਬਾਨ ਦਾ ਕੰਟਰੋਲ ਉੱਥੇ ਵੱਧਦਾ ਹੈ ਜਿਹਨਾਂ ਏਰੀਆਜ਼ ਦੇ ਵਿੱਚ, ਤੇ ਉਹ ਅਫਗਾਨਿਸਤਾਨ ਤੋਂ ਕਿੱਥੇ ਜਾਣਗੇ ਉਹ ਲੋਕ? ਬਿਲਕੁਲ ਇਹਦੇ ਵਿੱਚ ਫਿਰ ਕੋਈ ਏਦਾਂ ਮੇਰੇ ਖਿਆਲ ਦੇ ਨਾਲ ਨਹੀਂ ਏਦਾਂ ਕਰਨਾ ਚਾਹੀਦਾ ਕਿ ਤੁਸੀਂ ਇਕੱਲੇ 6 ਧਰਮਾਂ ਨੂੰ ਲਾਓ। ਮੈਨੂੰ ਪਤਾ ਕਈ ਲੋਕ ਇਹਦੇ ਨਾਲ ਡਿਸਐਗਰੀ ਕਰਨਗੇ, ਬਟ ਮੈਂ ਇਹ ਗੱਲ ਜ਼ਰੂਰ ਇੱਥੇ ਕਹਿਣਾ ਚਾਹੁੰਦਾ। ਔਰ ਸੇਮ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਦੇ ਵਿੱਚ ਕੋਈ ਹੋ ਸਕਦਾ ਕੋਈ ਸੁੰਨੀ ਮੁਸਲਿਮ ਹੈ, ਕੋਈ ਸ਼ੀਆ ਮੁਸਲਿਮ ਹੈ, ਜੇ ਉਹਨੂੰ ਕੋਈ ਦਿੱਕਤ ਹੈ, ਕੋਈ ਅਹਿਮਦੀਆ ਕਮਿਊਨਿਟੀ ਦੇ ਲੋਕ ਨੇ ਮੁਸਲਿਮ ਨੇ, ਕੋਈ ਦਿੱਕਤ ਸਮਝਦੇ ਨੇ, ਤੇ ਠੀਕ ਹੈ ਤੁਸੀਂ ਆਓ ਅਪਲਾਈ ਕਰੋ, ਉਹਨਾਂ ਨੂੰ ਵੀ ਇੰਨੀ ਜੋ ਬਾਕੀਆਂ ਨੂੰ ਤੁਸੀਂ ਸਹੂਲਤ ਦੇ ਰਹੇ ਹੋ ਉਹਨਾਂ ਨੂੰ ਵੀ ਦਿਓ। ਬੰਗਲਾਦੇਸ਼ ਦੇ ਵਿੱਚ ਵੀ ਜੇ ਕੋਈ ਲੱਗਦਾ ਹੈ, ਕਿਉਂਕਿ ਇੰਨੀ ਗੱਲ ਮੈਂ ਇੱਥੇ ਜ਼ਰੂਰ ਮੈਂਸ਼ਨ ਕਰਨਾ ਚਾਹੁੰਦਾ, ਬਹੁਤ ਸਾਰੇ ਲੋਕ ਜਿਹੜੇ ਅਫਗਾਨਿਸਤਾਨ ਤੋਂ ਨੇ, ਤੁਹਾਨੂੰ ਹੈਰਾਨੀ ਹੋਏਗੀ, ਪਾਕਿਸਤਾਨ ਔਰ ਬੰਗਲਾਦੇਸ਼ ਦੇ ਬਹੁਤ ਸਾਰੇ ਲੋਕਾਂ ਦੀ ਤਾਂ ਸੋਚ ਬਹੁਤ ਹੀ ਜ਼ਿਆਦਾ ਫਾਰਵਰਡ ਥਿੰਕਿੰਗ ਹੈ, ਲਿਬਰਲ ਹੈ। ਸਾਡੇ ਵਿੱਚ ਨਾ ਇੱਕ ਸਟੀਰੀਓਟਾਈਪ ਵੀ ਅਸੀਂ ਕਈ ਵਾਰ ਬਣਾ ਲੈਂਦੇ ਹਾਂ ਕਿ ਬੰਗਲਾਦੇਸ਼ ਜਾਂ ਪਾਕਿਸਤਾਨ ਦੇ ਵਿੱਚ ਲੋਕ ਇਸ ਤਰ੍ਹਾਂ ਸੋਚਦੇ ਹੋਣਗੇ, ਉਹ ਸਟੀਰੀਓਟਾਈਪ ਅਸੀਂ ਨਾ ਬਣਾਈਏ। ਬਹੁਤ ਸਾਰੇ ਲੋਕਾਂ ਦੀ ਬੜੀ ਰੋਸ਼ਨ ਖਿਆਲਾਤ ਲੋਕ ਨੇ, ਬੜੀ ਆਜ਼ਾਦ ਸੋਚ ਹੈ ਪਾਕਿਸਤਾਨ ਦੇ ਵਿੱਚ। ਤਾਂ ਤੁਸੀਂ ਦੇਖਿਆ ਹੀ ਹੈ ਕਿ ਜਿਹੜਾ ਵੀ ਕੋਈ ਲੀਡਰ ਹੁੰਦਾ ਹੈ ਉਹਨੂੰ ਉਹ ਫਿਰ ਬਾਹਰ ਹੀ ਜਾਂਦਾ ਹੈ ਮੁਲਕ ਤੋਂ, ਜਦ ਉਹਨਾਂ ਦੇ ਆਪਣੇ ਲੀਡਰ ਕਈ ਉੱਥੇ ਸੁਰੱਖਿਅਤ ਨਹੀਂ ਹੈ। ਬੇਨਜ਼ੀਰ ਭੁੱਟੋ ਉਹਨਾਂ ਨੂੰ ਪਤਾ ਹੀ ਸੀਗਾ ਕਿ ਮਰਨਾ ਹੈਗਾ, ਪਹਿਲਾਂ ਹੀ ਦੱਸ ਗਏ ਸੀਗੇ ਕਿ ਆਹ 3-4 ਬੰਦਿਆਂ ਤੋਂ ਤੁਸੀਂ ਪੁੱਛ ਲਿਓ ਜੇ ਮੈਨੂੰ ਮਾਰ ਦਿੱਤਾ ਜਾਏਗਾ, ਤੇ ਜਾਂਦੇ ਉੱਥੇ ਮਾਰ ਵੀ ਦਿੱਤਾ ਗਿਆ ਉਹਨਾਂ ਨੂੰ। ਤੇ ਜੇ ਬੇਨਜ਼ੀਰ ਭੁੱਟੋ ਸਾਹਿਬਾ ਸੁਰੱਖਿਅਤ ਨਹੀਂ ਉੱਥੇ, ਜਨਰਲ ਜ਼ਿਆਉ ਲੱਗ ਦਾ ਪਤਾ ਨਹੀਂ ਲੱਗਾ ਵੀ ਕਿਹਨੇ ਮਾਰਤਾ, ਕੋਈ ਕਹਿੰਦਾ ਜੀ ਅਮਰੀਕਨਸ ਨੇ ਮਾਰ ਦਿੱਤਾ, ਕੋਈ ਕਹਿੰਦਾ ਜੀ ਮਿਲਟਰੀ ਨੇ ਮਾਰ ਦਿੱਤਾ, ਕੋਈ ਕਹਿੰਦਾ ਜੀ ਇੰਡੀਅਨਸ ਨੇ ਮਾਰ ਦਿੱਤਾ, ਕੋਈ ਕਹਿੰਦਾ ਰਸ਼ੀਆ ਨੇ ਮਾਰ ਦਿੱਤਾ। ਜੇ ਉਹ ਸੁਰੱਖਿਅਤ ਨਹੀਂ ਹੈ ਤਾਂ ਕੋਈ ਵੀ ਉੱਥੇ ਅਸੁਰੱਖਿਅਤ ਮਹਿਸੂਸ ਕਰ ਸਕਦਾ ਹੈ। ਹਰੇਕ ਨੂੰ ਇਜਾਜ਼ਤ ਮਿਲਣੀ ਚਾਹੀਦੀ ਸੀ ਮੇਰੇ ਖਿਆਲ ਦੇ ਨਾਲ। ਮੈਂ ਇਹਨੂੰ ਠੀਕ ਨਹੀਂ ਸਮਝਦਾ ਕਿ ਇਕੱਲੇ ਤੁਸੀਂ 6 ਧਰਮਾਂ ਦੇ ਲੋਕਾਂ ਨੂੰ ਤਾਂ ਇਜਾਜ਼ਤ ਦਿਓ ਕਿ ਜੀ ਹਿੰਦੂ ਆ ਜਾਓ, ਸਿੱਖ ਆ ਜਾਓ, ਕ੍ਰਿਸਚਨ ਆ ਜਾਓ, ਪਾਰਸੀ ਆ ਜਾਓ, ਜੈਨੀਜ਼ ਆ ਜਾਓ ਤੇ ਬੁੱਧਿਸਟ ਆ ਜਾਓ, ਤੇ ਜਿਹੜੇ ਬਾਕੀ ਧਰਮ ਦੇ ਲੋਕ ਨੇ ਉਹਨਾਂ ਨੂੰ ਤੁਸੀਂ ਕਹੋ ਕਿ ਨਹੀਂ ਅਸੀਂ ਨਹੀਂ ਫੈਸਿਲੀਟੇਟ ਕਰਨਾ। ਮੈਂ ਇਹਦੇ ਨਾਲ ਰਿਸਪੈਕਟਫੁਲੀ ਥੋੜ੍ਹਾ ਜਿਹਾ ਡਿਸਐਗਰੀ ਕਰਦਾ ਹੈਗਾ ਇਸ ਪੁਆਇੰਟ ਦੇ ਨਾਲ। ਦੂਸਰਾ ਜਿਹੜਾ ਤੁਸੀਂ ਕਿਹਾ ਹੈ ਕਿ ਯੈਸ ਅਮਰੀਕਾ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਰਿਲੀਜੀਅਸ ਉਹਨਾਂ ਨੇ ਬਿਲਕੁਲ ਤੁਸੀਂ ਠੀਕ ਕਿਹਾ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ, ਉਹਨਾਂ ਨੇ ਕਿਹਾ ਹੈ ਕਿ ਜੋ ਇਹ ਇੰਡੀਆ ਦੇ ਵਿੱਚ ਪਾਸ ਹੋਇਆ ਸਿਟੀਜ਼ਨਸ਼ਿਪ ਐਮੈਂਡਮੈਂਟ ਬਿੱਲ, ਉਹਦੇ 'ਤੇ ਉਹਨਾਂ ਨੇ ਕੰਸਰਨ ਜਾਹਿਰ ਕੀਤੇ ਨੇ, ਬਟ ਕੀ ਉਹਦਾ ਕੋਈ ਉਹ ਇਹਨੂੰ ਕੋਈ ਲਾਗੂ ਕਰ ਸਕਦੇ ਨੇ, ਕਿਆ ਉਹ ਅਮਿਤ ਸ਼ਾਹ ਦੇ ਉੱਤੇ ਸੈਂਕਸ਼ਨਸ ਲਗਾ ਸਕਦੇ ਨੇ? ਜਿਹੜੇ ਉਹਨਾਂ ਦੇ ਕੰਸਰਨਸ ਨੇ ਇਸ ਆਰਗਨਾਈਜੇਸ਼ਨ ਦੇ USCIRF, ਉਹ ਕੋਈ ਇਨਫੋਰਸੇਬਲ ਨਹੀਂ ਹੈਗੀ ਕੋਈ ਜਥੇਬੰਦੀ ਕਿ ਜੀ ਉਹ ਕੋਈ ਚੀਜ਼ ਇਨਫੋਰਸ ਕਰ ਸਕਦੀ ਹੈ, ਪਰ ਉਹਨਾਂ ਦੀ ਜਿਹੜੀ ਰਿਕਮੈਂਡੇਸ਼ਨ ਨੇ US State Department ਆ, US State Department ਕੋਲ ਹੱਕ ਹੈ, US State Department ਉਹਨਾਂ ਨੂੰ ਇਨਫੋਰਸ ਕਰ ਸਕਦਾ ਹੈਗਾ, ਉਹਨਾਂ ਕੋਲ ਬਿਲਕੁਲ ਮੌਜੂਦ ਹੈ। ਆਖਰੀ ਪੁਆਇੰਟ ਜਿਹੜਾ ਤੁਸੀਂ ਕਿਹਾ ਹੈ ਕਿ ਜੀ ਸਵਾਲ ਜ਼ਰੂਰ ਪੁੱਛਦੇ ਰਹਿਣਾ ਚਾਹੀਦਾ ਹੈ, ਗੱਲ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ, ਚਾਹੇ ਕੋਈ ਚਾਈਨਾ ਆ, ਕੋਈ ਰਸ਼ੀਆ, ਕੋਈ ਤਾਕਤਵਰ ਹੋਵੇ, ਤੁਸੀਂ ਸਵਾਲ ਜ਼ਰੂਰ ਪੁੱਛੋ, ਗੱਲ ਜ਼ਰੂਰ ਕਰੋ, ਗੱਲ ਕਰਦੇ ਰਹਿਣਾ ਚਾਹੀਦਾ ਹੈ। ਮੈਂ ਜੁਝਾਰ ਸਿੰਘ ਜੀ ਇੱਥੇ ਜ਼ਰੂਰ ਇਹ ਗੱਲ ਕਰਨਾ ਚਾਹਾਂਗਾ, ਜਿੱਥੇ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ, ਔਰ ਮੈਂ ਇਹ ਵੀ ਕਹਿੰਦਾ ਕਿ ਉਹ ਗੱਲ ਜੇ ਤੁਸੀਂ ਕਰਦੇ ਰਹੋਗੇ ਤਾਂ ਉਹਦਾ ਫਾਇਦਾ ਵੀ ਹੋਏਗਾ, ਫਿਰ ਕਈ ਵਾਰੀ ਤੁਹਾਡੇ ਸਾਹਮਣੇ ਵਾਲਾ ਤਾਕਤਵਰ ਵੀ ਹੁੰਦਾ, ਉਹ ਤੁਹਾਡੀ ਇਸ ਗੱਲ ਦੀ ਰਿਸਪੈਕਟ ਕਰਦਾ, ਹੋ ਸਕਦਾ ਕੋਈ ਇੱਕ ਅੱਧਾ ਪਰਸਨ ਤੁਹਾਡੀ ਨਾ ਰਿਸਪੈਕਟ ਕਰੇ, ਪਰ ਜੇ ਕੋਈ ਸਾਹਮਣੇ ਤਾਕਤਵਰ ਹੈ ਉਹ ਇਸ ਗੱਲ ਦੀ ਜ਼ਰੂਰ ਰਿਸਪੈਕਟ ਕਰਦੇ ਨੇ। ਔਰ ਅਸੀਂ ਬੀਇੰਗ ਇਨ ਮੀਡੀਆ, ਸਾਡੇ ਕੋਲ ਬਹੁਤ ਐਕਸੈਸ ਵੀ ਹੁੰਦਾ ਹੈਗਾ ਜੇ ਅਸੀਂ ਉਹਦਾ ਸਹੀ ਇਸਤੇਮਾਲ ਕਰੀਏ, ਤੇ ਅਸੀਂ ਜੇ ਗੱਲ ਕਰਦੇ ਹਾਂ ਉਹ ਦੇਖਦੇ ਹਾਂ ਅਸੀਂ ਕਲੀਅਰ ਉਹਦਾ ਅਸਰ ਹੁੰਦਾ। ਹਾਂ, ਸਾਨੂੰ ਦੋ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਣਾ ਪੈਂਦਾ, ਇੱਕ ਤਾਂ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖੀਏ ਕਿ ਜੀ ਹਾਂਜੀ ਫਿਰ ਇਹ ਨਾ ਹੋਵੇ ਕਿ ਸਾਡੀ ਆਪਣੀ ਪਰਸਨਲ ਕੋਈ ਖੁਆਇਸ਼ ਹੋਵੇ, ਸਾਨੂੰ ਇਹ ਲੱਗੇ ਕਿ ਜੀ ਸਾਨੂੰ ਵੀ ਕਿਸੇ ਪਾਰਟੀ ਤੋਂ ਟਿਕਟ ਮਿਲ ਜਾਏ, ਮੇਰੇ ਬੱਚੇ ਨੂੰ ਮਿਲ ਜਾਏ, ਮੇਰੀ ਘਰਵਾਲੀ ਨੂੰ ਕਿਤੇ ਕੋਈ ਪੋਜੀਸ਼ਨ ਨੌਕਰੀ ਦਵਾ ਦਈਏ ਵਧੀਆ ਜੀ, ਫਿਰ ਤੁਸੀਂ ਤਾਕਤਵਰ ਦੇ ਨਾਲ ਸਵਾਲ ਨਹੀਂ ਪੁੱਛ ਸਕਦੇ, ਫਿਰ ਕੋਈ ਕੰਮ ਨਹੀਂ ਕਰਾ ਸਕਦੇ, ਫਿਰ ਤੁਸੀਂ ਆਪਣਾ ਪਰਸਨਲ ਕੰਮ ਤੇ ਕਰਾ ਲਓਗੇ। ਇੰਡੀਆ ਦੇ ਵਿੱਚ ਇਹੀ ਪ੍ਰੋਬਲਮ ਹੈ, ਪੰਜਾਬ ਤੋਂ ਜਿੰਨੇ ਲੀਡਰ ਇੱਥੇ ਆਉਂਦੇ ਨੇ ਉਹ ਕਹਿੰਦੇ ਜੀ ਯੁਧਵੀਰ ਜੀ ਤੁਸੀਂ ਤਾਂ ਇੱਥੇ ਸਾਨੂੰ ਬਿਠਾ ਕੇ ਪੁੱਛਦੇ ਹੋ ਸਵਾਲ, ਤੇ ਲੋਕ ਉੱਥੇ ਸਾਨੂੰ ਫੋਨ ਕਰਦੇ ਨੇ MLA ਸਾਹਿਬ, ਮੰਤਰੀ ਸਾਹਿਬ ਕੰਮ ਕਰਾ ਦਿਓ ਸਾਡਾ, ਸਾਡੀ ਨੌਕਰ, ਹੋਰ ਕੁਛ ਨਹੀਂ ਜੀ, ਮੇਰੀ ਘਰਵਾਲੀ ਦੀ ਬਦਲੀ ਕਰਾ ਦਿਓ ਜੀ, ਉਸ ਸਕੂਲ 'ਚ ਪੜ੍ਹਾਉਂਦੀ ਹੈ ਉਹਦੀ ਬਦਲੀ ਕਰਾ ਦਿਓ, ਕਹਿੰਦੇ ਬਦਲੀ ਕਰਾਉਣ ਬਦਲੇ ਤਾਂ ਅੱਧੇ ਪਿੰਡ ਨੂੰ ਵੇਚਣ ਨੂੰ ਤਿਆਰ ਹੋ ਜਾਂਦੇ ਨੇ ਲੋਕ, ਛੋਟੀ ਜੀ ਨੌਕਰੀ ਦਵਾਉਣ ਪਿੱਛੇ ਤੇ ਸਾਰੇ ਪਿੰਡ ਨੂੰ ਵੇਚਣ ਨੂੰ ਤਿਆਰ ਹੋ ਜਾਂਦੇ ਨੇ ਸਰਪੰਚ, ਤੇ ਉਹ ਤੇ ਕਹਿੰਦੇ ਫਿਰ ਉੱਥੇ ਫਿਰ ਤੁਸੀਂ ਤਾਂ ਗੱਲਾਂ ਹੋਰ ਕਰਦੇ ਹੋ, ਤੁਸੀਂ ਇੱਥੇ ਕੈਨੇਡਾ 'ਚ ਰਹਿੰਦੇ ਹੋ। ਐਨੀਵੇਜ਼, ਸੋ ਜੇ ਤੁਸੀਂ ਇਹ ਸਵਾਲ ਪੁੱਛੋਗੇ ਤਬਦੀਲੀਆਂ ਆਉਂਦੀਆਂ ਨੇ, ਹੁਣ ਇਸ ਫਰਾਈਡੇ ਨੂੰ ਸਾਡੇ ਡਿਪਟੀ ਜਿਹੜੇ ਪ੍ਰੀਮੀਅਰ ਨੇ ਕ੍ਰਿਸਟੀਨ ਐਲੀਅਟ ਜੀ ਬ੍ਰੈਂਪਟਨ ਆ ਰਹੇ ਨੇ, ਹੋਸਪਿਟਲ ਦਾ ਦੌਰਾ ਕਰਨ ਆ ਰਹੇ ਨੇ, ਦੌਰਾ ਤਾਂ ਕਰਨਾ ਸ਼ੁਰੂ ਹੋਇਆ, ਅਮਰਜੋਤ ਸੰਧੂ ਸਾਹਿਬ ਦਾ ਮੈਂ ਧੰਨਵਾਦ ਕਰਦਾ, ਉਹਨਾਂ ਨੇ ਸਾਨੂੰ ਇਹ ਸਾਰੀ ਜਾਣਕਾਰੀ ਦਿੱਤੀ ਹੈ। ਸੋ ਜੇ ਅਸੀਂ ਇਹਨਾਂ ਨਾਲ ਗੱਲ ਕਰਦੇ ਰਹਾਂਗੇ ਲੀਡਰ ਦੇ ਨਾਲ, ਕੁਛ ਨਾ ਕੁਛ ਜ਼ਰੂਰ ਹੋਏਗਾ। ਸਾਡੇ ਜਿਹੜੇ ਪ੍ਰੀਮੀਅਰ ਸਾਹਿਬ ਨੇ, ਅਸੀਂ ਉਹਨਾਂ ਦੇ ਆਫਿਸ ਤੱਕ ਵੀ ਲਗਾਤਾਰ ਮੈਸੇਜ ਪਹੁੰਚਾਉਂਦੇ ਰਹੇ ਹਾਂ, ਉਹਨਾਂ ਨਾਲ ਗੱਲ ਕਰਦੇ ਰਹੇ ਹਾਂ, ਕਈ ਚੀਜ਼ਾਂ ਹੋਣਗੀਆਂ ਯੂਨੀਵਰਸਿਟੀ ਦੇ ਬਾਰੇ, ਹੁਣ ਤੁਹਾਨੂੰ ਹੋਰ ਇਨਫੋਰਮੇਸ਼ਨ ਦੇ ਦਿੰਦੇ ਹਾਂ। ਉਹਨਾਂ ਨੇ ਕਿਹਾ ਹੈ ਕਿ ਜਿਹੜੀ ਯੂਨੀਵਰਸਿਟੀ ਦੀ ਸਾਲਾਨਾ, ਦੇਖੋ ਦੋ ਤਰ੍ਹਾਂ ਦਾ ਖਰਚਾ ਹੁੰਦਾ, ਇੱਕ ਯੂਨੀਵਰਸਿਟੀ ਬਣਾਉਣ ਦਾ ਖਰਚਾ ਹੁੰਦਾ, ਜਿਹੜਾ ਇਹਨਾਂ ਨੇ ਕਿਹਾ ਸੀ 90 million ਅਸੀਂ ਦਵਾਂਗੇ, ਉਹ ਤੇ ਉਹਨਾਂ ਨੇ ਕਿਹਾ ਕਿ ਨਹੀਂ ਹੈ। ਇੱਕ ਸਾਲ ਐਨੁਅਲ ਖਰਚਾ ਤਕਰੀਬਨ ਰਨ ਕਰਨ ਦਾ ਯੂਨੀਵਰਸਿਟੀ, ਉਹ $9 million ਹੈ, ਉਹ ਹੁਣ ਮੰਨ ਗਏ ਨੇ, ਉਹ ਕਹਿੰਦੇ ਚਲੋ ਅਸੀਂ ਉਹ ਦੇ ਦਿਆਂਗੇ। ਸੋ ਕਿਤੇ ਤਾਂ ਗੱਲ ਜਦ ਤੁਸੀਂ ਪੁੱਛਦੇ ਰਹੋਗੇ ਸਵਾਲ, ਤੇ ਕਿਤੇ ਨਾ ਕਿਤੇ ਜਿਹੜੀ ਗੱਲ ਹੈ ਉਹ ਜ਼ਰੂਰ ਹੋਏਗੀ। ਹੁਣ ਸਾਡੇ ਇੱਥੇ ਕੌਂਸਲੇਟ ਆਫਿਸ ਦੇ ਵਿੱਚ ਜਦੋਂ ਕੋਈ ਮੰਤਰੀ ਆਉਂਦਾ, ਕੋਈ ਵੀ ਆਉਂਦਾ, ਹਰਦੀਪ ਸਿੰਘ ਪੁਰੀ ਸਾਹਿਬ ਆਏ ਸੀਗੇ, ਮੈਂ ਉਹਨਾਂ ਨਾਲ ਗੱਲ ਕੀਤੀ ਕਿ ਜੀ ਹਾਂਜੀ ਦੱਸੋ ਸਾਡੇ ਰਿਲੇਸ਼ਨਸ਼ਿਪ ਕਿੱਥੇ ਖੜੇ ਨੇ। ਹੁਣ ਕੱਲ੍ਹ ਸਾਡੇ ਅਪੂਰਵਾ ਸ਼੍ਰੀਵਾਸਤਵ ਜੀ ਜਿਹੜੇ ਸਾਡੇ ਕੌਂਸਲ ਜਨਰਲ ਨੇ, ਉਹ ਆਏ ਸੀਗੇ, ਤੇ ਉਹਨਾਂ ਦੇ ਨਾਲ ਅਸੀਂ ਸਾਰੀ ਗੱਲ ਕੀਤੀ। ਮੈਂ ਕਿਹਾ ਜੀ ਸਾਡਾ ਜਿਹੜਾ ਇੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਗਏ ਨੇ, ਕਿਆ ਉਹਨਾਂ ਨੂੰ ਕੋਈ ਸੈਬਟਾਈਜ ਕਰਨ ਦਾ ਕੋਈ ਇਰਾਦਾ ਸੀ, ਕਿਆ ਉਹਨਾਂ ਨੂੰ ਕੋਈ ਖਰਾਬ ਕਰਨ ਦਾ ਕੋਈ ਇਰਾਦਾ ਸੀਗਾ ਇੰਡੀਆ ਦਾ? ਬੜੀ ਖੁੱਲ੍ਹ ਕੇ ਸਾਰੀ ਗੱਲ ਹੋਈ ਹੈ, ਤੁਸੀਂ ਇੰਟਰਵਿਊ ਚੈਨਲ ਵਾਏ ਤੇ ਅਸੀਂ ਬ੍ਰੋਡਕਾਸਟ ਕਰਾਂਗੇ, ਤੁਸੀਂ ਦੇਖ ਲੈਣਾ ਸਾਰਾ ਇੰਟਰਵਿਊ ਉਹ, ਕਿ ਉਸ ਇੰਟਰਵਿਊ 'ਚ ਸਾਰੀ ਗੱਲਬਾਤ ਹੋਈ ਹੈ। ਮੈਂ ਕਿਹਾ ਜੀ ਕਿਆ ਉਹਨਾਂ ਨੂੰ, ਕਿਉਂ ਉਹਨਾਂ ਨੂੰ ਕੋਈ ਰਿਸਪੈਕਟ ਨਾ, ਕੋਈ ਇਰਾਦਾ ਸੀਗਾ ਐਸਾ ਕੋਈ ਉਹਨਾਂ ਨੂੰ ਕੋਈ ਇੱਦਾਂ ਕਰਨ ਦਾ? ਸਾਰਾ ਸਾਰੀ ਗੱਲਬਾਤ ਉਹਨਾਂ ਨੇ ਦੱਸੀ ਹੈ ਕਿ ਇੰਡੀਆ ਵੱਲੋਂ ਕੀ ਪੋਜੀਸ਼ਨ ਸੀਗੀ, ਕੀ ਕਾਰਨ ਸੀਗੇ, ਕਿ ਜਿਹੜੇ ਵੈਸੇ ਤਾਂ ਸਾਨੂੰ ਪਤਾ ਹੀ ਸੀਗੇ ਕਾਫੀ ਹੱਦ ਤੱਕ, ਲੇਕਿਨ ਕੀ ਕਾਰਨ ਸੀਗੇ ਉਹਨਾਂ ਨੇ ਸਾਰੇ ਦੱਸੇ ਨੇ ਕਿ ਕੀ ਗੱਲਬਾਤ ਸੀਗੀ। ਪਲੱਸ ਜਿਹੜੀ ਇਹ ਕਾਫੀ ਦੇਰ ਤੋਂ ਚਰਚਾ ਚੱਲ ਰਹੀ ਸੀਗੀ ਕਿ ਜੀ ਉੱਥੇ ਅਨਾਊਂਸ ਹੋ ਗਿਆ ਕਿ ਜੀ ਬਲੈਕ ਲਿਸਟ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਹੈ, ਸੋ ਕਿਆ ਫਿਰ ਵੀ ਕਿਸੇ ਦਾ ਵੀਜ਼ਾ ਰੋਕਿਆ ਜਾਏਗਾ? ਸੋ ਅਸੀਂ ਤਾਂ ਸਿੱਧੀ ਗੱਲ ਕਰਦੇ ਸੀਗੇ ਜੀ, ਦੱਸੋ ਜੀ ਆਪਣੇ ਸੁਖਵਿੰਦਰ ਸਿੰਘ ਹੰਸਰਾ ਸਾਹਿਬ ਨੂੰ ਵੀਜ਼ਾ ਮਿਲੇਗਾ, ਉਹਨਾਂ ਦੇ ਪਰਿਵਾਰ ਦੇ ਲੋਕਾਂ ਦਾ ਤਾਂ ਨਹੀਂ ਤੁਸੀਂ ਰੋਕੋਗੇ, ਕਿਉਂਕਿ ਦੇਖੋ ਜਿੱਦਾਂ ਹੁਣ ਕਈ ਲੋਕ ਇੱਥੇ ਕਹਿੰਦੇ ਜੀ ਤੁਸੀਂ ਖਾਲਿਸਤਾਨ ਤੇ ਸਵਾਲ ਕਰਦੇ ਹੋ, ਕਿਉਂ ਕਰਦੇ ਹੋ? ਬਿਲਕੁਲ ਕਰਦੇ ਆ, ਔਰ ਮੈਂ ਕਰਦਾ ਰਹਾਂਗਾ ਖਾਲਿਸਤਾਨ ਤੇ ਸਵਾਲ, ਸਵਾਲ ਮੇਰਾ ਖਾਲਿਸਤਾਨ ਤੇ ਆ, ਪਰ ਜਿਹੜੇ ਲੋਕ ਉਹ ਖਾਲਿਸਤਾਨ ਦੇ ਹੱਕ 'ਚ ਗੱਲ ਕਰਦੇ ਨੇ, ਮੈਂ ਉਹਨਾਂ ਦੇ ਵੀ ਹੱਕ ਦੀ ਗੱਲ ਕਰਾਂਗਾ। ਅਸੀਂ ਜਗਮੀਤ ਸਿੰਘ ਉਹਨਾਂ ਦਾ ਵੀਜ਼ਾ ਰੋਜ਼ ਪੁੱਛਦੇ ਹਾਂ, ਦੱਸੋ ਜੀ ਕਿਉਂ ਰੋਕਦੇ ਹੋ ਵੀਜ਼ਾ, ਜਗਮੀਤ ਸਿੰਘ ਉਹਨਾਂ ਦਾ ਵੀਜ਼ਾ ਲੱਗਣਾ ਚਾਹੀਦਾ, ਹੁਣ ਹਾਂ ਹੋ ਗਈ ਹੈ, ਉਹ ਕਹਿੰਦੇ ਜੀ ਬਿਲਕੁਲ ਮਿਲੇਗਾ। ਅਸੀਂ ਕਹਿੰਦੇ ਜੀ ਬਲੈਕ ਲਿਸਟ ਬੰਦ ਹੋਈ ਹੈ, ਬਲੈਕ ਲਿਸਟ ਬੰਦ ਹੋਣ ਦਾ ਤਾਂ ਮਤਲਬ ਇਹ ਆ ਕਿ ਚਾਹੇ ਹੰਸਰਾ ਸਾਹਿਬ ਨੇ, ਮੈਨੂੰ ਯਾਦ ਹੈ ਇਹਨਾਂ ਨੇ ਡਾਲਟਨ ਮਗਿੰਟੀ ਸਾਹਿਬ ਦੇ ਨਾਲ ਜਾਣਾ ਸੀ ਹੰਸਰਾ ਸਾਹਿਬ ਨੇ ਉੱਥੇ ਇੰਡੀਆ, ਤੇ ਇਹਨਾਂ ਦਾ ਵੀਜ਼ਾ ਜਿਹੜਾ ਉਹ ਨਹੀਂ ਸੀ ਮਿਲਿਆ, ਫਿਰ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ, ਤੇ ਚਾਹੇ ਜਗਮੀਤ ਸਿੰਘ ਹੈ, ਚਾਹੇ ਕੋਈ ਹੈ, ਚਾਹੇ ਕਿਸੇ ਦਾ ਪਰਿਵਾਰ ਦਾ ਮੈਂਬਰ ਹੈ, ਕਿਉਂ ਤੇ ਬਣ ਜਾਏ ਫਿਰ ਖਾਲਿਸਤਾਨ, ਫਿਰ ਕੋਈ ਦਿੱਕਤ ਨਹੀਂ, ਪਰ ਉੱਥੇ ਲੋਕ ਹੁਣ ਦੇ ਡੋਂਟ ਵਾਂਟ ਖਾਲਿਸਤਾਨ, ਉੱਥੇ ਅੱਗੇ ਨਿਕਲ ਚੁੱਕੇ ਨੇ। ਸੋ ਆਈ ਥਿੰਕ ਸਭ ਦਾ ਇਹਨਾਂ ਨੂੰ ਵੀਜ਼ਾ ਦਿਓ, ਅਨਲੈਸ ਕੋਈ ਬੰਦਾ ਕੋਈ ਕ੍ਰਿਮੀਨਲ ਐਕਟੀਵਿਟੀ ਕਰਦਾ ਉਹ ਇੱਕ ਵੱਖਰੀ ਕੈਟੇਗਰੀ ਆਉਂਦੀ ਹੈ। ਤੇ ਬਾਕੀ ਮੈਂ ਤੇ ਕੱਲ ਵੀ ਪੁੱਛਿਆ ਔਰ ਉਹਨਾਂ ਨੇ ਕਿਹਾ ਜੀ ਬਿਲਕੁਲ, ਚਾਹੇ ਕੋਈ ਵੀ ਹੈ ਐਨੀ ਬੜੀ ਕਿਸੇ ਦਾ ਵੀਜ਼ਾ ਜਿਹੜਾ ਉਹ ਨਹੀਂ ਰੋਕਿਆ ਜਾ ਰਿਹਾ। ਮੈਨੂੰ ਅਸੀਂ ਇੱਥੇ ਵੀ ਓਬਜੈਕਸ਼ਨ ਉਠਾਈ ਸੀਗੀ ਕਿ ਕਈ ਵਾਰ ਜਿਹੜੇ ਕੁਝ ਬੰਦੇ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰਸ ਦਾ ਵੀ ਵੀਜ਼ਾ ਕਈ ਵਾਰ ਰੋਕ ਦਿੱਤਾ ਜਾਂਦਾ ਹੈ, ਉਹ ਕਹਿੰਦੇ ਜੀ ਮਤਲਬ ਹੀ ਕੋਈ ਨਹੀਂ ਹੈ, ਕਿਸੇ ਦਾ ਕੋਈ ਵੀਜ਼ਾ ਜਿਹੜਾ ਉਹ ਨਹੀਂ ਰੋਕਿਆ ਜਾਏਗਾ। ਸੋ ਐਵਰੀਬਡੀ ਇਜ਼ ਬੀਂਗ ਗ੍ਰਾਂਟਿਡ ਦਾ ਵੀਜ਼ਾ। ਸੋ ਜਦ ਤੁਸੀਂ ਗੱਲ ਕਰਦੇ ਰਹਿੰਦੇ ਹੋ ਤਾਂ ਫਿਰ ਬਿਲਕੁਲ ਗੱਲ ਸੁਣੀ ਜਾਂਦੀ ਹੈ, ਐਸੀ ਕੋਈ ਗੱਲ ਨਹੀਂ ਹੈ ਕਿ ਜੀ ਕੋਈ ਇਹ ਕਹਿੰਦੇ ਜੀ ਗੱਲ ਨਹੀਂ ਸੁਣਦੇ, ਬਿਲਕੁਲ ਗੱਲ ਤੁਸੀਂ ਖੁੱਲ੍ਹ ਕੇ ਕਰੋ ਅਤੇ ਉਹ ਸੁਣਦੇ ਨੇ। ਹਾਂਜੀ, ਔਰ ਮੈਂ ਇੱਥੇ ਇਹ ਵੀ ਕਹਿ ਦੇਵਾਂ, ਸਾਡੇ ਕੈਨੇਡਾ 'ਚ ਸਭ ਤੋਂ ਵੱਡਾ ਤਾਂ ਪ੍ਰਧਾਨ ਮੰਤਰੀ ਹੁੰਦਾ ਨਾ। ਜਦੋਂ ਸਟੀਫਨ ਹਾਰਪਰ ਸਾਹਿਬ ਦੇ ਨਾਲ ਮੈਂ 1-on-1 ਇੰਟਰਵਿਊ ਕੀਤਾ, ਕਿਸੇ ਨੇ ਇਹ ਨਹੀਂ ਕਿਹਾ ਕਿ ਜੀ ਆਹ ਸਵਾਲ ਨਾ ਪੁੱਛੋ, ਉਹ ਸਵਾਲ ਨਾ ਪੁੱਛੋ, ਬੜੀ ਫਰੀਲੀ ਅਸੀਂ ਹਾਰਪਰ ਸਾਹਿਬ ਨੂੰ ਸਾਰੇ ਸਵਾਲ ਪੁੱਛੇ ਨੇ। ਜਦੋਂ ਟਰੂਡੋ ਸਾਹਿਬ ਆਏ ਨੇ, ਟਰੂਡੋ ਸਾਹਿਬ ਦੇ ਨਾਲ ਮੈਂ 2 ਵਾਰ ਇੰਟਰਵਿਊ ਕਰ ਚੁੱਕਿਆ 1-on-1, ਟਰੂਡੋ ਸਾਹਿਬ ਨੇ ਖੁੱਲ੍ਹ ਕਿਸੇ ਨੇ ਇਹ ਨਹੀਂ ਕਿਹਾ ਜੀ ਟਰੂਡੋ ਸਾਹਿਬ ਨੂੰ ਕੋਈ ਤੁਹਾਡੇ ਟੀ ਵੀ ਸਟੂਡੀਓ ਆਉਣਾ ਹੈ, ਔਰ ਦੋਨੋਂ ਵਾਰ ਉਹ ਸਾਡੇ ਟੀ ਵੀ ਸਟੂਡੀਓ ਆਏ ਨੇ, ਇਹ ਨਹੀਂ ਕਿ ਅਸੀਂ ਕੋਈ ਉੱਥੇ ਗਏ ਆਟਵਾ ਦੌੜ ਕੇ। ਦੋਨੋਂ ਵਾਰ ਜਦੋਂ ਮੈਂ ਟਰੂਡੋ ਸਾਹਿਬ ਨਾਲ ਇੰਟਰਵਿਊ ਕੀਤਾ ਸਾਡੇ ਟੀ ਵੀ ਸਟੂਡੀਓ ਆਏ, ਕਿਸੇ ਨੇ ਨਹੀਂ ਕਿਹਾ ਕਿ ਆਹ ਸਵਾਲ ਪੁੱਛੋ, ਆਹ ਸਵਾਲ ਨਾ ਪੁੱਛੋ, ਪੂਰੇ ਉਹਨਾਂ ਨੂੰ ਸਵਾਲ ਪੁੱਛੇ ਨੇ ਸਾਰੇ, ਕੋਈ ਉਹਨਾਂ ਨੇ ਇਤਰਾਜ਼ ਕਿਸੇ ਸਵਾਲ 'ਤੇ ਨਾ ਪਹਿਲਾਂ ਜਿਤਾਇਆ ਨਾ ਬਾਅਦ ਜਿਤਾਇਆ। ਸੋ ਆਪਣੇ ਐਂਡਰੂ ਸ਼ੇਰ ਸਾਹਿਬ ਨੇ ਕਿਸੇ ਨੇ ਕੋਈ ਐਸਾ ਕੋਈ ਨਹੀਂ ਕਰਦਾ, ਹਾਂ ਉਹ ਅੱਧਾ ਕੁ ਪਰਸੈਂਟ ਜ਼ਰੂਰ ਹੁੰਦੇ ਆ, ਕੋਈ ਸੈਲਫ ਸਟਾਈਲਡ ਕੋਈ ਲੋਕ ਹੁੰਦੇ ਨੇ ਅੱਧਾ ਕੁ ਪਰਸੈਂਟ, ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਪਤਾ ਨਹੀਂ ਚਮਚੀ ਮਾਰ ਕੇ ਕੀ ਕੋਈ ਲੈ ਲੈਣੀ ਹੈ, ਪੋਜੀਸ਼ਨ ਲੈ ਲੈਣੀ ਹੈ ਜਾਂ ਕੀ ਕਰ ਲੈਣਾ, ਉਹ ਜ਼ਰੂਰ ਅੱਧਾ ਕੁ ਪਰਸੈਂਟ ਲੋਕ ਦੌੜ ਭੱਜ ਮਚਾਈ ਹੁੰਦੀ ਉਹਨਾਂ ਨੇ, ਉਹ ਐਸ਼ੋ ਕਰਦੇ ਵੀ ਜਿੱਦਾਂ ਅਸੀਂ ਬੜੇ ਖੈਰ ਖੋ ਇਹਨਾਂ ਦੇ, ਉਹ ਆਪਣੀ ਚਮਚੀ ਮਾਰਨ ਦੇ ਚੱਕਰ 'ਚ ਜ਼ਰੂਰ ਕੁਛ ਨਾ ਕੁਛ ਸਾਨੂੰ ਕਦੀ ਵਾਰ ਫੋਨ ਕਰ ਦਿੰਦੇ, ਇੱਦਾਂ ਨਾ ਕਰੋ, ਉੱਦਾਂ ਨਾ ਕਰੋ, ਯੇ ਨਾ ਕਰੋ, ਉਹ ਮੈਂ ਕਿਹਾ ਤੁਸੀਂ ਚੁੱਪ ਕਰਕੇ ਬਹਿ ਜਾਓ ਆਰਾਮ ਦੇ ਨਾਲ, ਤੁਸੀਂ ਲੋਕਾਂ ਤੁਸੀਂ ਆਪਣੀ ਨੌਕਰੀ ਲੈਣੀ ਹੈ, ਪਤਾ ਨਹੀਂ ਕੀ ਕਰਨਾ, ਮੈਨੂੰ ਨਹੀਂ ਪਤਾ ਤੁਹਾਡਾ ਕੀ ਓਬਜੈਕਟਿਵ ਹੈ, ਪਰ ਤੁਸੀਂ ਆਰਾਮ ਨਾਲ, ਸਾਨੂੰ ਕੋਈ ਨਹੀਂ ਕਹਿੰਦਾ ਉੱਥੇ ਉਹਨਾਂ ਦੇ ਨਾਲ ਬੰਦੇ ਜਾਂ ਕੋਈ ਲਿਬਰਲ ਪਾਰਟੀ ਵੱਲੋਂ, ਕੋਈ ਕੰਜ਼ਰਵੇਟਿਵ ਵੱਲੋਂ, ਕੋਈ NDP ਵੱਲੋਂ, ਨੋਬੜੀ ਬੋਦਰ ਦੱਸ ਕੇ ਤੁਸੀਂ ਕੀ ਪੁੱਛਣਾ ਹੈ, ਕੀ ਕਰਨਾ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਜਗਜਾਰ ਸਿੰਘ ਜੀ ਫੋਰ ਆਸਕਿੰਗ ਵੈਰੀ ਗੁੱਡ ਕੁਸ਼ਚਨ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ, ਅਲੀ ਸਾਹਿਬ ਤੁਸੀਂ ਆਉਂਦੇ ਹੋ, ਅਲੀ ਸਾਹਿਬ ਗੋ ਐਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਇਹਦੀ ਜੀ ਕਾਫੀ ਜ਼ਿਕਰ ਪਹਿਲੇ ਵੀ ਹੋ ਚੁੱਕਿਆ, ਮਤਲਬ ਜਿਹੜਾ ਆਪਣਾ ਬਰਮਾ ਦੇ ਵਿੱਚ ਕਾਫੀ ਮੁਸਲਮਾਨਾਂ ਦੇ ਉੱਤੇ ਹਾਲਾਤ ਬੜੇ ਖਰਾਬ ਰਹੇ ਨੇ, ਤੇ ਉਹਨਾਂ ਦਾ ਬਾਰਡਰ ਵੀ ਕਿਸੇ ਇਸਲਾਮਿਕ ਕੰਟਰੀ ਨਾਲ ਮੈਂ ਖਿਆਲ ਸਵਾਏ ਬੰਗਲਾਦੇਸ਼ ਦੇ ਨਹੀਂ ਲੱਗਦਾ, ਤੇ ਇੰਡੀਆ ਉਹਨਾਂ ਨੂੰ ਮਤਲਬ ਕਿਉਂ ਨੀ ਦਿੰਦਾ, ਮਤਲਬ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਚਾਈਨਾ ਵਿੱਚ ਕਾਫੀ 1 million ਮੁਸਲਮਾਨ ਨੇ ਔਰ ਪਾਕਿਸਤਾਨ ਜਾਂ ਸਾਊਦੀ ਅਰਬ ਵਗੈਰਾ ਉਹਦੇ ਬਾਰੇ ਚ ਨਹੀਂ ਗੱਲ ਕਰਦੇ, ਤੇ ਉਹਨਾਂ ਦੀ ਚਲੋ ਮਜਬੂਰੀ ਹੋਏਗੀ, ਲੇਕਿਨ ਇੰਡੀਆ ਦੇ ਇੱਕ ਬਹੁਤ ਵੱਡਾ ਮਤਲਬ ਪਾਵਰ ਹੈ, ਮਤਲਬ ਔਰ ਇਕਨੋਮਿਕ ਪਾਵਰ ਵੀ ਔਰ ਮਤਲਬ ਇਸ ਰੀਜਨ ਦੀ ਮਤਲਬ ਵੱਡੀ ਪਾਵਰ ਸ਼ਾਮਿਲ ਹੈ, ਤੇ ਉਹ ਕਿਉਂ ਨੀ ਬਰਮਾ ਦੇ ਵਿੱਚ ਇੰਨਾ ਵੱਡਾ ਕਤਲੇਆਮ ਹੋਇਆ ਮੁਸਲਮਾਨਾਂ ਦਾ, ਤੇ ਉਹਨੇ ਕਿਉਂ ਨੀ ਰੋਕਣ ਦੀ ਕੋਸ਼ਿਸ਼ ਕੀਤੀ? ਔਰ ਤੀਸਰੀ ਚੀਜ਼ ਇਹ ਕਿ ਮਤਲਬ ਤੁਸੀਂ ਦੱਸ ਰਹੇ ਸੀ ਕਿ ਮਤਲਬ ਕਾਫੀ ਇੰਡੀਆ ਚ ਜਿਹੜੇ ਨੇ, ਪੰਜਾਬ ਵਿੱਚ ਜਿਹੜੇ ਨੇ ਆਪਣਾ ਸਿੱਖ ਮੇਰੇ ਭਾਈ ਔਰ ਦੂਸਰੇ ਲੋਕੀ ਜਿਹੜੇ ਨੇ ਆਏ ਨੇ ਕਿ ਆਪਣਾ ਉਹਦੇ ਹਾਲਾਤ ਖਰਾਬ ਨੇ ਪਾਕਿਸਤਾਨ ਦੇ ਵਿੱਚ, ਤੇ ਪਾਕਿਸਤਾਨ ਚ ਜੋ ਸਿੱਖ ਜਾਂ ਹਿੰਦੂ ਬਰਾਦਰੀ ਜਿਹੜੀ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਨੇ, ਹਾਂ ਪਾਕਿਸਤਾਨ ਚ ਮਤਲਬ ਜਿਹੜੇ ਕਤਲੋ ਗਾਰਤ ਹੋਈ ਹੈ ਮੁਸਲਮਾਨਾਂ ਨੇ ਆਪਸ ਚ ਇੱਕ ਦੂਸਰੇ ਨੂੰ ਮਾਰਿਆ ਉਹ ਅਲੱਗ ਗੱਲ ਹੈ, ਉਹਦੇ ਵਿੱਚ ਬਾਹਰ ਦੇ ਲੋਕੀ ਸ਼ਾਮਿਲ ਨੇ, ਆਮ ਬੰਦੇ ਜਿਹੜੇ ਨੇ ਚਾਹੇ ਉਹ ਕੋਈ ਸ਼ੀਆ ਹੋਵੇ ਜਾਂ ਸੁੰਨੀ ਹੋਵੇ, ਇਖਤਲਾਫ ਰਾਏ ਜਿਹੜਾ ਉਹ ਹਰ ਜਗ੍ਹਾ ਮੌਜੂਦ ਹੁੰਦਾ ਹੈ, ਲੇਕਿਨ ਆਪਸ ਚ ਉਹਨਾਂ ਦੀ ਕੋਈ ਦੁਸ਼ਮਣੀ ਜਾਂ ਕੋਈ ਐਸੀ ਚੀਜ਼ ਨਹੀਂ ਹੈ, ਲੇਕਿਨ ਜੋ ਚੀਜ਼ ਕਰਦੇ ਨੇ ਉਹ ਚੰਦ ਪਰਸੈਂਟ ਲੋਕ ਨੇ ਔਰ ਜੋ ਮਤਲਬ ਇਸ ਲੈਵਲ ਤੇ ਇਸਨੇ ਵੱਡੇ ਲੈਵਲ ਤੇ ਆ ਕੇ ਕੰਮ ਕਰਦੇ ਨੇ, ਤੇ ਮੈਨੂੰ ਨੀ ਸਮਝ ਆਇਆ ਕਿ ਹੁਣ ਇਹ ਤੋਂ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਮੈਂ ਕਈ ਪਾਕਿਸਤਾਨੀ ਔਰ ਇੰਡੀਅਨ ਮੇਰੇ ਦੋਸਤ ਹੈ ਮੈਂ ਜਾਣਦਾ ਜਿਹਨਾਂ ਨੂੰ ਇੰਡੀਆ ਜਾਂ ਪਾਕਿਸਤਾਨ ਚ ਕੋਈ ਖਤਰਾ ਨਹੀਂ, ਲੇਕਿਨ ਉਹਨਾਂ ਨੇ ਇੱਥੇ ਅਸਾਈਲਮ ਲਿੱਤਾ ਹੈ, ਠੀਕ ਹੈ ਜੀ। ਇਸ ਬੇਸ ਬਣਾ ਕੇ ਅਗਰ ਕੋਈ ਬੰਦਾ ਪਾਕਿਸਤਾਨ ਤੋਂ ਅਗਰ ਕੋਈ ਸਿੱਖ ਜਾਂ ਹਿੰਦੂ ਜਾਤ ਜਿਹੜਾ ਵੇ ਉਹ ਅਗਰ ਇੱਥੇ ਮੂਵ ਹੁੰਦਾ ਵੇ ਇੰਡੀਆ ਦੇ ਵਿੱਚ, ਉਹ ਡਿਫਰੈਂਟ ਗੱਲ ਹੈ, ਲੇਕਿਨ ਵੈਸੇ ਸਾਡੇ ਮੁਲਕ ਵਿੱਚ ਤੇ ਖਾਸ ਤੌਰ ਤੇ ਪੰਜਾਬ ਵਿੱਚ ਸਿੱਖ ਭਾਈ ਜਿਹੜੇ ਨੇ ਉਹਨਾਂ ਦਾ ਬੜਾ ਪਿਆਰ ਮੁਹੱਬਤ ਰੱਖਿਆ ਜਾਂਦਾ ਔਰ ਉਹਨਾਂ ਨੂੰ ਦੇਖ ਕੇ ਤਾਂ ਬੰਦਾ ਵੈਸੇ ਹੀ ਖੁਸ਼ ਹੁੰਦਾ ਕਿਉਂਕਿ ਪੁਰਾਣੀ ਯਾਦਾਂ ਬਜ਼ੁਰਗਾਂ ਦੀ ਤਾਜ਼ਾ ਹੋ ਜਾਂਦੀਆਂ ਨੇ, ਤੇ ਮੈਂ ਇਹ ਚੀਜ਼ ਕਰਨੀ ਸੀ, ਤੇ ਬਾਕੀ ਇਹ ਕਿ ਮਤਲਬ ਥੈਂਕ ਯੂ ਵੈਰੀ ਮੱਚ ਮੇਰੀ ਕਾਲ ਲੈਣ ਦਾ, ਠੀਕ ਹੈ।
ਅਲੀ ਸਾਹਿਬ ਪਹਿਲਾਂ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਕਿ ਜੀ ਚਲੋ ਸਾਊਦੀ ਅਰੇਬੀਆ ਨਹੀਂ ਲੈ ਰਿਹਾ ਜਾਂ ਚਾਈਨਾ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜੀ ਹਾਂਜੀ ਉੱਥੇ ਮੁਸਲਿਮਸ ਦੇ ਨਾਲ ਜੋ ਵੀ ਵਿਵਹਾਰ ਹੋ ਰਿਹਾ ਉਹ ਤੁਸੀਂ ਕਹਿਤਾ ਜੀ ਚਲੋ ਜੀ ਉਹ ਗੱਲ ਛੱਡੋ, ਇੰਡੀਆ ਬੜਾ ਪਾਵਰਫੁਲ ਮੁਲਕ ਹੈ। ਸਰ ਇੰਡੀਆ ਚਾਈਨਾ ਤੋਂ ਕਿਸੇ ਲਿਹਾਜ਼ 'ਚ ਪਾਵਰਫੁਲ ਨਹੀਂ ਹੈ, ਅਸੀਂ ਜੇ ਚਾਈਨਾ ਨੂੰ ਕਲੀਨ ਚਿੱਟ ਦੇ ਰਹੇ ਹਾਂ, ਸਾਊਦੀ ਅਰੇਬੀਆ ਨੂੰ ਕਲੀਨ ਚਿੱਟ ਦੇ ਰਹੇ ਹਾਂ, ਤੇ ਅਸੀਂ ਇੰਡੀਆ ਤੇ ਹੀ ਸਵਾਲ ਖੜਾ ਕਰ ਰਹੇ ਹਾਂ? ਮੈਂ ਉਹਦਾ ਜਵਾਬ ਜ਼ਰੂਰ ਦਿਆਂਗਾ, ਤੁਸੀਂ ਬਿਲਕੁਲ ਅਲੀ ਸਾਹਿਬ ਜ਼ਰੂਰ ਸਵਾਲ ਖੜਾ ਕਰੋ, ਮੈਂ ਜਵਾਬ ਵੀ ਦਿਆਂਗਾ, ਬਟ ਮੈਂ ਇੱਕ ਚੀਜ਼ ਨਾਲ ਥੋੜ੍ਹਾ ਜਿਹਾ ਸਹਿਮਤ ਨਹੀਂ ਹੈ ਕਿ ਅਸੀਂ ਸਿੱਧੀ ਕਲੀਨ ਚਿੱਟ ਦੇ ਦਿੱਤੀ ਕਿ ਜੀ ਸਾਊਦੀ ਅਰੇਬੀਆ ਨੂੰ ਛੱਡ ਦਿਓ ਜੀ, ਅਸੀਂ ਚਾਈਨਾ ਨੂੰ ਛੱਡ ਦਿਓ, ਔਰ ਇੰਡੀਆ ਬੜਾ ਪਾਵਰਫੁਲ ਮੁਲਕ ਹੈਗਾ, ਇੰਡੀਆ ਨੂੰ ਪੁੱਛੋ ਇੰਡੀਆ ਕਿਹੜੇ ਲਿਹਾਜ਼ ਨਾਲ ਪਾਵਰਫੁਲ ਹੈ ਚਾਈਨਾ ਤੋਂ, ਨਾ ਤਾਂ ਇੰਡੀਆ ਦੀ ਪਾਪੂਲੇਸ਼ਨ ਜ਼ਿਆਦਾ ਹੈ, ਨਾ ਇੰਡੀਆ ਇਕਨੋਮਿਕ ਤੌਰ ਦੇ ਉੱਤੇ ਚਾਈਨਾ ਤੋਂ ਪਾਵਰਫੁਲ ਹੈ, ਨਾ ਇੰਡੀਆ ਦੀ ਮਿਲਟਰੀ ਕਿਤੇ ਚਾਈਨਾ ਦੇ ਮੁਕਾਬਲੇ ਸਟੈਂਡ ਕਰਦੀ ਹੈ, ਸੋ ਕਿਹੜੇ ਜਾਂ ਏਰੀਆ ਹੀ ਇੰਡੀਆ ਦਾ ਜ਼ਿਆਦਾ ਹੋਵੇ ਕਿ ਜੀ ਹਾਂਜੀ ਏਰੀਆ ਇੰਡੀਆ ਦਾ ਜ਼ਿਆਦਾ, ਕਿਸੇ ਲਿਹਾਜ਼ ਦੇ ਨਾਲ ਇੰਡੀਆ ਚਾਈਨਾ ਦੇ ਮੁਕਾਬਲੇ 'ਚ ਨਹੀਂ ਹੈ, ਅਤੇ ਫਿਰ ਅਸੀਂ ਚਾਈਨਾ ਨੂੰ ਕਿੱਦਾਂ ਕਲੀਨ ਚਿੱਟ ਦੇ ਦਿੰਦੇ ਹਾਂ ਜੀ ਸਾਊਦੀ ਅਰੇਬੀਆ ਨੂੰ ਛੱਡ ਦਿਓ? ਐਨੀਵੇਜ਼ ਚਲੋ ਤੁਸੀਂ ਇਹ ਤੁਹਾਡੇ ਆਪਣੇ ਵਿਚਾਰ ਨੇ। ਦੂਸਰਾ ਤੁਹਾਡਾ ਕੁਸ਼ਚਨ ਸੀਗਾ ਕਿ ਜੀ ਰੋਹਿੰਗਾ ਮੁਸਲਿਮਸ ਨੂੰ ਕਿਉਂ ਨਹੀਂ ਉੱਥੇ ਵੜਨ ਦਿੰਦੇ? ਸਰ ਇਸ ਵੇਲੇ ਤਕਰੀਬਨ 50,000 ਦੇ ਆਸ ਪਾਸ ਜਾਂ ਜ਼ਿਆਦਾ ਹੀ ਹੋ ਗਏ ਹੋਣਗੇ, 50,000 ਤੋਂ ਜ਼ਿਆਦਾ ਰੋਹਿੰਗਾ ਮੁਸਲਿਮਸ ਇੰਡੀਆ ਦੇ ਵਿੱਚ ਹੈਗੇ ਨੇ, ਐਸਾ ਨਹੀਂ ਹੈ ਕਿ ਉਹਨਾਂ ਨੂੰ ਨਹੀਂ ਵੜਨ ਦਿੱਤੇ। ਨੋ ਡਾਊਟ ਤੁਹਾਡੀ ਗੱਲ ਠੀਕ ਹੈ ਕਿ ਬੰਗਲਾਦੇਸ਼ ਦਾ ਕਿਉਂਕਿ ਬਾਰਡਰ ਲੱਗਦਾ ਹੈ, ਸਭ ਤੋਂ ਜ਼ਿਆਦਾ ਜੇ ਰੋਹਿੰਗਾ ਮੁਸਲਿਮਸ ਨੇ ਕਿਤੇ ਤਾਂ ਉਹ ਬੰਗਲਾਦੇਸ਼ ਦੇ ਵਿੱਚ ਹੈਗੇ ਨੇ, ਐਂਡ ਬੰਗਲਾਦੇਸ਼ ਵੀ ਬਹੁਤ, ਉਹ ਬੰਗਲਾਦੇਸ਼ ਵਾਲਾ ਕਹਿੰਦਾ ਇਹਨਾਂ ਨੂੰ ਜਾਂ ਇੰਡੀਆ ਲੈ ਜਾਓ ਜਾਂ ਕਿਤੇ ਪਾਕਿਸਤਾਨ ਕਿਤੇ ਹੋ। ਬੰਗਲਾਦੇਸ਼ ਇਜ਼ ਆਲਸੋ ਗੈਟਿੰਗ ਵੈਰੀ ਸਟ੍ਰਿਕਟ ਬਿਕੋਜ਼ ਉਹ ਕਹਿੰਦੇ ਅਸੀਂ ਨਹੀਂ ਅਕੋਮੋਡੇਟ ਕਰ ਸਕਦੇ, ਅਸੀਂ ਲੱਖਾਂ ਦੀ ਤਾਦਾਦ ਦੇ ਵਿੱਚ ਕਿੱਥੋਂ ਅਸੀਂ ਰੱਖਾਂਗੇ, ਉਹ ਬੰਗਲਾਦੇਸ਼ ਕਹਿੰਦਾ ਸਾਡਾ ਆਪਣਾ ਸਿਸਟਮ ਨਹੀਂ ਠੀਕ ਚੱਲ ਰਿਹਾ ਹੈਗਾ, ਅਸੀਂ ਇਹਨਾਂ ਨੂੰ ਕਿੱਥੋਂ ਕਿੱਦਾਂ ਕੋਆਰਡੀਨੇਟ ਕਰੀਏ, ਸਾਨੂੰ ਮਦਦ ਨਹੀਂ ਕੋਈ ਮਿਲ ਰਹੀ ਹੈਗੀ ਬਹੁਤੀ ਜ਼ਿਆਦਾ, ਹਾਲਾਂਕਿ ਮਦਦ ਮਿਲ ਰਹੀ ਹੈ ਥੋੜ੍ਹੀ ਬਹੁਤ ਇੰਟਰਨੈਸ਼ਨਲ ਲੈਵਲ ਤੋਂ ਵੀ ਆ ਰਹੀ ਹੈ, ਰਾਹਤ ਸਭ ਜਗ੍ਹਾ ਆ ਰਹੀ ਹੈ, ਬਟ ਉਹ ਕਹਿੰਦੇ ਨੋ ਅਸੀਂ ਨਹੀਂ ਇਹਨਾਂ ਨੂੰ ਕਰ ਸਕਦੇ। ਹਾਲਾਂਕਿ ਯੂਨਾਈਟਿਡ ਨੇਸ਼ਨਸ ਨੇ 2013 ਦੇ ਵਿੱਚ ਕਹਿਤਾ ਸੀਗਾ ਕਿ ਦਿਸ ਇਜ਼ ਵਨ ਆਫ ਦਾ ਮੋਸਟ ਪ੍ਰੋਸੀਕਿਊਟਿਡ ਮਾਈਨੋਰਟੀਜ਼ ਇਨ ਦਾ ਵਰਲਡ, ਇਨ ਦਾ ਵਰਲਡ ਰੋਹਿੰਗਾ ਮੁਸਲਿਮਸ ਨੂੰ ਬਹੁਤ ਬੁਰੀ ਤਰ੍ਹਾਂ ਉੱਥੇ ਮਿਆਂਮਾਰ ਦੇ ਵਿੱਚ ਜੋ ਕੁਛ ਹੋ ਰਿਹਾ ਯੂਨਾਈਟਿਡ ਨੇਸ਼ਨਸ ਨੇ ਕਹਿਤਾ ਸੀਗਾ, ਬਟ ਇੰਟਰਸਟਿੰਗਲੀ ਇੰਨਾ ਸਭ ਹੋਣ ਦੇ ਬਾਵਜੂਦ ਹਜੇ ਕੋਈ ਅੱਛਾ ਜੇ ਮਿਡਲ ਈਸਟ ਦੀਆਂ ਕੰਟਰੀਜ਼ ਚਾਹਣ ਇਫ ਦੇ ਕੈਨ ਸਟੈਪ ਅਪ ਬਹੁਤ ਤੇਜ਼ੀ ਦੇ ਨਾਲ ਉਹ ਸਾਰੇ ਇਹਨਾਂ ਨੂੰ ਮੁੜ ਵਸੇਵਾ ਇਹਨਾਂ ਦਾ ਸਾਰਿਆਂ ਦਾ ਕਰ ਸਕਦੇ ਨੇ। ਥੋੜ੍ਹੇ ਥੋੜ੍ਹੇ ਉਹਨਾਂ ਨੇ ਲਏ ਨੇ, ਐਸੀ ਗੱਲ ਨਹੀਂ ਕਿ ਬਿਲਕੁਲ ਲਏ, ਥੋੜ੍ਹੇ ਥੋੜ੍ਹੇ ਉਹਨਾਂ ਨੇ ਲਏ ਨੇ, ਬਟ ਹਜੇ ਉਹਨਾਂ ਦਾ ਕੋਈ ਉਹਨਾਂ ਨੇ ਬਹੁਤਾ ਮੁੜ ਵਸੇਵਾ ਜਿਹੜਾ ਉਹ ਨਹੀਂ ਕੀਤਾ। ਦੂਸਰੀ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜੀ ਹਾਂਜੀ ਪਾਕਿਸਤਾਨ ਦੇ ਵਿੱਚ ਬੜੀ ਰਿਸਪੈਕਟ ਕੀਤੀ ਜਾਂਦੀ ਹੈ ਸਿੱਖਾਂ ਦੀ ਜਾਂ ਹੋਰ ਲੋਕਾਂ ਦੀ, ਥੋੜ੍ਹੇ ਬਹੁਤੇ ਲੋਕ ਹੁੰਦੇ ਨੇ, ਮੈਂ ਸਰ 100% ਐਗਰੀ ਕਰਦਾ ਪਾਕਿਸਤਾਨ, ਮੈਂ ਇਹੀ ਗੱਲ ਇਹ ਦੋਨੋਂ ਕੰਟਰੀਜ਼ ਲਈ ਕਹਿਣਾ, ਇੰਡੀਆ ਲਈ ਵੀ ਕਹਿਣਾ, ਪਾਕਿਸਤਾਨ ਲਈ ਵੀ ਕਹਿਣਾ, ਹਾਰਡਲੀ ਕੋਈ 0.112% ਲੋਕ ਹੁੰਦੇ ਨੇ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਵੀ ਐਸੀ ਖੁਰਾਫਾਤ ਕਰਦੇ ਨੇ, ਉਹੋ ਜਿਹੇ ਲੋਕ ਇੱਥੇ ਇੰਡੀਆ 'ਚ ਵੀ ਬੈਠੇ ਨੇ ਉਹ ਖੁਰਾਫਾਤ ਕਰਦੇ ਨੇ। ਆਈ ਵੈਰੀ ਵੈਲ ਨੋ ਦਿਸ, ਮੈਨੂੰ ਕਿਸੇ ਵੀ ਪਾਕਿਸਤਾਨੀ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਪਾਕਿਸਤਾਨ ਦੇ ਲੋਕ ਇਸ ਤਰ੍ਹਾਂ ਦੇ ਹੈਗੇ ਨੇ, ਕਿਉਂਕਿ ਮੇਰੀ ਆਪਣੀ ਇੰਟਰੈਕਸ਼ਨ ਬਹੁਤ ਸਾਰੇ ਲੋਕਾਂ ਦੇ ਨਾਲ ਹੈਗੀ ਹੈ, ਐਂਡ ਮੈਂ ਇੱਕ ਵਾਰੀ ਗੱਲ ਕਹਿਤੀ ਸੀ, ਮੈਂ ਕਿਹਾ ਮੈਂ ਤਾਂ ਕਿਸੇ ਪਾਕਿਸਤਾਨੀ ਨੂੰ ਜਾਣਦਾ ਨਹੀਂ ਜਿਹਨੇ ਕਿਸੇ ਦੀ ਚੀਟੀ ਵੀ ਮਾਰੀ ਹੋਏ, ਉਹ ਕਹਿੰਦੇ ਨਹੀਂ ਜੀ ਨਹੀਂ ਉਹ ਤਾਂ ਨੋਨ ਵੈਜ ਖਾ ਲੈਂਦੇ ਆ। ਸੋ ਮੇਰਾ ਮਕਸਦ ਇਹ ਸੀ ਕਹਿਣ ਦਾ ਕਿ ਵੈਰੀ ਹੰਬਲ, ਵੈਰੀ ਨਾਈਸ, ਬੜੇ ਅਦਬ ਨਾਲ ਸਾਰੇ ਗੱਲ ਕਰਦੇ ਨੇ, ਔਰ ਉਹ ਇੱਕ ਅੱਧੇ ਪਰਸੈਂਟ ਉੱਥੇ ਪਾਕਿਸਤਾਨ 'ਚ ਵੀ ਨੇ ਅਤੇ ਉਹ ਖੁਰਾਫਾਤੀ ਇੱਥੇ ਇੰਡੀਆ 'ਚ ਵੀ ਹੈਗੇ ਨੇ, ਔਰ ਉਹਦੇ ਜਿਹੜੇ ਇੱਕ ਅੱਧੇ ਪਰਸੈਂਟ ਦੇ ਨਾ ਥੋੜ੍ਹੀ ਜਿਹੇ ਬਹੁਤ ਘੱਟ ਲੋਕ ਇੱਥੇ ਵੀ ਆ ਗਏ ਨੇ, ਉਹ ਕਿਤੇ ਨਾ ਕਿਤੇ ਉਹਨਾਂ ਦਾ ਇੱਥੇ ਵੀ ਕੰਮ ਇਹੀ ਹੈ ਕਿ ਲੋਕਾਂ ਨੂੰ ਆਪਸ ਵਿੱਚ ਅਲੱਗ ਕਰਨਾ, ਲੋਕਾਂ ਨੂੰ ਆਪਸ ਦੇ ਵਿੱਚ ਤੋੜਨਾ, ਇਹੀ ਦੱਸੀ ਜਾਣਾ ਕਿ ਜੀ ਮੈਂ ਅੱਛਾ ਦੂਸਰੇ ਧਰਮ ਨੂੰ 24 ਘੰਟੇ ਕ੍ਰਿਟੀਸਾਈਜ਼ ਕਰੀ ਜਾਣਾ, ਦੂਸਰੇ ਦੇ ਬਾਰੇ ਪੁੱਛੀ ਜਾਣਾ, ਇਹ ਸਭ ਤੋਂ ਵੱਡੀ ਅਨਪੜ੍ਹਤਾ ਦੀ, ਜਾਹਿਲਤਾ ਦੀ ਇਹ ਨਿਸ਼ਾਨੀ ਹੈ ਜਦ ਦੂਸਰੇ ਨੂੰ ਤੁਸੀਂ ਕਿਸੇ ਦੇ ਆਈਡੈਂਟੀ 'ਤੇ ਕੋਈ ਵੀ ਤੁਸੀਂ ਸਵਾਲ ਖੜੇ ਕਰਦੇ ਹੋ, ਕੋਈ ਉਹਦੇ 'ਤੇ ਕਿੰਤੂ ਪਰੰਤੂ ਕਰਦੇ ਹੋ। ਕੋਈ ਜੇ ਕੋਈ ਬੰਦਾ ਇਹ ਕਹਿੰਦਾ ਜੀ ਕਿ ਪਾਕਿਸਤਾਨੀ ਲੋਕ ਇਸ ਤਰ੍ਹਾਂ ਦੇ, ਹੂ ਆਰ ਯੂ ਟੂ ਕੁਸ਼ਚਨ ਔਨ ਦੈਟ, ਐਂਡ ਯੂ ਡੋਂਟ ਈਵਨ ਨੋ ਹੂ ਆਰ ਪਾਕਿਸਤਾਨੀਜ਼, ਯੂ ਡੋਂਟ ਈਵਨ ਨੋ ਹੂ ਆਰ ਇੰਡੀਅਨਸ, ਯੂ ਡੋਂਟ ਈਵਨ ਨੋ ਹੂ ਆਰ ਮੁਸਲਿਮਸ। ਦੁਨੀਆਂ ਦੇ ਵਿੱਚ ਕਰੋੜਾਂ ਹੀ ਮੁਸਲਿਮਸ ਨੇ। ਅਸੀਂ ਤਾਂ ਸਰ ਸਟਰੋਂਗ ਓਬਜੈਕਸ਼ਨ ਉਠਾਉਂਦੇ ਹਾਂ ਅਲੀ ਸਾਹਿਬ ਕਿ ਆ ਜਿਹੜੀ ਇਹ ਵੀ ਲਾਈਨ ਲਿਖੀ ਜਾਂਦੀ ਹੈ ਨਾ ਕਿ ਜੀ ਅੱਛਾ ਰੈਡੀਕਲ ਇਸਲਾਮ, ਟਰੰਪ ਸਾਹਿਬ ਨੇ ਯੂਨਾਈਟਿਡ ਨੇਸ਼ਨ 'ਚ ਵੀ ਵਰਤਣਾ, ਸਭ ਜਗ੍ਹਾ ਵਰਤਣਾ। ਜ਼ਿਆਦਾ ਮੈਂ ਟਰੰਪ ਸਾਹਿਬ ਦਾ ਗੱਲ ਨਹੀਂ ਕਰ ਸਕਦਾ, ਲੇਕਿਨ ਇੰਨੀ ਕੁ ਗੱਲ ਕਹਾਂਗਾ ਕਿ ਇਸਲਾਮ ਕਹਿ ਲਓ ਜਾਂ ਰੈਡੀਕਲ ਕਹਿ ਲਓ, ਤੁਸੀਂ ਇੱਕ ਧਰਮ ਦੇ ਨਾਲ ਰੈਡੀਕਲ ਇਸਲਾਮ, ਇਹ ਹੋ ਗਿਆ ਉਹ ਹੋ ਗਿਆ, ਕਈ ਲੋਕ ਤਾਲੀਆਂ ਮਾਰ ਦਿੰਦੇ ਨੇ ਕਿ ਜੀ ਬਹੁਤ ਵਧੀਆ ਕਰਦੇ ਜੀ, ਜਦੋਂ ਤੁਸੀਂ ਕਰੋੜਾਂ ਲੋਕ ਜਿੱਥੇ ਹੋਣ ਉੱਥੇ ਹਾਫ ਪਰਸਨ ਜਾਂ ਬਹੁਤ ਘੱਟ ਲੋਕ, ਕੋਈ ਇੱਕਾ ਦੁੱਕਾ ਲੋਕ ਜੇ ਕੋਈ ਗਲਤ ਕੰਮ ਕਰ ਰਹੇ ਨੇ, ਕੋਈ ਕਿਸੇ ਧਰਮ ਦੇ ਨੇ, ਕੋਈ ਕਿਸੇ ਕੰਟਰੀ ਦੇ ਨੇ, ਯੂ ਕੈਨੋਟ ਜਨਰਲਾਈਜ਼ ਦਾ ਇੰਟਾਇਰ ਕਮਿਊਨਿਟੀ ਔਰ ਰਿਲੀਜਨ ਫੋਰ ਦੈਟ। ਸੋ ਉਹ ਤੇ ਅਨਪੜ੍ਹਤਾ ਹੁੰਦੀ, ਜਾਹਿਲਤਾ ਹੁੰਦੀ, ਔਰ ਦੂਸਰਾ ਇਹ ਕਿ ਦੂਸਰੇ ਤੇ ਕੁਸ਼ਚਨ ਕਰਨਾ, ਦੂਸਰੇ ਤੇ ਕੁਸ਼ਚਨ ਕਰਨਾ ਕਿ ਜੀ ਉਹ ਮੁਸਲਿਮ ਕਮਿਊਨਿਟੀ ਦੇ ਲੋਕ ਜਾਂ ਜੀ ਪਾਕਿਸਤਾਨੀ ਇੱਦਾਂ ਕਿਉਂ ਕਰਦੇ ਨੇ, ਹੂ ਆਰ ਯੂ ਟੂ ਕੁਸ਼ਚਨ। ਤੁਹਾਨੂੰ ਪਤਾ ਅਸੀਂ ਸਾਡੇ ਜਦੋਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਸਾਡੇ 4 ਦਿਨ ਸਾਡੇ ਇੱਕ ਸ਼ਬਦ ਚੱਲਦਾ ਹੈ 4 ਦਿਨ, ਔਰ 5ਵੇਂ ਦਿਨ ਜਿਹੜਾ ਉਹ ਇੱਕ ਡਿਫਰੈਂਟ ਅਸੀਂ ਜਿਹੜਾ ਤੁਹਾਡੇ ਲਈ ਮਿਊਜ਼ੀਕਲ ਪ੍ਰੋਗਰਾਮ ਜਿਹੜਾ ਪੇਸ਼ ਕਰਦੇ ਹਾਂ। ਮੈਂ ਫਰਾਈਡੇ ਦੀ ਗੱਲ ਕੱਲ੍ਹ ਕਰਾਂਗਾ, ਅੱਜ ਛੋਟੀ ਜਿਹੀ ਗੱਲ ਜਿਹੜੀ ਹੈ, ਜਿਹੜਾ ਸਾਡੇ ਰੋਜ਼ ਸ਼ਬਦ ਚੱਲਦਾ ਹੈ ਸਵੇਰੇ ਸਵੇਰੇ, ਕੀ ਸੁਣਦੇ ਹੋ ਤੁਸੀਂ ਜਦੋਂ ਸਾਡਾ ਪ੍ਰੋਗਰਾਮ ਸ਼ੁਰੂ ਹੁੰਦਾ ਰੋਜ਼, ਔਰ ਅੱਜ ਤੋਂ ਨਹੀਂ ਬਹੁਤ ਸਾਲਾਂ ਤੋਂ ਇਹੀ ਚੱਲ ਰਿਹਾ, ਸੇਮ ਥਿੰਗ, ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ। ਇਹਦਾ ਮਤਲਬ ਕੀ ਹੈ ਜੀ? ਇਹਦਾ ਮਤਲਬ ਕੀ ਹੈ? ਕਈ ਲੋਕ ਕਹਿੰਦੇ ਯਾਰ ਕੋਈ ਰਾਮ ਰਾਮ ਕਹਿੰਦਾ ਤੇ ਕੋਈ ਖੁਦਾ ਨੂੰ ਯਾਦ ਕਰਦਾ, ਰੋਜ਼ ਕਹਿੰਦੇ ਅਸੀਂ। ਉਸ ਤੋਂ ਬਾਅਦ ਅਗਲਾ ਕੀ ਹੈ? ਕੋਈ ਸੇਵੇ ਕੋ ਸਈਆਂ ਕੋਈ ਅਲਾਏ, ਕੋਈ ਉਹਨੂੰ ਅੱਲਾ ਕਹਿ ਕੇ ਉਹਦੀ ਖਿਦਮਤ ਦੇ ਵਿੱਚ ਹਾਜ਼ਰ ਹੁੰਦਾ ਹੈ, ਕੋਈ ਗੁਸਾਈ ਕਹਿ ਕੇ ਉਹਦੀ ਖਿਦਮਤ ਵਿੱਚ ਹਾਜ਼ਰ ਹੁੰਦਾ, ਠੀਕ ਹੈ ਜੀ? ਠੀਕ ਹੈ। ਉਸ ਤੋਂ ਇਲਾਵਾ ਅਸੀਂ ਕਹਿੰਦੇ ਹਾਂ ਜੀ ਕਿ ਕੋਈ ਨਾਵੇ ਤੀਰਥ ਕੋਈ ਹੱਜ ਜਾਵੇ, ਕਈ ਲੋਕ ਤੀਰਥ ਜਾਂਦੇ ਨੇ ਤੇ ਕਈ ਲੋਕ ਹੱਜ ਤੇ ਜਾਂਦੇ ਨੇ, ਠੀਕ ਹੈ। ਕੋਈ ਕਰੇ ਪੂਜਾ ਕੋਈ ਸਿਰ ਨਵਾਵੇ, ਕੋਈ ਪੂਜਾ ਕਰ ਰਿਹਾ ਹੈ ਆਪਣੇ ਤਰੀਕੇ ਦੇ ਨਾਲ, ਡਿਵੋਸ਼ਨਲ ਪੂਜਾ ਕਰ ਸਕਦਾ ਹੈ, ਕੋਈ ਮੂਰਤੀ ਪੂਜਾ ਕਰ ਸਕਦਾ ਹੈ, ਕੋਈ ਪੂਜਾ ਕਰ ਰਿਹਾ ਹੈ ਤੇ ਕੋਈ ਹੱਜ ਜਾ ਰਿਹਾ, ਠੀਕ ਹੈ ਜੀ। ਕੋਈ ਕਹਿੰਦੇ ਜੀ ਅਸੀਂ ਮੱਕਾ ਹੱਜ ਕਰਨ ਜਾ ਰਹੇ ਹਾਂ, ਠੀਕ ਹੈ। ਇਹ ਰੋਜ਼ ਸਾਡੇ ਤੁਸੀਂ ਇੱਥੇ ਇਹ ਰੋਜ਼ ਸੁਣਦੇ ਹੋ, ਕੋਈ ਪੜੇ ਬੀੜ ਕੋਈ ਕਥੈਬ। ਬੀੜ ਦਾ ਮਤਲਬ ਕੀ ਹੈ? ਕੋਈ ਵੇਦ ਪੜ੍ਹਦਾ, ਠੀਕ ਹੈ ਨੀ। ਕਈ ਲੋਕ ਵੇਦ ਪੜ੍ਹਦੇ ਨੇ ਤੇ ਕਈ ਲੋਕ ਕੁਰਾਨ ਪਾਕ ਪੜ੍ਹਦੇ ਨੇ, ਠੀਕ ਹੈ। ਸੋ ਚਾਹੇ ਕੋਈ ਵੇਦ ਪੜ੍ਹ ਰਿਹਾ ਚਾਹੇ ਕੋਈ ਕੁਰਾਨ ਪੜ੍ਹ ਰਿਹਾ, ਠੀਕ ਹੈ। ਕੋਈ ਉੱਠੇ ਕੋਈ ਉੜੇ ਨੀਲ ਕੋਈ ਸਫੇਦ, ਕਈ ਲੋਕ ਨੀਲੇ ਕੱਪੜੇ ਪਾ ਕੇ ਪਾਉਂਦੇ ਨੇ, ਕਈ ਲੋਕ ਸਫੇਦ ਕੱਪੜੇ ਪਾਉਂਦੇ ਨੇ, ਠੀਕ ਹੈ। ਕੋਈ ਕਹੇ ਤੁਰਕ ਕੋਈ ਕਹੇ ਹਿੰਦੂ, ਕੋਈ ਆਪਣੇ ਆਪ ਨੂੰ ਮੁਸਲਿਮ ਕਹਿ ਰਿਹਾ ਕੋਈ ਆਪਣੇ ਆਪ ਨੂੰ ਹਿੰਦੂ ਕਹਿ ਰਿਹਾ, ਠੀਕ ਹੈ ਜੀ। ਕੋਈ ਕੋਈ ਬਿਛਾਏ ਬਿਸਤ ਕੋਈ ਸਵਰਗਾਂ ਨੂੰ, ਕਈ ਲੋਕ ਕਹਿੰਦੇ ਕਿ ਜੀ ਅਸੀਂ ਜੰਨਤ ਦੇ ਵਿੱਚ ਜਾਣਾ ਹੈ ਤੇ ਕਈ ਲੋਕ ਕਹਿੰਦੇ ਜੀ ਅਸੀਂ ਸਵਰਗ ਦੇ ਵਿੱਚ ਜਾਣਾ, ਠੀਕ ਹੈ। ਇਹ ਰੋਜ਼ ਅਸੀਂ ਇਹ ਸ਼ਬਦ ਰੋਜ਼ਾਨਾ ਸਵੇਰੇ ਸਾਡੇ ਵਾਈ ਮੀਡੀਆ ਗਰੁੱਪ ਵੱਲੋਂ ਇੱਥੇ AM 770 ਤੇ ਰੋਜ਼ ਇਹੀ ਚੱਲਦਾ ਸੇਮ। ਇਹਦਾ ਮਤਲਬ ਕੀ ਹੈ? ਅਸੀਂ ਇਹ ਗੱਲ ਕਰਦੇ ਹਾਂ ਕਿ ਅਸੀਂ ਸਾਰਿਆਂ ਨੇ ਰਿਸਪੈਕਟ ਕਰਨੀ ਹੈ, ਬਸ ਅਸੀਂ ਸਾਰਿਆਂ ਨੇ ਰਿਸਪੈਕਟ ਕਰਨੀ ਹੈ। ਕੋਈ ਆਪਣੇ ਆਪ ਨੂੰ ਹਿੰਦੂ ਕਹਿ ਰਿਹਾ ਕੋਈ ਮੁਸਲਿਮ ਕਹਿ ਰਿਹਾ, ਕੋਈ ਹੱਜ ਜਾ ਰਿਹਾ ਤੇ ਕੋਈ ਤੀਰਥ ਕਰ ਰਿਹਾ, ਕੋਈ ਮੂਰਤੀ ਪੂਜਾ ਕਰ ਰਿਹਾ ਤੇ ਕੋਈ ਕਹਿੰਦਾ ਜੀ ਅਸੀਂ ਸਿਰ ਨਵਾ ਕੇ ਆਪਣੇ ਤਰੀਕੇ ਨਾਲ ਅਸੀਂ ਰੱਬ ਨੂੰ ਸਜਦਾ ਕਰ ਰਹੇ ਹਾਂ, ਠੀਕ ਹੈ। ਹਰੇਕ ਬੰਦਾ ਆਪਣੇ ਹਿਸਾਬ ਨਾਲ ਕਰ ਰਿਹਾ, ਕੋਈ ਬੋਲੇ ਰਾਮ ਰਾਮ ਕੋਈ ਕਹੇ ਖੁਦਾਏ, ਕੋਈ ਖੁਦਾ ਦੀ ਗੱਲ ਕਰਦਾ ਹੈ। ਮੈਨੂੰ ਕੋਈ ਵੀ ਕਾਲ ਕਰੇਗਾ ਮੇਰੀ ਜਿਸ ਲੈਂਗੁਏਜ, ਮੈਨੂੰ ਕੋਈ ਬੰਗਾਲੀ ਨਹੀਂ ਆਉਂਦੀ, ਮੈਨੂੰ ਜਿਸ ਲੈਂਗੁਏਜ ਉਹ ਸਵਾਲ ਕਰੇਗਾ ਮੈਂ ਉਸੇ ਲੈਂਗੁਏਜ ਚ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਹਿੰਦੀ, ਉਰਦੂ, ਇੰਗਲਿਸ਼, ਪੰਜਾਬੀ, ਇਹ ਚਾਰਾਂ ਚ ਥੋੜਾ ਬਹੁਤ ਮੈਂ ਗੱਲ ਕਰ ਸਕਦਾ। ਕੋਈ ਮੈਨੂੰ ਖੁਦਾ ਹਾਫਿਸ ਕਹੇਗਾ ਮੈਂ ਉਹਨੂੰ ਖੁਦਾ ਹਾਫਿਸ ਕਹਾਂਗਾ, ਮੈਂ ਨਹੀਂ ਉਹ ਮੈਨੂੰ ਕਹੇ ਜੀ ਖੁਦਾ ਹਾਫਿਸ ਅੱਲਾ ਰੱਖਾ ਤੇ ਮੈਂ ਕਹਾਂ ਜੀ ਸਤਿ ਸ਼੍ਰੀ ਅਕਾਲ ਜੀ, ਵਟ ਐਮ ਆਈ ਟਰਾਇੰਗ ਟੂ ਸ਼ੋ? ਆਈ ਥਿੰਕ ਇਟ, ਮੇਰੀ ਆਪਣੀ ਸੋਚ ਹੈ, ਮੈਂ ਸਾਰਿਆਂ ਲਈ ਨਹੀਂ ਲਾਗੂ ਕਰਨਾ ਚਾਹੁੰਦਾ, ਆਈ ਥਿੰਕ ਇਟ ਇਜ਼ ਰੂਡ। ਸੋ ਮੈਂ ਅਸੀਂ ਇਹ ਡੇ ਵਨ ਤੋਂ ਵਾਈ ਮੀਡੀਆ ਦੇ ਉੱਤੇ ਜਦੋਂ ਅਸੀਂ ਕਿਸੇ ਡਿਫਰੈਂਟ ਫ੍ਰੀਕੁਐਂਸੀ ਤੇ ਹੁੰਦੇ ਸੀਗੇ ਉੱਥੇ ਵੀ ਇਹੀ ਚੱਲਦਾ ਸੀਗਾ ਤੇ ਹੁਣ ਅਸੀਂ ਇੱਥੇ 770 ਤੇ ਇੰਨੇ ਸਾਲਾਂ ਤੋਂ ਤੁਸੀਂ ਇਹੀ ਸ਼ਬਦ ਸੁਣੋਗੇ ਰੋਜ਼ ਸਵੇਰੇ 4 ਦਿਨ, ਮੰਡੇ ਟੂ ਥਰਸਡੇ, 4 ਡੇਜ਼ ਇਹੀ ਹੁੰਦਾ। ਔਰ ਜਿਹੜਾ 5th ਡੇ ਅਸੀਂ ਨੁਸਰਤ ਸਾਹਿਬ, ਵੈਸੇ ਨੁਸਰਤ, ਮੈਂ ਇੰਟਰਸਟਿੰਗ ਚੀਜ਼ ਤੁਹਾਨੂੰ ਹੋਰ ਦੱਸ ਦੇਵਾਂ, ਮੈਂ ਖਾਸ ਨੁਸਰਤ ਸਾਹਿਬ ਦਾ ਕਿਉਂ ਚੁਣਿਆ ਇੰਨੇ ਸਾਲਾਂ ਤੋਂ ਇਹ ਚੱਲ ਰਿਹਾ ਕਿ ਵਹੀ ਖੁਦਾ ਹੈ ਉਹ ਜਿਹੜੀ ਗੱਲ ਕਰਦੇ ਨਾ, ਕੋਈ ਤਾਂ ਹੈ ਨਿਜ਼ਾਮ ਹਸਤੀ ਜੋ ਚਲਾ ਰਿਹਾ ਹੈ, ਔਰ ਨੁਸਰਤ ਸਾਹਿਬ ਦਾ ਹੀ ਉਹ ਕਿਉਂ ਚਲਾਉਂਦੇ ਹਰ ਫਰਾਈਡੇ, ਉਹਦਾ ਕਾਰਨ ਇੱਕ ਤੇ, ਅੱਛਾ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ ਨੁਸਰਤ ਸਾਹਿਬ ਨੇ ਵੀ ਇਹ ਸ਼ਬਦ ਪੜਿਆ। ਨੁਸਰਤ ਸਾਹਿਬ, ਦੇਖੋ ਜਿਹੜਾ ਬੰਦਾ ਆਰਟਿਸਟ ਹੁੰਦਾ, ਜਿਹੜਾ ਬੰਦਾ ਸਪੋਰਟਸ ਪਰਸਨ ਹੈ, ਜਿਹੜਾ ਬੰਦਾ ਜਰਨਲਿਸਟ ਹੈ, ਟਰੂ ਜਰਨਲਿਸਟ ਹੈ, ਬਾਕੀ ਉਹ ਕਈ ਕਹਿੰਦੇ ਜੀ ਉਹ ਬਾਇਸਡ ਹੈ ਜੀ, ਉਹ ਫਿਰ ਜਿਹੜਾ ਬਾਇਸ ਹੋ ਗਿਆ ਫਿਰ ਜਰਨਲਿਸਟ ਨਹੀਂ ਹੈ। ਅੱਛਾ, ਜਿਹੜਾ ਬੰਦਾ ਜਰਨਲਿਸਟ ਹੈ, ਜਿਹੜਾ ਆਰਟਿਸਟ ਹੈ, ਜਿਹੜਾ ਸਪੋਰਟਸ ਪਰਸਨ ਹੈ, ਉਹਦੇ ਲਈ ਇਹ ਸਾਰੀਆਂ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਕਿ ਜੀ ਤੁਸੀਂ ਕਿਹੜੀ ਕੰਟਰੀ ਦੇ ਹੋ ਕਿਹੜੇ, ਉਹ ਲੋਕਾਂ ਨੂੰ ਜੋੜਨ ਦੀ ਗੱਲ ਕਰੇਗਾ। ਨੁਸਰਤ ਸਾਹਿਬ ਨੇ ਵੀ ਇਹ ਸ਼ਬਦ ਗਾਇਆ ਬਾਈ ਦੇਵੇ, ਇਹ ਵੀ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਕੋਈ ਬੋਲੇ ਰਾਮ ਰਾਮ ਹੈ ਨਾ, ਇਹ ਨੁਸਰਤ ਸਾਹਿਬ ਨੇ ਵੀ ਗਾਇਆ ਵੈਸੇ। ਅੱਛਾ, ਇਹ ਨਹੀਂ ਅਸੀਂ ਨੁਸਰਤ ਸਾਹਿਬ ਦਾ ਜਿਹੜਾ ਕਰਦੇ ਹਾਂ ਕਿ ਕੋਈ ਤਾਂ ਹੈ ਚਲਾ ਰਿਹਾ ਜੋ ਨਿਜ਼ਾਮ ਹਸਤੀ, ਉਹਦੇ ਵਿੱਚ ਉਹ ਵੀ ਅਸੀਂ ਉਹਨੂੰ ਕਿਸੇ ਪਰਟੀਕੁਲਰ ਰਿਲੀਜਨ ਦੇ ਨਾਲ ਨਹੀਂ ਜੋੜੇ। ਜਦੋਂ ਕਹਿੰਦੇ ਵਹੀ ਖੁਦਾ ਹੈ, ਉਹ ਖੁਦਾ ਦਾ ਮਤਲਬ ਉਹ ਨਹੀਂ ਹੈ ਕਿ ਜੀ ਖੁਦਾ ਨੂੰ ਅਸੀਂ ਕੋਈ ਮੁਸਲਿਮ ਰਿਲੀਜਨ ਨੂੰ ਕੋਈ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਐਸਾ ਕੁਛ ਨਹੀਂ ਹੈ। ਮੈਂ ਪੋਲੀਟੀਕਲ ਪੈਂਡਰਿੰਗ ਦੇ ਜੇ ਖਿਲਾਫ ਹਾਂ ਤੇ ਮੈਂ ਜਰਨਲਿਜ਼ਮ ਦੇ ਵਿੱਚ ਵੀ ਖਿਲਾਫ ਹਾਂ ਇਹਦੇ, ਕਿਸੇ ਨੂੰ ਖੁਸ਼ ਕਰਨ ਲਈ। ਵੀ ਵਿਲ ਨਾਟ ਸੇ ਥਿੰਗਸ ਟੂ ਪਲੀਜ਼ ਐਨੀਬਡੀ, ਨਾਟ ਐਟ ਆਲ ਸਰ। ਸਾਡਾ ਬਥੇਰੇ ਮੀਡੀਆ ਬੰਦ ਹੋਏ ਨੇ, ਸਾਡਾ ਵੀ ਬੰਦ ਹੋਏ ਚੱਲੇ, ਪਰਮਾਤਮਾ ਦੀ ਮਿਹਰ ਹੈ, ਤੁਹਾਡੇ ਸਾਰਿਆਂ ਦਾ ਪਿਆਰ ਹੈ, ਲੇਕਿਨ ਜਿੰਨੀ ਦੇਰ ਕਿਸੇ ਵੀ ਪਲੇਟਫਾਰਮ ਤੇ ਬੋਲਾਂਗੇ, ਹਾਂ ਸਾਜਿਸ਼ਾਂ ਚੱਲਦੀਆਂ ਰਹਿਣਗੀਆਂ। ਇੱਕ ਨਾ ਇੰਡੀਆ ਦੇ ਟਾਈਮਸ ਆਫ ਇੰਡੀਆ ਔਰ ਪਾਕਿਸਤਾਨ ਦੇ ਜੀਓ ਗਰੁੱਪ ਨੇ ਸ਼ੁਰੂ ਕੀਤਾ ਸੀ ਅਮਨ ਕੀ ਆਸ਼ਾ। ਤੁਹਾਨੂੰ ਪਤਾ ਕੌਣ ਸੁਣਨਾ ਚਾਹੁੰਦਾ ਜੀ? ਜਿਹੜੀ ਗੱਲ ਕੋਈ ਅਮਨ ਦੀ ਕਰੇ, ਲੋਕਾਂ ਨੂੰ ਜੋੜਨ ਦੀ ਗੱਲ ਕਰੇ, ਉਹਦੇ 100 ਖਿਲਾਫ ਹੋ ਜਾਂਦੇ ਨੇ, ਉਹਨਾਂ ਨੂੰ ਦੇਸ਼ ਦਾ ਗੱਦਾਰ, ਦੁਸ਼ਮਣ, ਇਹ ਤੇ ਜੀ ਖਿਲਾਫ ਨੇ, ਧਰਮ ਦੇ ਖਿਲਾਫ ਨੇ। ਅੱਜ ਉਹ ਅਮਨ ਕੀ ਆਸ਼ਾ ਕਿੱਥੇ ਗਈ? ਜਿਹਨਾਂ ਲੋਕਾਂ ਨੇ ਉਹਨੂੰ ਅਮਨ ਦਾ ਤਮਾਸ਼ਾ ਬਣਾਤਾ ਸੀ, ਉਹਨਾਂ ਲੋਕਾਂ ਦੀ ਜਿੱਤ ਹੋ ਗਈ, ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਹੈ। ਜਿਹੜਾ ਕੋਈ ਮੀਡੀਆ ਅਮਨ ਕੀ ਆਸ਼ਾ ਦੀ ਗੱਲ ਕਰਦਾ ਸੀਗਾ, ਜੋ ਮੈਂ ਉਹਨਾਂ ਦਾ ਦੇਖ ਰਿਹਾ ਸੀ ਕਿ ਉਹਨਾਂ ਦੀ ਵੈਬਸਾਈਟ ਹੀ ਬੰਦ ਕਰਤੀ ਉਹਨਾਂ ਨੇ, ਉਹ ਜਿਹੜੀ ਇੰਡੀਆ ਔਰ ਪਾਕਿਸਤਾਨ ਉਹ ਹੋਇਆ ਕਰਦੇ ਹੋਣਗੇ ਜੀ। ਕਹਿੰਦੇ ਉਹ ਤੁਹਾਨੂੰ ਯਾਦ ਹੈ ਕਿ ਕਿਸੇ ਦੌਰ ਦੇ ਵਿੱਚ ਬੜੇ ਸਾਰੇ ਜਰਨਲਿਸਟ ਸਾਰੇ ਇਕੱਠੇ ਹੋ ਕੇ ਇੰਡੀਆ ਪਾਕਿਸਤਾਨ ਦੀ ਬਾਰਡਰ ਤੇ ਜਾ ਕੇ ਮੋਮਬੱਤੀਆਂ ਚਲਾਇਆ ਕਰਦੇ ਸੀਗੇ ਕਿ ਜੀ ਇੰਡੀਆ ਪਾਕਿਸਤਾਨ ਦੇ ਵਿੱਚ ਵਧੀਆ ਹੋਵੇ, ਲੇਕਿਨ ਮਾਹੌਲ ਐਸਾ ਬਣਾ ਦਿੱਤਾ ਗਿਆ ਹੈ ਕਿ ਲੋਕ ਜਿਹੜੀ ਅਮਨ ਦੀ ਆਸ਼ਾ ਦੀ ਗੱਲ ਕਰਦੇ ਸੀ ਉਹਨਾਂ ਨੂੰ ਵੀ ਜੀ ਇਹ ਐਂਟੀ ਪਾਕਿਸਤਾਨ ਨੇ, ਪਾਕਿਸਤਾਨ ਕੇ ਗੱਦਾਰ ਹੈ, ਇੰਡੀਆ ਸਾਈਡ ਤੇ ਇਹ ਪਾਕਿਸਤਾਨ ਚਲੇ ਜਾਓ ਜੇ ਤੁਸੀਂ ਇਹੋ ਜਿਹੀ ਸ਼ਾਂਤੀ ਦੀ ਗੱਲ ਕਰਨੀ ਹੈ। ਮਾਹੌਲ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਕਿ ਅਮਨ ਦੀ ਆਸ਼ਾ ਕਰਨ ਵਾਲਿਆਂ ਦੀ ਗੱਲ ਹੀ ਖਤਮ ਹੈ। ਐਨੀਵੇਜ਼ ਕੋਸ਼ਿਸ਼ ਜ਼ਰੂਰ ਕਰੀਏ ਕਿ ਇਹ ਸਾਰੀਆਂ ਚੀਜ਼ਾਂ ਅਸੀਂ ਗੱਲ ਕਰਦੇ ਰਹੀਏ, ਔਰ ਹਰੇਕ ਧਰਮ ਦੀ ਰੋਜ਼ ਸਵੇਰੇ ਜਿਹੜਾ ਤੁਸੀਂ ਸ਼ਬਦ ਸੁਣਦੇ ਹੋ ਆਈ ਮੀਡੀਆ 'ਤੇ ਉਹੀ ਆ ਕਿ ਡਜ਼ਨਟ ਮੈਟਰ ਕੋਈ ਕੁਛ ਵੀ ਕਰ ਰਿਹਾ, ਕੋਈ ਨੀਲੇ ਕੱਪੜੇ ਪਾ ਰਿਹਾ, ਕੋਈ ਚਿੱਟੇ ਪਾ ਰਿਹਾ, ਕੋਈ ਹਜ ਜਾ ਰਿਹਾ, ਕੋਈ ਕਹਿੰਦਾ ਜੀ ਅਸੀਂ ਤੇ ਜੀ ਤੀਰਥ ਜਾਂਦੇ ਹਾਂ, ਕੋਈ ਵੇਦ ਪੜ੍ਹ ਰਿਹਾ ਤੇ ਕੋਈ ਕੁਰਾਨ ਪੜ੍ਹ ਰਿਹਾ, ਕੋਈ ਕੁਛ ਪੜ੍ਹ ਰਿਹਾ, ਔਰ ਇਹ ਸਾਡੀ ਗੁਰਬਾਣੀ ਦਾ ਮੈਂ ਤੁਹਾਨੂੰ ਸ਼ਬਦ ਸੁਣਾਇਆ। ਇਹ ਜਿਹੜੀ ਗੱਲ ਹੈ ਅਸੀਂ ਦਮ ਭਰਦੇ ਹਾਂ, ਅਸੀਂ ਦਮ ਭਰਦੇ ਹਾਂ ਕਿ ਜੀ ਅਸੀਂ ਸਿੱਖ ਹੈਗੇ ਹਾਂ, ਠੀਕ ਹੈ ਜੀ, ਅਸੀਂ ਦਮ ਭਰਦੇ ਹਾਂ ਸਿੱਖਾਂ, ਵੀ ਸ਼ੁੱਡ ਨਾਟ ਕੁਸ਼ਚਨ ਐਨੀ ਬਡੀ, ਵੀ ਸ਼ੁੱਡ ਨਾਟ ਕੁਸ਼ਚਨ ਐਨੀ ਬਡੀ ਪ੍ਰੈਕਟਿਸ। ਸਾਡਾ ਜ਼ੋਰ ਹੀ ਇਸ ਗੱਲ 'ਤੇ ਲੱਗਾ ਹੋਇਆ ਆਪਣੇ ਆਪ ਨੂੰ ਵੱਖਰਾ ਦਿਖਾਉਣ 'ਤੇ ਕਿ ਅਸੀਂ ਵੱਖਰੇ ਹਾਂ। ਨੋ, ਗੁਰੂ ਨਾਨਕ ਦੇਵ ਜੀ ਜਸਟ ਗੇਵ ਦਾ ਮੈਸੇਜ ਆਫ ਪੀਸ, ਬ੍ਰਦਰਹੁੱਡ, ਉਹਨਾਂ ਨੇ ਸ਼ਾਂਤੀ ਦਾ, ਪਿਆਰ ਦਾ ਅਤੇ ਬ੍ਰਦਰਹੁੱਡ ਦਾ ਹੀ ਸੰਦੇਸ਼ ਦਿੱਤਾ। ਤੀਸਰੀ ਉਹਨਾਂ ਨੇ ਗੱਲ ਕੋਈ ਨਹੀਂ ਕੀਤੀ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਇਓ। ਦੈਟ ਇਜ਼ ਵਾਈ ਫੋਰ ਮੀ ਵੈਨ ਆਈ ਆਸਕਡ ਅ ਕੁਐਸਚਨ ਵਨ ਡੇ ਕਿ ਜੀ ਸਭ ਤੋਂ ਜ਼ਿਆਦਾ ਪਾਵਰਫੁਲ ਚੀਜ਼ ਕੀ ਹੈ, ਅਤੇ ਵੈਨ ਮਾਈ ਆਂਸਰ ਵਾਜ ਕਲੀਅਰ, ਕਲੈਰਿਟੀ ਥੋਟ ਬੜੀ ਜ਼ਰੂਰੀ ਹੈ ਕਿ ਯੈਸ ਇਟ ਇਜ਼ ਲਵ, ਉਸ ਤੋਂ ਬੜੀ ਕੋਈ ਪਾਵਰਫੁਲ ਚੀਜ਼ ਨਹੀਂ ਹੈ। ਹਾਂਜੀ, ਮੈਨੂੰ ਇਸ਼ਾਰਾ ਹੋ ਰਿਹਾ ਜੀ ਅਗਲੀ ਕਾਲ ਵੱਲ ਵਧਣ ਦਾ। ਤੇਜਿੰਦਰ ਜੀ ਤੁਸੀਂ ਆਉਂਦੇ ਰਹੋ ਜੀ, ਤੇਜਿੰਦਰ ਜੀ ਤੁਸੀਂ, ਫਿਰ ਸਹੀ ਸਾਹਿਬ, ਫਿਰ ਗੁਰਦੀਪ ਸਿੰਘ ਜੀ। ਹਾਂਜੀ, ਗੋ ਅਹੈਡ ਤੇਜਿੰਦਰ ਜੀ।
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਲੰਬਾ ਚਲਾ ਗਿਆ। ਇੱਕ ਮੈਂ ਗੱਲ ਕਰਨੀ ਆ ਸਿਟੀਜ਼ਨਸ਼ਿਪ ਦੇ ਵਿੱਚ, ਚਲੋ ਗੱਲ ਚੱਲ ਰਹੀ ਹੈਗੀ ਹੈ, ਤੇ ਮੈਂ ਆਈ ਥਿੰਕ ਕੁਝ ਮਿਸਅੰਡਰਸਟੈਂਡਿੰਗ ਚੱਲੀ ਆ ਰਹੀ ਹੈ ਨਾ, ਵੀ ਰਿਫਿਊਜੀ ਸਟੇਟਸ ਜਾਂ ਰਿਫਿਊਜੀ ਐਂਟਰ ਕਰਨਾ ਉਹ ਡਿਫਰੈਂਟ ਚੀਜ਼ ਆ, ਇਟਸ ਇਸ ਜਸਟ ਪਾਰਟ ਟੂ ਸਿਟੀਜ਼ਨਸ਼ਿਪ, ਦੇਰ ਇਜ਼ ਨੋ, ਇਹਨਾਂ ਦੇ ਕੋਈ ਕੋਰਲੇਸ਼ਨ ਤਾਂ ਹੈ ਹੀ ਨਹੀਂ ਹੈਗੀ, ਇਟ ਇਜ਼ ਟੋਟਲੀ ਡਿਫਰੈਂਟ ਹੈਗਾ, ਇਟਸ ਅ ਪਾਰਟ ਟੂ ਸਿਟੀਜ਼ਨਸ਼ਿਪ। ਜਿਹੜੇ ਹੁਣ ਗੱਲ ਜਿੱਦਾਂ ਰਿਫਿਊਜੀ ਦੀ ਗੱਲ ਕੀਤੀ, ਹੁਣ ਮੁੰਬਈ ਮਹਾਰਾਸ਼ਟਰ ਦੇ ਵਿੱਚ ਕਿੱਡੀ ਵੱਡੀ ਬਲੋਚ ਕਮਿਊਨਿਟੀ ਉੱਥੇ ਬੈਠੀ ਹੈਗੀ ਜਿਹੜੇ ਐਜ ਰਿਫਿਊਜੀ ਆਈ ਹੋਈ ਨੇ ਜੀ ਉੱਥੇ, ਅਗਰ ਮੈਨੂੰ ਲੱਗਦਾ ਕਿਸੇ ਨੇ ਕਦੀ ਗੱਲ ਹੀ ਨਹੀਂ ਕੀਤੀ ਸ਼ਾਇਦ ਉਹਦਾ, ਤੁਸੀਂ ਉਸ ਬਾਰੇ ਤੁਸੀਂ ਆਪਣਾ ਕਲੈਰੀਫਾਈ ਕਰਕੇ ਤੁਸੀਂ ਉਹਨੂੰ ਫਿਗਰ ਲਿਆ ਕੇ ਦਿਓ ਜੀ ਉਹਨਾਂ ਨੂੰ, ਕਿੱਡੀ ਵੱਡੀ ਬਲੋਚ ਕਮਿਊਨਿਟੀ ਉੱਥੇ ਬੈਠੀ ਜਿਹੜੀ ਪਾਕਿਸਤਾਨ ਤੋਂ ਆ ਕੇ ਉੱਥੇ ਬੈਠੀ ਹੈਗੀ ਮੁੰਬਈ ਮਹਾਰਾਸ਼ਟਰ ਦੇ ਵਿੱਚ। ਉਸ ਤੋਂ ਬਾਅਦ ਦਿੱਲੀ ਦੇ ਵਿੱਚ ਤਾਂ ਪੂਰਾ ਇੱਕ ਅਫਗਾਨ ਬਾਜ਼ਾਰ ਬਣ ਚੁੱਕਿਆ ਹੈਗਾ, ਜਿਹੜੇ ਅਫਗਾਨਿਸਤਾਨ ਤੋਂ ਰਿਫਿਊਜੀ ਆ ਕੇ ਉੱਥੇ ਬੈਠੇ ਹੋਏ ਨੇ, ਪੂਰਾ ਅਫਗਾਨ ਬਾਜ਼ਾਰ ਉੱਥੇ, ਪੂਰਾ ਇੱਕ ਸੋਸਾਇਟੀ ਅਫਗਾਨੀਆਂ ਦੀ ਬਣ ਗਈ ਹੈ। ਰੋਹਿੰਗਿਆ ਦਾ ਤੁਸੀਂ ਨਾਮ ਲੈ ਹੀ ਦਿੱਤਾ ਹੈਗਾ ਜੀ। ਉਸ ਤੋਂ ਬਾਅਦ ਆਲਮੋਸਟ ਅੱਧਾ ਤਿੱਬਤ ਜਿਹੜਾ ਹੈਗਾ, ਤਿੱਬਤ ਦੀ ਅੱਧੀ ਪਾਪੂਲੇਸ਼ਨ ਇੰਡੀਆ ਦੇ ਵਿੱਚ ਹੈਗੀ ਹੈ, ਸੋ ਉਹਦਾ ਰਿਫਿਊਜੀ ਸਟੇਟਸ ਉਹ ਤਾਂ ਆ ਹੀ ਰਹੇ ਨੇ, ਉਹ ਹੁਣ ਵੀ ਆ ਰਹੇ ਆ, ਗਾਂ ਵੀ ਆ ਰਹੇ ਆ, ਗਾਂ ਆ ਕੇ ਬਹਿਣਗੇ, ਉਹਨਾਂ ਨੂੰ ਏਦਾਂ ਥੋੜ੍ਹਾ ਕਿ ਉਹਨਾਂ ਨੂੰ ਕੋਈ ਮਨਾ ਨਹੀਂ ਕਰ ਰਹੇ ਹੈਗੇ, ਮਨਾ ਕਰ ਰਹੇ ਆ ਵੀ ਉੱਥੋਂ ਆ ਨਹੀਂ ਸਕਦੇ, ਇਸ ਜਿਸ ਪਾਰਟ ਟੂ ਸਿਟੀਜ਼ਨਸ਼ਿਪ। ਪਾਰਟ ਟੂ ਸਿਟੀਜ਼ਨਸ਼ਿਪ ਰਹਿ ਕੇ ਉਹਨਾਂ ਨੇ ਇਹਨਾਂ ਕਮਿਊਨਿਟੀ ਵਾਸਤੇ ਉਹਨਾਂ ਨੇ ਈਜ਼ੀ ਕਰ ਦਿੱਤਾ ਹੈਗਾ, ਉਹ ਦੂਜਿਆਂ ਵਾਸਤੇ 15 ਸਾਲ ਦੀ ਸਟੇਟ ਹੈਗਾ ਉਹਨਾਂ ਵਾਸਤੇ, ਇਹ ਨਹੀਂ ਕਿ ਉਹਨਾਂ ਵਾਸਤੇ ਬੰਦ ਹੋ ਗਿਆ, ਉਹਨਾਂ ਵਾਸਤੇ ਉਹ ਸੇਮ ਉਹੀ ਸੇਮ ਪੁਰਾਣਾ ਸਿਸਟਮ ਚੱਲ ਰਿਹਾ ਹੈਗਾ, ਇਹਨਾਂ ਦਾ ਐਕਸਪੈਂਡ ਕਰ ਦਿੱਤਾ ਹੈਗਾ, ਬਿਕੋਜ਼ ਦੇ ਕਾਂਟ ਗੋ ਬੈਕ। ਬਾਕੀ ਰਹੀ ਵਾਇਲੈਂਸ ਦੀ ਗੱਲ ਕੀਤੀ ਤੁਸੀਂ, ਤਾਲਿਬਾਨ ਨੇ ਮੁਸਲਮਾਨ ਦੇ, ਸਰ ਉਹ ਪੋਲੀਟੀਕਲ, ਉਹ ਇਟਸ ਨੋਟ ਏ ਰਿਲੀਜੀਅਸ ਡਿਸਕ੍ਰਿਮੀਨੇਸ਼ਨ, ਰਿਲੀਜਨ ਦੇ ਬੇਸ ਤੇ ਉੱਥੇ ਮਾਰਗੋਟਾਈ ਨਹੀਂ ਹੋਈ, ਉਹ ਪਾਵਰ ਦੇ ਚੱਕਰ ਦੇ ਵਿੱਚ ਉਹਨਾਂ ਦੀ ਜੋ ਵੀ ਜਾਨਾਂ ਗਈਆਂ ਨੇ ਜਾਂ ਪਾਵਰ ਦੇ ਕੰਟਰੋਲ ਦੇ ਚੱਕਰ ਵਿੱਚ, ਦੈਟਸ ਅ ਟੋਟਲੀ ਡਿਫਰੈਂਟ ਐਸਪੈਕਟ, ਉਹ ਦੋਨੋਂ ਬੰਨੇ ਹੀ ਚੱਲਦਾ ਹੈਗਾ। ਸੋ ਪਹਿਲੇ ਜਦੋਂ ਦੂਜੇ ਬੰਨੇ ਸੀਗੇ ਮੁਜਾਹਿਦੀਨ ਸੀਗੇ, ਪਹਿਲੇ ਉਹ ਕਰ ਰਹੇ ਸੀਗੇ, ਮੁਜਾਹਿਦ ਇਹ ਪਾਵਰਫੁਲ ਹੋ ਗਏ ਤੇ ਇਹਨਾਂ ਨੇ ਉਹਨਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ, ਸੋ ਦੈਟਸ ਅ ਕੰਟਰੋਲ ਆਫ ਕੰਟਰੀ, ਕੰਟਰੋਲ ਆਫ ਪਾਵਰ, ਉਹ ਦੋਨੋਂ ਟੋਟਲੀ ਡਿਫਰੈਂਟ ਐਸਪੈਕਟ ਹੈਗੇ ਨੇ। ਇਹ ਰਿਲੀਜੀਅਨ ਦੇ ਬੇਸ ਦੇ ਉੱਪਰ ਜੇਕਰ ਡਿਸਕ੍ਰਿਮੀਨੇਸ਼ਨ ਹੁੰਦੀ ਹੈਗੀ ਆ, ਉਹਦੇ ਬੇਸ ਦੇ ਉੱਪਰ ਹੈਗਾ। ਤੁਸੀਂ ਹੁਣ ਇੱਕ ਭਾਈ ਸਾਹਿਬ ਆਏ ਸੀ ਕਿ ਕਹਿੰਦੇ ਹਾਂਜੀ ਇੰਡੀਆ ਵਿੱਚ ਪਾਵਰਫੁਲ ਹੈਗਾ, ਉਹ ਚਾਈਨਾ ਦੇ ਮੁਸਲਮਾਨ ਰੱਖ ਲਵੇ, ਬਰਮਾ ਦੇ ਮੁਸਲਮਾਨ ਰੱਖ ਲਵੇ, ਸਰ ਚਾਈਨਾ ਦਾ ਤੇ ਪਾਕਿਸਤਾਨ ਦਾ ਇੰਨਾ ਕਲੋਜ਼ ਫਰੈਂਡ ਹੈਗਾ, ਇਹੀ ਉਹਨਾਂ ਤੇ ਅਹਿਸਾਨ ਕਰ ਦੇਣ, ਨਾਲੇ ਉਹ ਮੁਸਲਮਾਨਾਂ ਨੂੰ ਉਹਨਾਂ ਨੂੰ ਲੈ ਲੈ, ਨਾਲੇ ਚਾਈਨਾ ਸੁਖੀ, ਨਾਲੇ ਇਹ ਵੀ ਸੁਖੀ, ਉਹਨਾਂ ਮੁਸਲਮਾਨ ਉਹਨਾਂ ਦੀ ਮੁਸਲਮਾਨ ਦੇ ਰਾਈਟਸ ਵੀ ਵੱਧ ਜਾਣਗੇ, ਉਹ ਚਾਈਨਾ ਵੀ ਖੁਸ਼ ਹੋ ਜਾਏਗਾ। ਸੋ ਇਹ ਕਿਉਂ ਨਹੀਂ ਰੱਖ ਸਕਦੇ ਇਹ, ਕਿਉਂ ਨਹੀਂ ਕਰ ਸਕਦੇ ਇਹ, ਇਸ ਕਿਹੜਾ ਬਹੁਤ ਵੱਡੀ ਪਾਪੂਲੇਸ਼ਨ ਹੈਗੀ ਲੈ ਕੇ ਇੱਧਰ ਲਿਆਉਣ। ਅਫਗਾਨਿਸਤਾਨ ਦੇ ਕਿੰਨੇ ਅਫਗਾਨ ਰਿਫਿਊਜੀ ਪਾਕਿਸਤਾਨ 'ਚ ਬੈਠੇ ਨੇ, ਕਿੰਨੇ ਉਹਨਾਂ ਨੇ ਸਿਟੀਜ਼ਨਸ਼ਿਪ ਦਿੱਤੀ ਹੈ, ਕਰਾਚੀ 'ਚ ਕਿੰਨੇ ਬੰਗਾਲੀ ਕਮਿਊਨਿਟੀ ਜਿਹੜੀ ਹੈਗੀ ਹੈ 1947 ਦੀ ਜਿਹੜੀ ਉੱਧਰੋਂ ਇੱਧਰ ਆ ਗਈ ਸੀ, ਵੀ ਅਸੀਂ ਅਸੀਂ ਇੱਧਰ ਲੈ ਰਹਿਣਾ ਹੈਗਾ, ਉਹਨਾਂ ਨੂੰ ਅੱਜ ਤੱਕ ਤਾਂ ਇਹਨਾਂ ਨੇ ਰੈਜੀਡੈਂਸੀ ਦਿੱਤੀ ਨਹੀਂ ਹੈਗੀ ਜੀ, 72 ਸਾਲ ਹੋ ਗਏ ਨੇ। ਸੋ ਉਹ ਤਾਂ ਮੁਸਲਮਾਨ ਹੀ ਨੇ, ਸੋ ਜਸਟ ਕੁਐਸਚਨ। ਬਾਕੀ ਰਹੀ ਹੁਣ US ਦੀ ਗੱਲ, ਸਰ ਕਿੰਨੇ ਇਲੀਗਲ ਇਮੀਗ੍ਰੈਂਟਸ ਦੀ ਕਿੰਨੀ ਡਿਪੋਰਟੇਸ਼ਨ ਹੋ ਰਹੀ ਹੈ ਕੰਟੀਨਿਊਸਲੀ US ਤੋਂ। ਸੈਕੰਡਲੀ US ਬਾਰਡਰ ਤੇ ਜਦੋਂ ਸਾਊਥ ਅਮਰੀਕਾ ਤੋਂ ਰਿਫਿਊਜੀ ਆ ਰਹੇ ਸੀਗੇ ਗਰੀਬੀ ਦੇ, ਉਹ ਵੀ ਤਾਂ ਹਿਊਮਨ ਹੀ ਸੀ, ਉਹਨਾਂ ਨੇ ਰੋਕਣ ਵਾਸਤੇ ਆਰਮੀ ਲਗਾ ਦਿੱਤੀ, ਕੈਂਪਸ ਬਣਾਏ ਨੇ, ਬੱਚਿਆਂ ਨੂੰ ਅਲੱਗ ਕਰਤਾ, ਪੇਰੈਂਟਸ ਨੂੰ ਅਲੱਗ ਕਰਤਾ। ਹੁਣ ਜਿਹਨਾਂ ਨੇ ਡਿਪੋਰਟ ਕੀਤੇ ਹੈਗੇ ਨੇ ਮੈਕਸੀਮਮ, ਕਿੰਨੀਆਂ ਫੈਮਲੀਆਂ ਨੇ ਬੱਚੇ ਪਿੱਛੇ ਰਹਿ ਗਏ, ਪੇਰੈਂਟਸ ਉਧਰ ਡਿਵੈਲਪ ਪਿੱਛੇ ਵਾਪਸ ਭੇਜ ਦਿੱਤੇ, ਫੈਮਲੀਆਂ ਸੈਪਰੇਟ ਕਰ ਦਿੱਤੀਆਂ। ਸੋ ਇਹ ਗੱਲਾਂ ਦੇ ਵਿੱਚ ਤਾਂ ਸਭ ਆਪਣੀ ਆਪਣੀ ਗੇਮ ਖੇਡ ਰਹੇ ਹੈਗੇ ਆ। ਕੰਟਰੀ ਸ਼ੁੱਡ ਡੂ ਇਟ ਇਜ਼ ਗੁੱਡ ਫੋਰ ਦੈਮ, ਉਹ ਜੋ ਇੰਡੀਆ ਵਾਸਤੇ ਚੰਗਾ ਉਹ ਆਪਣਾ ਉਹ ਕਰਨ। ਇਸ ਅਮੈਂਡਮੈਂਟ ਟੂ ਦਾ ਪਾਸ ਟੂ ਸਿਟੀਜ਼ਨਸ਼ਿਪ, ਰਿਫਿਊਜੀ ਤਾਂ ਕੰਟੀਨਿਊਸਲੀ ਆ ਹੀ ਰਹੇ ਨੇ, ਉਹਨਾਂ ਨੂੰ ਉਹ ਕੋਈ ਕੋਈ ਨਹੀਂ ਹੈਗਾ, ਉਹ ਸਾਰੇ ਉੱਥੇ ਰਹਿ ਵੀ ਰਹੇ ਹੈਗੇ ਨੇ, ਉਹ 'ਚ ਕੋਈ ਧਰਮ ਜਾਤ ਕੋਈ ਨਹੀਂ, ਸਾਰੇ ਆ ਰਹੇ ਨੇ ਜੀ। ਮੈਨੂੰ ਤਾਂ 99% ਨੂੰ ਪਤਾ ਹੀ ਨਹੀਂ ਹੋਣਾ ਵੀ ਕਿੰਨੇ ਰਿਫਿਊਜੀ ਇਸ ਟਾਈਮ ਇੰਡੀਆ ਦੇ ਵਿੱਚ ਰਹਿ ਰਹੇ ਹੈਗੇ ਨੇ। ਓਕੇ ਜੀ, ਥੈਂਕ ਯੂ ਜੀ,
ਥੈਂਕ ਯੂ ਜੀ। ਤੁਸੀਂ ਕਾਫੀ ਸਾਰੇ ਪੁਆਇੰਟਸ ਜਿਹੜੇ ਨੇ ਜੀ ਬੜੀ ਡਿਟੇਲ ਦੇ ਵਿੱਚ ਤੇਜਿੰਦਰ ਸਾਹਿਬ ਦੱਸੇ ਨੇ। ਮੈਂ ਬਸ ਇੱਕ ਛੋਟੀ ਜਿਹੀ ਗੱਲ ਇੰਨੀ ਕਹਾਂਗਾ ਕਿ ਜਦੋਂ ਤੱਕ ਅਸੀਂ ਇਹ ਕਹਿੰਦੇ ਰਹਾਂਗੇ ਕਿ ਉਹ ਨਹੀਂ ਇਸ ਤਰ੍ਹਾਂ ਕਰ ਰਿਹਾ ਜੀ, ਚਾਈਨਾ ਨਹੀਂ ਇੱਦਾਂ ਕਰ ਰਿਹਾ, ਪਾਕਿਸਤਾਨ ਨਹੀਂ ਇੱਦਾਂ ਕਰ ਰਿਹਾ, ਤਾਂ ਇੰਡੀਆ ਇਸ ਤਰ੍ਹਾਂ ਨਾ ਕਰੇ, ਉਹ ਫਿਰ ਗੱਲ ਬਣੇਗੀ ਨਹੀਂ। ਜਦੋਂ ਅਸੀਂ ਇਹ ਗੱਲ ਕਰਦੇ ਹਾਂ, ਕਈ ਲੋਕ ਕਹਿੰਦੇ ਆ ਕਿ ਜੀ ਤੁਸੀਂ ਇਹ ਕਹਿ ਦਿੰਦੇ ਹੋ ਏਅਰ ਦੇ ਉੱਤੇ ਕਿ ਜੀ ਉੱਥੇ ਆਪਣਾ $10 billion ਦੀ ਇਹ ਇੰਡੀਆ ਵੱਲੋਂ ਜਿਗਰਾ ਕਰਨਾ ਚਾਹੀਦਾ, ਇੰਡੀਆ ਕੋਈ ਜਿਗਰਾ ਕਰੇ, ਪਾਕਿਸਤਾਨ ਜਿਗਰਾ ਕਰੇ, ਉੱਥੋਂ ਸਾਨੂੰ ਟੈਰਰਿਜ਼ਮ ਫੈਲਾ ਰਹੇ ਨੇ, ਉਹ ਸਾਡੇ ਨਾਲ ਇਸ ਤਰ੍ਹਾਂ ਕਰ ਰਹੇ ਨੇ, ਅਸੀਂ ਕੋਈ ਜਿਗਰਾ ਕਰੀਏ। ਸਰ ਦੇਖੋ, ਇਹ ਜਿਹੜੀ ਚੀਜ਼ ਹੁੰਦੀ ਹੈ ਨਾ, ਜਿਗਰਾ ਕਰਨ ਦਾ ਮਤਲਬ ਹੀ ਇਹੀ ਹੁੰਦਾ। ਜਿਗਰਾ ਇਹ ਨਹੀਂ ਹੁੰਦਾ ਕਿ ਜੀ ਦੂਸਰਾ ਕੁਛ ਕਰਦੇ ਤਾਂ ਤੁਸੀਂ ਕੁਛ ਕਰ ਦਿੱਤਾ, ਉਹ ਨਹੀਂ ਜਿਗਰਾ ਹੁੰਦਾ। ਜਿਗਰਾ ਇਸ ਗੱਲ ਦਾ ਹੁੰਦਾ ਹੈ ਕਿ ਜੀ ਸਾਡੇ ਇੱਕ ਤਾਂ ਨਾ ਕੰਸੈਪਟ ਬੜੇ ਡਿਫਰੈਂਟ ਸਾਨੂੰ ਸਮਝਾਏ ਗਏ ਨੇ ਕਿ ਜੀ ਜਿਹੜਾ ਕੋਈ ਗੋਲੀ ਚਲਾ ਦੇਵੇ, ਜਿਹੜਾ ਕੋਈ ਦੂਜੇ ਨੂੰ ਮਾਰ ਦੇਵੇ, ਜਿਹੜਾ ਕੋਈ ਕਿਸੇ ਨੂੰ ਹਰਾ ਦੇਵੇ, ਕਿਰਪਾਨ ਲਹਿਰਾ ਦੇ, ਉਹਦੇ ਜਿਗਰਾ। ਜਿਗਰਾ ਇਹ ਹੁੰਦਾ ਕਿ ਜਿਹੜਾ ਤੁਸੀਂ ਕੋਈ ਚੰਗਾ ਕੰਮ ਕਰੋ, ਤੁਸੀਂ ਕੋਈ ਐਸਾ ਇਨੀਸ਼ੀਏਟਿਵ ਲਓ ਕਿ ਦੂਸਰਾ ਬੰਦਾ ਵੀ ਤੁਹਾਨੂੰ ਐਪਰੀਸ਼ੀਏਟ ਕਰਕੇ ਤੁਹਾਡਾ ਹੱਥ ਮਿਲਾਏ, ਦੈਟ ਇਜ਼ ਕਾਲਡ ਇਨੀਸ਼ੀਏਟਿਵ, ਉਹਨੂੰ ਜਿਗਰਾ ਕਿਹਾ ਜਾਂਦਾ। ਸਾਡੇ ਇੱਥੇ ਕਈ ਕਹਿੰਦੇ ਜੀ ਉਹ ਪਾਕਿਸਤਾਨ ਦੇ ਤਾਂ ਕਿਸੇ ਰੇਡੀਓ ਪ੍ਰੋਗਰਾਮ 'ਤੇ ਕਦੇ ਉਹਨਾਂ ਨੇ ਇੰਡੀਆ ਦਾ ਹੁਕਮ ਨਹੀਂ ਚਲਾਇਆ ਜੀ 15 ਅਗਸਤ ਦੇ ਉੱਤੇ, ਉਹ ਤਾਂ ਬਲਕਿ ਸਾਡੇ ਉੱਥੇ ਜਾ ਕੇ ਪ੍ਰੋਟੈਸਟ ਕਰਦੇ ਨੇ 15 ਅਗਸਤ। ਤੁਸੀਂ 14 ਅਗਸਤ 'ਤੇ ਜੀ ਇੱਥੇ ਉਹਨਾਂ ਦਾ ਉਹ ਚਲਾਉਂਦੇ ਹੋ, ਹਰ ਸਾਲ ਅਸੀਂ ਸੁਣਦੇ ਹਾਂ ਤੁਸੀਂ 14 ਅਗਸਤ ਨੂੰ ਪਾਕਿਸਤਾਨ ਦਾ ਜਿਹੜਾ ਨੈਸ਼ਨਲ ਐਂਥਮ ਕਿਉਂ ਪਲੇ ਕਰਦੇ ਹੋ। ਇਹ ਛੋਟੇ ਛੋਟੇ ਇਨੀਸ਼ੀਏਟਿਵ ਜਿਹੜੇ ਹੁੰਦੇ ਨਾ ਮੀਡੀਆ ਵੱਲੋਂ ਹੋਣ, ਉਹ ਤਾਂ ਠੀਕ ਹੈ, ਵੈਸੇ ਤਾਂ ਹੋਣੇ ਚਾਹੀਦੇ ਸਰਕਾਰ ਲੈਵਲ 'ਤੇ। ਅਸੀਂ ਤਾਂ ਛੋਟਾ ਇਨੀਸ਼ੀਏਟਿਵ ਲਿਆ ਸੀ ਨਾ, ਬੜਾ ਇਨੀਸ਼ੀਏਟਿਵ ਤਾਂ ਇਮਰਾਨ ਖਾਨ ਸਾਹਿਬ ਅਤੇ ਮੋਦੀ ਸਾਹਿਬ ਲੈ ਸਕਦੇ ਨੇ, ਪਰ ਜਿਗਰਾ ਇਹੀ ਹੁੰਦਾ। ਜੇ ਕੋਈ ਦੇਖੋ, ਜੇ ਅੱਜ ਤੁਸੀਂ ਕਹੋਗੇ ਜੀ ਬਹੁਤ ਸਾਰੇ ਲੋਕ ਸਾਨੂੰ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਜੀ ਤੁਸੀਂ 14 ਅਗਸਤ ਨੂੰ ਤੁਸੀਂ ਪਾਕਿਸਤਾਨ ਦਾ ਚਲਾਉਂਦੇ ਹੋ, ਉਹ ਫਿਰ ਆਪਣੇ ਆਪ ਪਾਕਿਸਤਾਨ ਵਾਲੇ ਸਾਈਡ ਦੇ ਰੇਡੀਓਜ਼ ਵੀ ਚਲਾਉਣਾ ਕੋਈ ਕੁਛ ਨਹੀਂ ਸ਼ੁਰੂ ਕਰਤਾ ਹੋਏਗਾ, ਆਮ ਸ਼ੋਰ ਕੁਛ ਹੋਰ ਚਲਾ ਲੈਣਗੇ। ਸੋ ਜਦੋਂ ਤੁਸੀਂ ਇਹ ਜਿਗਰਾ ਇਹੀ ਹੁੰਦਾ, ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਜੀ ਹਾਂਜੀ ਤੁਸੀਂ ਦੂਸਰੇ ਨੂੰ ਐਪਰੀਸ਼ੀਏਟ ਕਰੋ, ਜੇ ਉਹਨਾਂ ਨੇ ਰੋਹਿੰਗਾ ਮੁਸਲਿਮ ਨਹੀਂ ਲਿਆ ਜਾਂ ਉੱਥੇ ਚਾਈਨਾ 'ਚ ਕੋਈ ਦਿੱਕਤ ਹੈਗੀ ਹੈ, ਤਾਂ ਇੰਡੀਆ ਜਿਗਰਾ ਦਿਖਾਏ, ਇੰਡੀਆ ਗੱਲ ਕਰੇ, ਉਹ ਆਪਣੇ ਆਪ ਮਾਮਲਾ ਸਹੀ ਪਾਸੇ ਤੁਰ ਪੈਂਦਾ। ਹਾਂਜੀ ਗੁਰਦੀਪ ਜੀ, ਮੈਨੂੰ ਇਸ਼ਾਰਾ ਜੀ ਸਮੇਂ ਸਾਡਾ ਸਮਾਪਤ ਹੋ ਰਿਹਾ ਜੀ, ਸੋ ਮੈਂ ਇੱਥੇ ਹੀ ਲਵਾਂਗਾ ਇਜਾਜ਼ਤ। ਕੋਈ ਵੀ ਗੱਲਬਾਤ ਕਰਨੀ ਹੈ ਪ੍ਰੋਗਰਾਮ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ 416-475-5000, 416-475-5000, ਔਰ AM 770 ਦੇ ਸਵੇਰੇ 6 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ, 7-8 ਵਜੇ ਤੱਕ, ਡਿਪੈਂਡਿੰਗ ਔਨ ਦਾ ਟਾਈਮ ਫਰੇਮ ਪ੍ਰੋਗਰਾਮ ਤੁਸੀਂ ਸੁਣਦੇ ਹੋ। ਸਾਰੇ ਪ੍ਰੋਡਿਊਸਰ ਬੜੀ ਮਿਹਨਤ ਦੇ ਨਾਲ ਪ੍ਰੋਗਰਾਮ ਤੁਹਾਡੀ ਖਿਦਮਤ 'ਚ ਪੇਸ਼ ਕਰਦੇ ਨੇ, ਤਾਂ ਤੁਸੀਂ ਸਾਰੇ ਪ੍ਰੋਗਰਾਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੁਣਿਆ ਕਰੋ AM 770 ਦੇ ਈਵਾਜ਼.com। ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਪ੍ਰੋਗਰਾਮ ਜਿਹੜੇ ਉਹ ਵੀ ਈਵਾਜ਼.com 'ਤੇ ਜਾ ਕੇ ਵੀ ਤੁਸੀਂ ਸੁਣ ਸਕਦੇ ਹੋ, ਲਾਈਵ ਪ੍ਰੋਗਰਾਮਿੰਗ ਸਾਰੀ ਉੱਥੇ ਵੀ ਮੌਜੂਦ ਹੈ। ਹੋਪ ਯੂ ਹੈਵ ਅ ਵੰਡਰਫੁਲ ਡੇ। 416-475-5000 ਸਿਮਰਨ ਜੀ, ਬਾਕੀ ਦੇ ਸਪੋਂਸਰ ਤੁਸੀਂ ਜ਼ਰੂਰ ਅਨਾਊਂਸ ਕਰ ਦਿਓ ਸਾਡੇ।
जी बिल्कुल रिपीट जी, हमारे सारे लिसनर्स को बताना चाहते हैं जूम के बारे में, जूम मनी ट्रांसफर और पेपाल सर्विस। अपनों को पैसे भेजें उंगलियों के इशारे पर, बहुत ही फास्ट और सुरक्षित तरीका है। अपने ऐप्स और या फिर प्ले स्टोर से आपने डाउनलोड करना है जूम मनी ट्रांसफर पेपाल सर्विस को। और ट्रकिंग कंपनी को जरूरत है टीम एंड सिंगल ड्राइवर्स की ट्रोनो टू कैलिफोर्निया। ड्राइव एंड रन अवेलेबल, सेम डॉग पिकअप एंड ड्रॉप ऑफ, राउंड ट्रिप, और 3 साल का एक्सपीरियंस बस आपको होना चाहिए। अपने कॉल करना है 416-655-9788
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM। ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਿਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 4168031043 ਦ ਬਲਾਈਂਡ ਸ਼ੇਡਸ ਆਊਟਲੈਟ .com।
Can you describe Popeyes in just 2 words?
Bold and spicy.
Oi, hoi.
Kamal, kamal.
Jiska, maska.
Andhi, tufan.
Mirch masala. Ab enjoy kijiye special $30 holiday feast.
To yara, ho jaye Popeyes dobara.
Popeyes, love that chicken.
ਮੇਫੀਲਡ ਤੇ ਕੈਨੇਡੀ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਕੈਨੇਡਨ ਵਿੱਚ ਟਾਊਨ ਹਾਊਸ ਬੁੱਕ ਕਰਨ ਦਾ ਸੁਨਹਿਰੀ ਮੌਕਾ। ਵਾਜਬ ਕੀਮਤਾਂ, ਅਫੋਰਡੇਬਲ ਪੇਮੈਂਟ ਸਟਰਕਚਰ, 2021 ਵਿੱਚ ਕਲੋਜ਼ਿੰਗ, ਸਟੇਨਲੈਸ ਸਟੀਲ ਅਪਲਾਈਐਂਸਿਸ, ਐਕਸਲੈਂਟ ਲੋਕੇਸ਼ਨ, ਕੁਆਲਿਟੀ ਕੰਸਟਰਕਸ਼ਨ, ਸੋਹਣੇ ਟਾਊਨ ਹਾਊਸ, ਫਸਟ ਕਮ ਫਸਟ ਸਰਵਡ। ਹੁਣੇ ਕਾਲ ਕਰੋ ਚਰਨਜੀਤ ਬਰਾੜ 6473008436 6473084436 6473008436।
ਕਮਿਊਨਿਟੀ ਦਾ ਸਭ ਤੋਂ ਪੁਰਾਣਾ ਤੇ ਵੱਡਾ ਸ਼ੋਰੂਮ ਹੈ ਸੋਢੀ ਫਰਨੀਚਰ। ਬਿਹਤਰੀਨ ਆਫਟਰ ਸੇਲ ਕਸਟਮਰ ਸਰਵਿਸ ਅਤੇ ਫਾਈਨੈਂਸਿੰਗ ਅਵੇਲੇਬਲ। 74 ਡੈਵਨ ਰੋਡ ਅਤੇ 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 9058747171। ਸੋਢੀ ਫਰਨੀਚਰ।